फिजाज सरगश्त की करते हुए सवेर दी ताजगी संग ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर अति सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक हरमन रेडियो ते प्रोग्राम लहरां दे नाल जुड़े हुए सारे दोस्तां नूं अमरदीप वल्लों बहुत ही प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह जी। उम्मीद करदी आं अज साडे सुनण वालियां दा दिन जिहड़ा ओह खूबसूरत चढ़िया होना। वैसे तां मालवन दे विच अज दिन जिहड़ा ओह खूबसूरत ही कह सकदे आं क्योंकि अज मठी मठी जी जिहड़ी बारिश आ ओह हो रही आ और कल शाम तों बाद जिहड़ा चखड़ सीगा जिहड़ी नेरी सीगी ओह तां घट गई आ रुक गई आ पर हुण जिहड़ियां मींह दियां कणियां आ ओह लगातार बणियां होईआं यानी कि मींह दियां कणियां जिहड़ियां आ ओह वी तंग नहीं कर रहीआं क्योंकि मौसम दे विच थोड़ी जी ठंडक आई आ इहदे नाल। और उम्मीद करदी आ कि मैलबर्न वालिओ तुसीं तां अपना मौसम जिहड़ा ओह माण ही रहे हो पर बाकी होर शहरां दे विच मौसम की कह रहा तुसीं वी साडे नाल सांझ जरूर बणायो और तुहाडे नाल असीं वी मौसम की जिहड़ी जानकारी आ ओह जरूर सांझी करांगे। वैसे जे जिहड़ा मौसम विभाग दा जिहड़ा चार्ट है ओह देखिया जावे वैसे अज एक दो थावां ते सूरज चढ़ना वैसे बाकी थावां ते बदलबाई ते मींह जिहड़ा आ ओह आस्ट्रेलिया दे विच बणिया होया। खैर किहड़े शहरां दे विच किस तरह का मौसम है इहदे उत्ते झात असीं बाद च मारांगे पर अज दे दिन की गल करदे आ। दिन हैगा जी अज मंगलवार। सो मंगलवार प्रोग्राम जिहड़ा ओह असीं प्रसारित करदे हुंने आ मैलबर्न तों तो मैलबर्न तों अज दा ये प्रोग्राम लहरां लैके मैं तुहाडी खिदमत च हाजर हाँ ते अज दा ये प्रोग्राम पूरे 2 घंटे दे लई आपां सारे इकट्ठे मिलजुल के यानी कि तुहाडे साथ दे नाल अगे लैके जावांगे ते अज दे प्रोग्राम दे विच इक वार फिर तुहाडा सारिआं दा ही स्वागत करदे हां तहे दिल तों। ते दोस्तों अज दा दिन हैगा जी मंगलवार ते साल 2019 दे नवंबर महीने दी 26 तरीक हो चुकी है। नवंबर महीना जिहड़ा ओह अपने अंतले पलां वल जा रहा ते जिहड़ा साल 2019 आ कह लो ओह भी अपने अंतले महीनिया वल जा रहा। उधर नानकशाही संवत जिहड़ी है जी ओह 551 चल रही है ते 551 दे मगर महीने दी अज 11 तरीक हो चुकी है। ते दोस्तो घड़ियां वल नजर मारीए ਤਾਂ ਘੜੀਆਂ ਕਹਿੰਦੀਆਂ ਕਿ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿੱਚ ਸਮਾਂ ਇਸ ਵੇਲੇ 8:05 ਦਾ ਹੋ ਚੁੱਕਿਆ ਤੇ ਉਧਰ ਬ੍ਰਿਸਬਨ ਦੇ ਵਿੱਚ ਅਜੇ 7:05 ਹੀ ਹੋਏ ਆ ਜਦਕਿ ਐਡੀਲੇਡ ਦੇ ਵਿੱਚ 7:35 ਹੋ ਚੁੱਕੇ ਨੇ ਪਰ ਪਰਥ ਦੇ ਵਿੱਚ ਅਜੇ ਸਮਾਂ ਵੱਡੇ ਤੜਕੇ ਦਾ। ਸੋ ਬਹੁਤਾ ਵੱਡਾ ਤੜਕਾ ਤਾਂ ਨਹੀਂ ਕਹਿ ਸਕਦੇ ਪਰ ਕਿਉਂਕਿ ਇਸ ਤੋਂ ਵੀ ਵੱਡੇ ਤੜਕੇ ਜਿਹੜੇ ਆ ਉਹ ਇਸ ਵੇਲੇ ਡੁਬਈ ਤੇ ਭਾਰਤ ਦੇ ਵਿੱਚ ਵੀ ਹੈਗੇ ਆ ਪਰ ਪਰਥ ਦੇ ਵਿੱਚ ਇਸ ਵੇਲੇ 5:05 ਦਾ ਜਿਹੜਾ ਸਮਾਂ ਉਹ ਹੋਇਆ। ਸੋ ਇਹ ਆਸਟ੍ਰੇਲੀਆ ਦੇ ਸ਼ਹਿਰਾਂ ਦਾ ਸਮਾਂ ਪਰ ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਨਿਊਜ਼ੀਲੈਂਡ ਸਾਡਾ ਗੁਆਂਢੀ ਮੁਲਕ ਹੈ। ਗੁਆਂਢੀ ਮੁਲਕ ਦੇ ਸ਼ਹਿਰ ਆਕਲੈਂਡ ਦੀ ਗੱਲ ਕਰੀਏ ਤਾਂ ਉੱਥੇ ਸਮਾਂ 10:05 ਦਾ ਹੋ ਚੁੱਕਿਆ ਸਾਡੇ ਤੋਂ 2 ਘੰਟੇ ਅੱਗੇ ਨਿਊਜ਼ੀਲੈਂਡ ਵਾਲੇ। ਤੇ ਇਸ ਤੋਂ ਬਾਅਦ ਚੱਲਦੇ ਆ ਉਹਨਾਂ ਮੁਲਕਾਂ ਵੱਲ ਜਿੱਥੇ ਚੜਿਆ ਹੋਇਆ ਮੰਗਲਵਾਰ ਪਰ ਸਮਾਂ ਜਿਹੜਾ ਸਾਡੇ ਨਾਲੋਂ ਬਹੁਤ ਵੱਖਰਾ। ਸੋ ਮੰਗਲਵਾਰ ਚੜ ਚੁੱਕਿਆ ਜੀ ਹਾਂਗਕਾਂਗ ਦੇ ਵਿੱਚ। ਹਾਂਗਕਾਂਗ ਦੇ ਵਿੱਚ ਜਿਹੜਾ ਇਸ ਵੇਲੇ ਸਮਾਂ ਉਹ ਲਗਭਗ ਪਰਥ ਵਾਲਾ 5:05 ਉੱਥੇ ਵੀ ਹੋਏ ਨੇ ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿੱਚ ਇਸ ਵੇਲੇ 4:06 ਦਾ ਸਮਾਂ ਹੁਣੇ ਹੁਣੇ ਹੋਇਆ ਤੇ ਇਹਦੇ ਨਾਲ ਹੀ ਡੁਬਈ ਦੀ ਗੱਲ ਕਰੀਏ ਤਾਂ ਡੁਬਈ ਦੇ ਵਿੱਚ ਇੱਕ ਘੰਟਾ ਪਹਿਲਾਂ ਚੜ ਚੁੱਕਿਆ ਮੰਗਲਵਾਰ 1:06 ਦਾ ਸਮਾਂ। ਸੋ ਉੱਥੇ ਤਾਂ ਬਹੁਤ ਜ਼ਿਆਦਾ ਤੜਕਾ। ਤੇ ਇਸੇ ਤਰ੍ਹਾਂ ਗੱਲ ਕਰੀਏ ਆਪਣੇ ਮੁਲਕ ਦੀ ਤਾਂ ਭਾਰਤ ਤੇ ਆਪਣੇ ਸੂਬੇ ਦੀ ਆਪਣੀ ਧਰਤੀ ਦੀ ਤਾਂ ਪੰਜਾਬ ਦੇ ਵਿੱਚ ਸਮਾਂ ਜਿਹੜਾ ਇਸ ਵੇਲੇ ਉਹ 2:36 ਦਾ, ਉੱਥੇ ਵੀ ਵੱਡਾ ਤੜਕਾ ਇਸ ਵੇਲੇ। ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਉਹਨਾਂ ਮੁਲਕਾਂ ਵੱਲ ਜਿੱਥੇ ਅਜੇ ਵੀ ਸੋਮਵਾਰ ਚੱਲ ਰਿਹਾ ਤੇ ਤਰੀਕ ਚੱਲ ਰਹੀ ਹੈ 25 ਨਵੰਬਰ। ਸੋ ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਦੁਪਹਿਰ ਇਸ ਵੇਲੇ 1:06 ਹੋਏ ਨੇ, ਸੋਮਵਾਰ ਦੀ ਦੁਪਹਿਰ ਚੱਲ ਰਹੀ ਹੈ। ਜਦਕਿ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ, 4:06 ਉੱਥੇ ਹੋ ਗਏ ਆ। ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿੱਚ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ, ਜਿਹਨੂੰ ਤੁਸੀਂ ਆਫਟਰਨੂਨ ਟੀ ਸ਼ਾਇਦ ਕਹਿੰਦੇ ਆ, ਹਨਾ। ਸੋ ਵਿਨੀਪੈਗ ਦੇ ਵਿੱਚ 3:07 ਇਸ ਵੇਲੇ ਹੋ ਗਏ ਆ। ਸੋ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਤੇ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਕੰਮਾਂ ਕਾਰਾਂ ਤੋਂ ਵਾਪਸ ਵੀ ਆਉਂਦੇ ਹੋਣਗੇ ਤੇ ਕੁਛ ਜਿਹੜੇ ਆ ਉਹ ਆ ਚੁੱਕੇ ਹੋਣਗੇ ਤੇ ਜਿਹੜੇ ਬੱਚੇ ਆ ਸਕੂਲਾਂ ਤੋਂ ਛੁੱਟੀ ਕਰ ਰਹੇ ਹੋਣਗੇ, ਹਨਾ, ਉਮੀਦ ਇਹੀ ਕਰ ਸਕਦੇ ਹਾਂ। ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਯੂਐਸ ਦੇ ਲਾਸ ਏਂਜਲਸ ਸ਼ਹਿਰ ਦੇ ਵਿੱਚ, ਇਸ ਵੇਲੇ 1:07 ਦਾ ਸਮਾਂ। ਸੋ ਉੱਥੇ ਵੀ ਦੁਪਹਿਰ ਜਿਹੜੀ ਆ ਉਹ ਸੋਮਵਾਰ ਦੀ ਪਈ ਹੋਈ ਹੈ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਆਵਾਜ਼ ਦੀਆਂ ਇਹਨਾਂ ਤਰੰਗਾਂ ਦੇ ਰਾਹੀਂ ਸਾਡੇ ਨਾਲ ਆਪਣਾ ਰਾਬਤਾ ਬਣਾਉਂਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਲਾਰਾਂ ਦੇ ਵਿੱਚ ਬਹੁਤ ਬਹੁਤ ਸਵਾਗਤ। ਸੋ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਦੱਸ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਹੈ ਉਹ ਖਬਰਾਂ ਦੇ ਉੱਤੇ ਵੀ ਕਰਨੀ ਆ। ਸੋ ਦੇਸ਼ ਦੁਨੀਆਂ ਦੇ ਵਿੱਚ ਕੀ ਵਾਪਰਿਆ ਇਸ ਉੱਤੇ ਆਪਾਂ ਗੱਲਬਾਤ ਕਰਾਂਗੇ, ਔਰ ਖਬਰਾਂ ਦੇ ਉਸ ਸਿਲਸਿਲੇ ਦੇ ਵਿੱਚ ਜਿਹੜੀਆਂ ਟਿੱਪਣੀਆਂ ਉਹ ਅਸੀਂ ਲਵਾਂਗੇ ਮਿੰਟੂ ਬਰਾੜ ਹੋਰਾਂ ਕੋਲੋਂ। ਤੇ ਉਸ ਸਿਲਸਿਲੇ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਜਿਹੜੀਆਂ ਜਾਣਕਾਰੀਆਂ ਅਸੀਂ ਤੁਹਾਡੇ ਲਈ ਅੱਜ ਲੈ ਕੇ ਆਏ ਹਾਂ ਉਹ ਵੀ ਸਾਂਝੀਆਂ ਕਰਾਂਗੇ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਸੁਨੇਹੇ ਨੇ, ਤੁਹਾਡੇ ਜਿਹੜੇ ਵਿਚਾਰ ਨੇ ਉਹ ਵੀ ਅਸੀਂ ਜ਼ਰੂਰ ਸ਼ਾਮਲ ਕਰਨੇ ਹੁੰਦੇ ਆ। ਸੋ ਤੁਹਾਡੇ ਵਿਚਾਰਾਂ ਦੀ ਉਡੀਕ ਸਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਹੁੰਦੀ ਹੈ। ਸੋ ਦੋਸਤੋ, ਅੱਜ ਵੀ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਆਪਣੇ ਸੁਨੇਹੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਸੁਨੇਹੇ ਭੇਜਣ ਦੇ ਲਈ ਸਾਡੇ ਜਿਹੜੇ ਮਾਧਿਅਮ ਨੇ ਤੁਹਾਨੂੰ ਪਤਾ ਹੀ ਹੈ, ਵੈਸੇ ਇੱਕ ਵਾਰ ਫਿਰ ਦੱਸ ਦਿੰਦੀ ਹਾਂ, ਤੁਸੀਂ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਈਮੇਲ ਦੇ ਰਾਹੀਂ, ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਫੋਨ ਕਾਲ ਦੇ ਰਾਹੀਂ। ਸੋ ਟੈਲੀਗ੍ਰਾਮ ਐਪ ਜੇਕਰ ਤੁਹਾਡੇ ਫੋਨ ਤੇ ਹੈ ਤਾਂ ਤੁਸੀਂ ਉਸ ਐਪ ਦੇ ਵਿੱਚ ਹਰਮਨ ਰੇਡੀਓ ਸਰਚ ਕਰੋਗੇ, ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸਾਡੇ ਤੱਕ ਭੇਜ ਸਕਦੇ ਹੋ। ਜਾਂ ਫਿਰ ਦੋਸਤੋ, ਤੁਸੀਂ ਸਾਡੀ ਜਿਹੜੀ ਰੇਡੀਓ ਦੀ ਐਪ ਹੈ ਜੇਕਰ ਆਪਣੇ ਫੋਨ ਤੇ ਇੰਸਟਾਲ ਕੀਤੀ ਹੋਈ ਹੈ, ਤੁਹਾਡੇ ਲਈ ਰੇਡੀਓ ਸੁਣਨਾ ਵੀ ਸੌਖਾ ਔਰ ਸਾਡੇ ਨਾਲ ਕੰਟੈਕਟ ਕਰਨਾ ਵੀ ਸੌਖਾ। ਸੋ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਹੋਏ ਨੇ ਉਹਨਾਂ ਲਿੰਕਸ ਤੇ ਜਾ ਕੇ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ। ਉਹਨਾਂ ਲਿੰਕਸ ਨੂੰ ਜਦੋਂ ਤੁਸੀਂ ਕਲਿੱਕ ਕਰੋਗੇ, ਉੱਥੇ ਆਪਣਾ ਮੈਸੇਜ ਟਾਈਪ ਕਰੋਗੇ ਤੇ ਸੈਂਡ ਕਰੋਗੇ, ਉਹ ਮੈਸੇਜ ਸਿੱਧਾ ਸਾਡੇ ਤੱਕ ਪਹੁੰਚ ਜਾਏਗਾ। ਚਾਹੇ ਈਮੇਲ ਦੇ ਵਿੱਚ ਭੇਜੋ, ਚਾਹੇ ਤੁਸੀਂ ਟੈਲੀਗ੍ਰਾਮ ਚ ਭੇਜੋ, ਔਰ ਜੇਕਰ ਤੁਸੀਂ ਫੋਨ ਦੇ ਰਾਹੀਂ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਫੋਨ ਕਾਲ ਕਰ ਸਕਦੇ ਹੋ। ਨੰਬਰ ਦੱਸ ਦਿੰਦੇ ਹਾਂ, 02-8599-2811। ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਡੇ ਨਾਲ ਕਾਲ ਦੇ ਰਾਹੀਂ ਵੀ ਰਾਬਤਾ ਬਣਾ ਸਕਦੇ ਹੋ। ਸੋ ਤੁਹਾਡੇ ਵਿਚਾਰਾਂ ਦੀ, ਤੁਹਾਡੇ ਸੁਨੇਹਿਆਂ ਦੀ ਸਾਨੂੰ ਉਡੀਕ ਰਹਿੰਦੀ ਆ ਤੇ ਉਮੀਦ ਕਰਦੇ ਹਾਂ ਅੱਜ ਵੀ ਤੁਹਾਡੇ ਜਿਹੜੇ ਸੁਨੇਹੇ ਆ ਉਹ ਜ਼ਰੂਰ ਪਹੁੰਚਣਗੇ। ਆਪਣੀ ਹਾਜ਼ਰੀ ਜ਼ਰੂਰ ਲਗਾ ਦਿਓ, ਔਰ ਉਸ ਤੋਂ ਬਾਅਦ ਜਦੋਂ ਅਸੀਂ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਆਪਣੇ ਵਿਚਾਰਾਂ ਦਾ ਜਿਹੜਾ ਯੋਗਦਾਨ ਆ ਉਹ ਜ਼ਰੂਰ ਪਾਇਆ ਕਰੋ, ਕਿਉਂਕਿ ਤੁਹਾਡੇ ਵਿਚਾਰ ਜਿਹੜੇ ਆ ਉਹ ਜਾਣਨੇ ਵੀ ਜ਼ਰੂਰੀ ਆ, ਔਰ ਅਸੀਂ ਇੱਕ ਦੂਸਰੇ ਦੇ ਵਿਚਾਰਾਂ ਤੋਂ ਸਿੱਖਦੇ ਵੀ ਬਹੁਤ ਕੁਛ ਆ। ਸੋ ਉਹ ਜਿਹੜੀ ਸਿੱਖ ਆ, ਉਹ ਜਿਹੜੀ ਲਰਨਿੰਗ ਆ, ਉਹ ਸਾਡੀ ਬਣੀ ਰਵੇ, ਔਰ ਉਹਨਾਂ ਤੋਂ ਸਿੱਖ ਕੇ ਵਾਕਈ ਅਸੀਂ ਜ਼ਿੰਦਗੀ ਦੇ ਵਿੱਚ ਵੀ ਚੰਗੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਚੁਣੀਏ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕਰ ਲਈਏ, ਇਹ ਵੀ ਬਹੁਤ ਜ਼ਰੂਰੀ ਹੁੰਦਾ। ਕਿਉਂਕਿ ਜ਼ਿੰਦਗੀ ਜਿਹੜੀ ਆ ਜੀ, ਉਹਦੇ ਵਿੱਚ ਸਾਰਾ ਕੁਛ ਹੀ ਆ, ਕਿਉਂਕਿ ਮਿਲਗੋਬਾ ਆ, ਗੁਲਦਸਤਾ ਆ, ਹਨਾ। ਚੰਗੀਆਂ ਵੀ ਚੀਜ਼ਾਂ ਨੇ, ਮਾੜੀਆਂ ਵੀ ਚੀਜ਼ਾਂ ਨੇ। ਸੋ ਚੰਗਿਆਈਆਂ ਤੇ ਬੁਰਾਈਆਂ ਜਿਹੜੀਆਂ ਉਹ ਜਿਹੜੀਆਂ ਸਾਰਾ ਕੁਛ ਜੋ ਵੀ ਇਸ ਤਰ੍ਹਾਂ ਦਾ ਚੱਲਦਾ ਉਹ ਇਨਸਾਨਾਂ ਦੇ ਰੂਪ ਦੇ ਵਿੱਚ ਜਾਂ ਫਿਰ ਸਾਡੀਆਂ ਜਿਹੜੀਆਂ ਹਰਕਤਾਂ ਨੇ ਜਾਂ ਫਿਰ ਸਾਡੇ ਜਿਹੜੇ ਕੰਮ ਨੇ, ਹਨਾ, ਉਹਨਾਂ ਦੇ ਰੂਪ ਦੇ ਵਿੱਚ ਸਾਨੂੰ ਸਭ ਕੁਛ ਹੀ ਜਿਹੜਾ ਆ ਉਹ ਆਪਣੇ ਤਜਰਬਿਆਂ ਦੇ ਵਿੱਚ ਮਿਲਦਾ। ਸੋ ਅਸੀਂ ਉਹਨਾਂ ਨੂੰ ਤਜਰਬੇ ਮੰਨਦੇ ਹਾਂ ਜਾਂ ਫਿਰ ਉਹਨਾਂ ਤੋਂ ਕੋਈ ਜਿਹੜੀ ਨਿਰਾਸ਼ਾਵਾਦੀ ਜਿਹੜੀ ਸੋਚ ਆ ਉਹ ਹਾਸਲ ਕਰਦੇ ਹਾਂ, ਇਹ ਅਸਲ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਆ ਸਾਡੇ ਤੇ ਹੀ ਨਿਰਭਰ ਕਰਦੀ ਹੈ ਗੱਲ ਕਿ ਅਸੀਂ ਕਿਸ ਰੂਪ ਦੇ ਵਿੱਚ ਕਿਸ ਚੀਜ਼ ਨੂੰ ਅਪਣਾਉਂਦੇ ਹਾਂ। ਪਰ ਇਸ ਚੀਜ਼ ਤੋਂ ਕਦੇ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਚੰਗਾ ਮਾੜਾ ਦੁੱਖ ਸੁੱਖ ਹਨਾ ਔਰ ਖੁਸ਼ੀਆਂ ਗਮੀਆਂ ਜਿਹੜੀਆਂ ਉਹ ਸਾਰਾ ਕੁਛ ਇਕੱਠੀਆਂ ਹੀ ਚੱਲਦੀਆਂ ਨੇ। ਪਰ ਜੇਕਰ ਅਸੀਂ ਇਹ ਕਹੀਏ ਕਿ ਸਾਨੂੰ ਸਿਰਫ ਇੱਕ ਚੀਜ਼ ਚੰਗੀ ਲੱਗਦੀ ਹੈ, ਜਿਹੜੀ ਸਾਨੂੰ ਚੰਗੀ ਲੱਗਦੀ ਹੈ ਉਹੀ ਹੋਣੀ ਚਾਹੀਦੀ ਹੈ, ਉਸ ਤਰ੍ਹਾਂ ਸੰਭਵ ਨਹੀਂ ਹੁੰਦਾ। ਪਰ ਹਾਂ ਇਹ ਜ਼ਰੂਰ ਹੁੰਦਾ ਕਿ ਸਾਡਾ ਨਜ਼ਰੀਆ ਕਿਹੋ ਜਿਹਾ ਕਿ ਅਸੀਂ ਇੰਨੀਆਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਕਿਹੜੀ ਚੀਜ਼ ਨੂੰ ਚੁਣਨਾ ਹੈ। ਸੋ ਜੇ ਅਸੀਂ ਕਿਸੇ ਦੇ ਵਿੱਚ ਜੇਕਰ ਕੋਈ ਸਾਡੇ ਆਪਣੇ ਆਲੇ ਦੁਆਲੇ 'ਚ ਹੈ ਉਹਨਾਂ ਦੇ ਵਿੱਚੋਂ ਜੇ ਸਾਨੂੰ ਚੰਗਿਆਈਆਂ ਨਜ਼ਰ ਆਉਂਦੀਆਂ ਨੇ, ਜੇ ਉਹਨਾਂ ਦੇ ਵਿੱਚ 100 ਬੁਰਾਈਆਂ ਵੀ ਨੇ ਤਾਂ ਸਾਨੂੰ ਉਹਨਾਂ ਦੀਆਂ ਚੰਗਿਆਈਆਂ ਚੁਣ ਲੈਣੀਆਂ ਚਾਹੀਦੀਆਂ। ਆਲੇ ਦੁਆਲੇ ਦੇ ਵਿੱਚ ਵੇਖੀਏ ਤਾਂ ਵੀ ਸਾਨੂੰ ਇਸ ਚੀਜ਼ ਦੇ ਉੱਤੇ ਜ਼ਰੂਰ ਜ਼ੋਰ ਦੇਣਾ ਚਾਹੀਦਾ ਕਿ ਅਸੀਂ ਅਸਲ ਦੇ ਵਿੱਚ ਕਿਸ ਚੀਜ਼ ਨੂੰ ਚੁਣਨਾ। ਅਸਲ ਦੇ ਵਿੱਚ ਜੇ ਬਹੁਤ ਕੁਛ ਬੁਰਾ ਹੋ ਰਿਹਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਬਹੁਤ ਨਫ਼ਰਤ ਹੈ ਜੀ, ਈਰਖਾ ਹੈ ਜੀ, ਆਲੇ ਦੁਆਲੇ ਬਹੁਤ ਕੁਛ ਇਹੋ ਜਿਹਾ ਹੋ ਰਿਹਾ ਜਿਸ ਨੂੰ ਅਸੀਂ ਜਾਣਦੇ ਵੀ ਹਾਂ, ਅਸੀਂ ਖੁੱਲੀਆਂ ਅੱਖਾਂ ਦੇ ਨਾਲ ਦੇਖਦੇ ਵੀ ਹਾਂ ਹਨਾ, ਪਰ ਬਹੁਤ ਵਾਰ ਜੋ ਨੈਗੇਟਿਵ ਹੁੰਦਾ, ਜੋ ਨਿਰਾਸ਼ਾ ਜਿਹੜੀ ਉਹ ਪੈਦਾ ਕਰਦਾ ਉਹ ਅਸਲ ਦੇ ਵਿੱਚ ਵੇਖ ਸੁਣ ਕੇ ਅਸੀਂ ਨਿਰਾਸ਼ ਵੀ ਹੋ ਜਾਂਦੇ ਹਾਂ। ਪਰ ਉੱਥੇ ਵੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਹੀ ਇਗਨੋਰ ਕਰੀਏ, ਉਹਨਾਂ ਤੋਂ ਦੂਰੀ ਬਣਾ ਲਈਏ ਤਾਂ ਕਿ ਘੱਟੋ ਘੱਟ ਉਹ ਜਿਹੜੀ ਨਿਰਾਸ਼ਾ ਆ ਉਹ ਸਾਡੇ ਉੱਪਰ ਹਾਵੀ ਨਾ ਹੋ ਸਕੇ। ਖੈਰ ਇਹ ਕਰਨਾ ਬਹੁਤ ਮੁਸ਼ਕਲ ਹੁੰਦਾ, ਪਰ ਅਸਲ ਦੇ ਵਿੱਚ ਜੇ ਕੀਤਾ ਜਾਵੇ ਤਾਂ ਉਹਦਾ ਸਭ ਤੋਂ ਵੱਡਾ ਜਿਹੜਾ ਫਾਇਦਾ ਆ ਉਹ ਵੀ ਤੁਹਾਨੂੰ ਹੁੰਦਾ, ਉਹ ਸਮਾਜ ਨੂੰ ਹੁੰਦਾ। ਕਿਉਂਕਿ ਜੇਕਰ ਤੁਸੀਂ ਸਿਹਤਮੰਦ ਸੋਚ ਰੱਖਦੇ ਹੋ ਤਾਂ ਇੱਕ ਸਿਹਤਮੰਦ ਸਮਾਜ ਸਿਰਜਣ ਦੇ ਵਿੱਚ ਤੁਹਾਡੀ ਜਿਹੜੀ ਭੂਮਿਕਾ ਆ ਉਹ ਅਹਿਮ ਹੁੰਦੀ ਹੈ। ਖੈਰ ਇਹਨਾਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਤਾਂ ਚੱਲਦਾ ਹੀ ਰਹਿਣਾ, ਪਰ ਆਪਾਂ ਗੀਤ ਸੰਗੀਤ ਵੀ ਤੁਹਾਡੇ ਲਈ ਪ੍ਰੋਗਰਾਮ ਦੇ ਵਿੱਚ ਚੱਲਦਾ ਰੱਖਣਾ। ਸੋ ਅੱਜ ਵੀ ਗੀਤ ਸੰਗੀਤ ਜਿਹੜਾ ਉਹ ਆਪਾਂ ਚੱਲਦਾ ਰੱਖਾਂਗੇ, ਕੁਝ ਗੀਤ ਤੁਹਾਡੀ ਪਸੰਦ ਦੇ ਤੇ ਕੁਝ ਗੀਤ ਸਾਡੀ ਪਸੰਦ ਦੇ ਪ੍ਰੋਗਰਾਮ ਦੌਰਾਨ ਅਸੀਂ ਪ੍ਰਸਾਰਿਤ ਕਰਾਂਗੇ। ਤੇ ਲੋ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਆ ਉਹ ਆਪਾਂ ਤੁਹਾਡੇ ਲਈ ਲੈ ਕੇ ਆਇਆ। ਸੋ ਤੁਹਾਡੀ ਨਜ਼ਰ ਕਰਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਵਾਪਸ ਆਉਂਦੇ ਹਾਂ, ਬਹੁਤ ਜਲਦੀ ਬਣੇ ਰਹੋ, ਜੁੜੇ ਰਹੋ।
ਦੇ ਵਿੱਚ ਘੁੰਮਦਾ ਹਾਂ, ਜੀ ਕਰਦਾ ਮੈਂ ਸਭ ਸੰਗਤਾਂ ਦੇ ਪੈਰਾਂ ਨੂੰ ਰਾਹ ਚੁੰਮਦਾ। ਇੰਜ ਲੱਗਦਾ ਜਿਉਂ ਬਾਬਾ ਨਾਨਕ ਸੰਗਤਾਂ ਦੇ ਵਿੱਚ ਘੁੰਮਦਾ, ਜੀ ਕਰਦਾ ਮੈਂ ਸਭ ਸੰਗਤਾਂ ਦੇ ਪੈਰਾਂ ਨੂੰ ਰਾਹ ਚੁੰਮਦਾ। ਮੱਥੇ ਲਾ ਕੇ ਧੂੜ ਸੰਗਤ ਦੀ ਜੀਵਨ ਸਫਲ
ਜੀ। ਦੋਸਤੋ, ਗੀਤ ਤੁਸੀਂ ਸੁਣਿਆ, ਪ੍ਰੋਗਰਾਮ ਦਾ ਪਹਿਲਾ ਗੀਤ, ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਔਰ ਇਹ ਅਰਦਾਸ, ਇਹ ਬੇਨਤੀ, ਇਹ ਜੋਦੜੀ ਜਿਹੜੀ ਆ, ਇਹ ਹਰ ਵੇਲੇ ਸਾਨੂੰ ਮਾਲਕ ਦੇ ਅੱਗੇ ਕਰਦੇ ਰਹਿਣਾ ਚਾਹੀਦਾ। ਸੋ ਜਿਵੇਂ ਕਿ ਇਸ ਵਰੇ ਆਪਾਂ 550ਵਾਂ ਗੁਰਪੁਰਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਵੀ ਮਨਾ ਰਹੇ ਹਾਂ, ਔਰ ਗੁਰਪੁਰਬ ਚਾਹੇ ਸੰਪੰਨ ਹੋ ਚੁੱਕਿਆ, ਪਰ ਉਹਨਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੇ ਉਹਨਾਂ ਨੂੰ ਅਪਣਾਉਣ ਦੀ ਬਹੁਤ ਵੱਡੀ ਲੋੜ ਜਿਹੜੀ ਉਹ ਸਮਝੀ ਜਾ ਰਹੀ ਹੈ, ਹਨਾ। ਕਿਉਂਕਿ ਅਸੀਂ ਇਮੋਸ਼ਨਲ ਹੋ ਕੇ, ਜਜ਼ਬਾਤੀ ਹੋ ਕੇ ਉਹਨਾਂ ਦਿਨਾਂ ਦੇ ਵਿੱਚ ਜਿੰਨੇ ਵੀ ਪ੍ਰਬੰਧ ਕਰਦੇ ਹਾਂ, ਜਿੰਨੇ ਜ਼ਿਆਦਾ ਆਪਣੇ ਚਾਅ, ਜਿੰਨਾ ਜ਼ਿਆਦਾ ਉਤਸ਼ਾਹ ਅਸੀਂ ਦਿਖਾਉਂਦੇ ਹਾਂ, ਉਸ ਤੋਂ ਬਾਅਦ ਜਦੋਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦੀ ਗੱਲ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਕੁਤਾਹੀ ਜਿਹੜੀ ਉਹ ਜ਼ਰੂਰ ਸਾਡੇ ਵੱਲੋਂ ਹੁੰਦੀ ਹੈ, ਔਰ ਇਹ ਕੁਤਾਹੀਆਂ ਘੱਟੋ ਘੱਟ ਸਾਡੀਆਂ ਘੱਟ ਹੋਵਣ, ਹਨਾ। ਇਸ ਗੱਲ ਦੀ ਅਰਦਾਸ ਵੀ ਉਸੇ ਮਾਲਕ ਦੇ ਅੱਗੇ ਕਰਨੀ ਬਣਦੀ ਹੈ। ਖੈਰ, ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਉਹ ਹੁਣ ਅਗਲੇ ਸਿਲਸਿਲੇ ਦਾ ਹੋ ਗਿਆ, ਔਰ ਅਗਲਾ ਜਿਹੜਾ ਸਿਲਸਿਲਾ ਉਹ ਤੁਹਾਡੇ ਲਈ ਲੈ ਕੇ ਆਏ ਆਪਾਂ ਖ਼ਬਰਾਂ ਦਾ। ਖ਼ਬਰਾਂ ਦੇ ਲਈ ਸਾਡੇ ਨਾਲ ਇਸ ਵੇਲੇ ਸਾਡਾ ਸਾਥ ਦੇਣ ਦੇ ਲਈ ਈਡਨ ਹੋਪ ਤੋਂ ਮਿੰਟੂ ਬਰਾੜਵਰੀ ਵੀ ਸ਼ਾਮਲ ਹੋ ਚੁੱਕੇ ਨੇ। ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਜੀ। ਸਾਡੇ ਤਾਂ ਅੱਜ ਬਰਸਾਤ ਚੱਲ ਰਹੀ ਹੈ ਜੀ ਥੋੜੀ, ਤੇ ਕੱਲ ਦਿਨ ਮੌਸਮ ਇੱਕਦਮ ਹੀ 40 ਡਿਗਰੀ ਤੋਂ ਵਾਪਸ ਮੁੜ ਕੇ ਠੰਡ ਵਾਲੇ ਪਾਸੇ ਪਰਤਿਆ ਹੋਇਆ
ਜੀ।
ਅੱਜ ਵੀ ਤਕਰੀਬਨ ਪੈਰ ਸਾਰਨ ਵਾਲੀ ਠੰਡ ਹੈ ਜੀ।
ਬਿਲਕੁਲ ਬਿਲਕੁਲ, ਸਵੇਰੇ ਮੌਸਮ ਦੀ ਗੱਲ ਮੈਂ ਕਰ ਰਹੀ ਸੀ। ਔਰ ਬਰਾੜ ਸਾਹਿਬ, ਜਿਵੇਂ ਤੁਸੀਂ ਵੀ ਹੁਣ ਵਿਕਟੋਰੀਆ ਦੇ ਵਿੱਚ ਆਏ ਹੋ, ਖੈਰ ਮੈਲਬਰਨ ਤੋਂ ਭਾਵੇਂ ਥੋੜੀ ਦੂਰੀ ਤੇ ਹੀ ਹੈ, ਪਰ ਤੁਸੀਂ ਇਹ ਜ਼ਰੂਰ ਇੱਥੇ ਮਹਿਸੂਸ ਕੀਤਾ ਹੋਣਾ ਕਿ ਐਡੀਲੇਡ ਦੇ ਨਾਲੋਂ ਥੋੜਾ ਜਿਹਾ ਤਾਂ ਵੱਖਰਾ ਹੈ, ਪਰ ਦੂਸਰੇ ਸ਼ਹਿਰਾਂ ਦੇ ਨਾਲੋਂ ਬਹੁਤ ਜ਼ਿਆਦਾ ਵੱਖਰਾ ਹੁੰਦਾ ਮੌਸਮ ਵਿਕਟੋਰੀਆ ਦਾ, ਖਾਸ ਤੌਰ ਤੇ ਜਿਵੇਂ ਤੁਸੀਂ ਕਿਹਾ ਵੀ 40 ਡਿਗਰੀ ਤੋਂ ਫਿਰ ਬਾਅਦ ਚ ਇਕਦਮ ਜਿਹੜਾ ਠੰਡ ਵਾਲਾ ਮੌਸਮ ਹੈ ਉਹ ਬਣ ਜਾਂਦਾ। ਅਕਸਰ ਮੈਲਬਰਨ ਦੇ ਵਿੱਚ ਜਿਹੜਾ ਇਹ ਮੌਸਮ ਰਹਿੰਦਾ ਕਿ ਇੱਕ ਦਿਨ ਦੇ ਵਿੱਚ ਤਾਪਮਾਨ ਜਿਹੜਾ ਆ ਉਹ ਪੂਰਾ ਉੱਪਰ ਹੁੰਦਾ ਹੈ, ਔਰ ਉਸੇ ਦਿਨ ਦੁਪਹਿਰ ਵੇਲੇ ਤੱਕ ਜਿਹੜਾ ਪਾਰਾ ਆ ਉਹ ਥੱਲੇ ਚਲਾ ਜਾਂਦਾ, ਔਰ ਕਈ ਵਾਰ ਕੀ ਹੁੰਦਾ ਆ ਕਿ ਥੱਲੇ ਜਾਣ ਤੋਂ ਬਾਅਦ ਫਿਰ ਇੱਕ ਵਾਰ ਉੱਪਰ ਵੀ ਆ ਜਾਂਦਾ। ਸੋ ਇਸ ਤਰ੍ਹਾਂ ਦਾ ਜਿਹੜਾ ਮੌਸਮ ਆ ਉਹ ਮੈਲਬਰਨ ਦੇ ਵਿੱਚ ਜਾਂ ਵਿਕਟੋਰੀਆ ਦੇ ਵਿੱਚ ਹਮੇਸ਼ਾ ਬਣਿਆ ਰਹਿੰਦਾ। ਸੋ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਉੱਥੇ ਬਾਰਿਸ਼ ਹੋ ਰਹੀ ਆ, ਔਰ ਇਸੇ ਤਰ੍ਹਾਂ ਦਾ ਮੌਸਮ ਜਿਹੜਾ ਉਹ ਮੈਲਬਰਨ ਦੇ ਵਿੱਚ ਹੈ ਅੱਜ, ਔਰ ਹਵਾਵਾਂ ਵੀ ਪਿਛਲੀ ਰਾਤ ਕਾਫੀ ਤੇਜ਼ ਚੱਲੀਆਂ, ਝੱਖੜ ਹਨੇਰੀਆਂ ਜਿਹੜੀਆਂ ਉਹ ਵੀ ਰਹੀਆਂ, ਪਰ ਹੁਣ ਮੀਂਹ ਪੈਣ ਦੇ ਨਾਲ ਥੋੜਾ ਜਿਹਾ ਮੌਸਮ ਭਾਵੇਂ ਥੰਮ ਗਿਆ, ਪਰ ਅੱਜ ਸਾਰਾ ਦਿਨ ਹੀ ਮੀਂਹ ਦੱਸਿਆ ਗਿਆ, 12 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਅੱਜ ਤਾਪਮਾਨ ਰਹਿਣਾ। ਸੋ ਠੰਡਾ ਜਿਹਾ ਦਿਨ ਹੈ ਜੀ ਅੱਜ, ਔਰ ਸਿਡਨੀ ਦੇ ਵਿੱਚ 21 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਵੈਸੇ ਜਾਣਾ, ਤੇ ਇੱਥੇ ਵੈਸੇ ਬੱਦਲਬਾਈ ਵੀ ਦੱਸੀ ਗਈ ਹੈ, ਪਰ ਕਹਿੰਦੇ ਆ ਵੀ ਬਿਜਲੀ ਦੀ ਲਿਸ਼ਕ ਤੇ ਅਸਮਾਨ ਦੇ ਵਿੱਚ ਜਿਹੜੀ ਬੱਦਲਾਂ ਦੀ ਗਰਜ ਆ ਉਹ ਵੀ ਰਹਿਣੀ ਆ, ਔਰ ਥੰਡਰ ਜਿਹੜਾ ਆ ਉਹ ਬਾਅਦ ਦੁਪਹਿਰ ਦੱਸਿਆ ਗਿਆ। ਔਰ ਜਦੋਂ ਗਰਮੀ ਦੇ ਵਿੱਚ ਇੱਦਾਂ ਦਾ ਕੁਛ ਹੁੰਦਾ ਤਾਂ ਫਿਰ ਥੋੜਾ ਜਿਹਾ ਰਿਸਕ ਵੱਧ ਜਾਂਦਾ ਜੀ, ਕਿਉਂਕਿ 33 ਡਿਗਰੀ ਤਾਪਮਾਨ ਹੈ, ਔਰ ਪਹਿਲਾਂ ਹੀ ਨਿਊ ਸਾਊਥ ਵੇਲਸ ਦੇ ਵਿੱਚ ਜਿਹੜਾ ਮੌਸਮ ਆ ਉਹਨੇ ਕਾਫੀ ਤਬਾਹੀ ਜਿਹੜੀ ਆ ਉਹ ਮਚਾਈ ਆ। ਖੈਰ, ਜਿਹੜੇ ਵੀ ਦੋਸਤ ਸਿਡਨੀ ਜਾਂ ਨਿਊ ਸਾਊਥ ਵੇਲਸ ਦੇ ਵਿੱਚ ਰਹਿੰਦੇ ਆ ਤੁਸੀਂ ਕਿਰਪਾ ਕਰਕੇ ਧਿਆਨ ਜ਼ਰੂਰ ਰੱਖੋ ਆਪਣਾ ਤੇ ਆਪਣੇ ਆਲੇ ਦੁਆਲੇ ਦਾ। ਬ੍ਰਿਸਬੇਨ ਦੇ ਵਿੱਚ ਅੱਜ 21 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਹੈ, ਔਰ ਇੱਥੇ ਵੀ ਬੱਦਲਬਾਈ ਵੈਸੇ ਬਣੀ ਹੋਈ ਹੈ, ਪਰ ਵੈਸੇ ਕਹਿੰਦੇ ਆ ਕਿ ਧੁੱਪ ਚੜ ਜਾਣੀ ਆ ਕਿਉਂਕਿ ਤਾਪਮਾਨ ਜਿਹੜਾ ਆ ਉਹ 31 ਡਿਗਰੀ ਤੱਕ ਚਲੇ ਜਾਣਾ। ਪਰਥ ਦੇ ਵਿੱਚ 17 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਹੈ, ਇੱਥੇ ਵੀ ਦਿਨ ਜਿਹੜਾ ਉਹ ਅੱਜ ਕੜਕਵਾਂ ਆ। ਸੋ ਧੁੱਪ ਜਿਹੜੀ ਸਾਰਾ ਦਿਨ ਬਣੀ ਰਹਿਣੀ ਆ, ਖਿੜਿਆ ਰਹਿਣਾ ਦਿਨ। ਐਡੀਲੇਡ ਦੇ ਵਿੱਚ 11 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਜਿਹੜਾ ਤਾਪਮਾਨ ਆ ਉਹ ਅੱਜ ਜਾਣਾ, ਤੇ ਤਕਰੀਬਨ ਜਿਹੜਾ ਸੂਰਜ ਆ ਜੀ ਉਹ ਸਾਰਾ ਦਿਨ ਹੀ ਮਿਹਰਬਾਨ ਰਹੇਗਾ। ਔਰ ਕੈਨਬਰਾ ਦੇ ਵਿੱਚ 15 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਹੈ, ਔਰ ਇੱਥੇ ਵੀ ਪੋਸੀਬਲ ਥੰਡਰ ਸਟ੍ਰੋਮ ਜਿਹੜੇ ਆ ਉਹ ਦੱਸੇ ਗਏ ਆ। ਹੋਬਾਰਟ ਦੇ ਵਿੱਚ 10 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਆ, ਤੇ ਇੱਥੇ ਜਿਵੇਂ ਕਿ ਮੀਂਹ ਦੇ ਪਹਿਲਾਂ ਚਰਾਟੇ ਪੈ ਰਹੇ ਹੋਣੇ ਆ, ਪਰ ਜਿਹੜਾ ਇਹ ਮੌਸਮ ਆ ਸਾਫ਼ ਹੋ ਜਾਣਾ ਅੱਜ। ਔਰ ਡਾਰਵਿਨ ਦੇ ਵਿੱਚ 26 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਆ, ਵੈਸੇ ਇੱਥੇ ਹਮੇਸ਼ਾ ਹੀ ਇੱਦਾਂ ਦਾ ਮੌਸਮ ਰਹਿੰਦਾ, ਤੇ ਇਸੇ ਤਰ੍ਹਾਂ ਕੇਨਸ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਮੌਸਮ ਰਹਿੰਦਾ, 22 ਡਿਗਰੀ ਤੋਂ ਲੈ ਕੇ 31 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਉਹ ਉੱਥੇ ਜਾਣਾ। ਤੇ ਬਰਾੜ ਸਾਹਿਬ, ਇਹ ਅੱਜ ਆਪਣੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਹੁਣ ਮੈਨੂੰ ਲੱਗਦਾ ਵੀ ਆਪਾਂ ਵੀ ਥੋੜਾ ਜਿਹਾ ਪ੍ਰੋਗਰਾਮ ਦਾ ਮੌਸਮ ਬਦਲੀਏ ਤੇ ਚਲੀਏ ਖ਼ਬਰਾਂ ਵੱਲ।
ਬਿਲਕੁਲ ਜੀ, ਖਬਰਾਂ ਦੇ ਜ਼ਰੂਰ ਕੋਈ ਨਾ ਕੋਈ ਪਹਿਲਾਂ ਆਪਾਂ ਕੋਈ ਪੋਜ਼ਿਟਿਵ ਖਬਰ ਤੋਂ ਸ਼ੁਰੂ ਕਰੀਏ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਅੱਜ ਦੀ ਜਿਹੜੀ ਸਭ ਤੋਂ ਸੋਹਣੀ ਖਬਰ ਜਿਹੜੀ ਹੈ, ਪੋਜ਼ਿਟਿਵ ਖਬਰ ਜਿਹਨੂੰ ਕਿਹਾ ਜਾ ਸਕਦਾ, ਕਿ ਕੈਨੇਡਾ ਦੇ ਗੁਰੂ ਘਰਾਂ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਜਿਹੜਾ ਆ ਉਹ ਕੀਤਾ ਗਿਆ, ਜਿਹਦੇ ਤਹਿਤ ਨਵੇਂ ਵਿਦਿਆਰਥੀਆਂ ਨੂੰ ਲੰਗਰ ਤੇ ਬਿਸਤਰੇ ਵੰਡਣ ਦਾ ਜਿਹੜਾ ਫੈਸਲਾ ਆ ਉਹ ਉਥੋਂ ਦੀਆਂ ਜਿਹੜੀਆਂ ਕਮੇਟੀਆਂ ਆ ਉਹਨਾਂ ਵੱਲੋਂ ਲਿਆ ਜਾ ਰਿਹਾ, ਤੇ ਇਹ ਜਿਹੜਾ ਫੈਸਲਾ ਇਹਦੀ ਸ਼ੁਰੂਆਤ ਜਿਹੜੀ ਆ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਸਥਿਤ ਜਿਹੜੀ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਕੁਝ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਚੋਂ ਲਿਆ ਗਿਆ ਆ, ਜਾਂ ਕਹਿ ਲਓ ਵੀ ਉਪਰਾਲੇ ਜਿਹੜੇ ਆ ਉਹ ਸ਼ੁਰੂ ਕੀਤੇ ਗਏ ਆ ਹੁਣ ਇਸ ਵੇਲੇ, ਕਿਉਂਕਿ ਐਲਾਨ ਜਿਹੜਾ ਆ ਉਹ ਕਰ ਦਿੱਤਾ ਗਿਆ ਸੀ, ਔਰ ਹੁਣ ਇਹ ਜਿਹੜਾ ਸ਼ਲਾਘਾਯੋਗ ਉਪਰਾਲਾ ਆ ਇਸ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਵੀ ਕੀਤਾ ਜਾ ਰਿਹਾ ਜੀ।
ਦੇਖੋ ਜੀ, ਬਹੁਤ ਹੀ ਜਿੰਨਾ ਵੀ ਸਲਾਹ ਇਸ ਉਪਰਾਲੇ ਦੀ ਕੀਤੀ ਜਾਵੇ ਥੋੜੀ ਆ
ਜੀ,
ਪਰ ਦੇਰੀ ਨਾਲ ਆਇਆ ਦਰੁਸਤ ਫੈਸਲਾ, ਬਹੁਤ ਦੇਰੀ ਨਾਲ ਆਇਆ ਫੈਸਲਾ। ਥੋੜੀ ਜੀ ਸਾਨੂੰ ਨਾ ਵਿਸ਼ਾਲ ਸੋਚ ਲਿਆਉਣੀ ਪੈਣੀ ਆ, ਵਿਸ਼ਾਲ ਢੰਗ ਨਾਲ ਸੋਚਣਾ ਪੈਣਾ। ਜਦੋਂ ਅਸੀਂ ਵਿਸ਼ਾਲ ਢੰਗ ਨਾਲ ਸੋਚਦੇ ਹਾਂ
ਜੀ,
ਤਾਂ ਤੁਹਾਨੂੰ ਲੱਗਦਾ ਵੀ ਇਹ ਫੈਸਲਾ ਤਾਂ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਤੇ ਦੁਨੀਆਂ ਭਰ ਦੇ ਹਰ ਗੁਰੂ ਘਰ ਚ ਹੋ ਜਾਣਾ ਚਾਹੀਦਾ ਸੀ। ਆਸਟ੍ਰੇਲੀਆ, ਅਮੇਰਿਕਾ, ਕੈਨੇਡਾ, ਦੁਨੀਆਂ ਚ ਜਿੱਥੇ ਵੀ ਇਸ ਟਾਈਮ ਪ੍ਰਵਾਸ ਹੋ ਰਿਹਾ, ਉੱਥੇ ਦੀਆਂ ਸਾਰੇ ਗੁਰੂ ਘਰਾਂ ਦੀਆਂ ਜਿਹੜੀਆਂ ਕਮੇਟੀਆਂ, ਉਹਨਾਂ ਕਮੇਟੀਆਂ ਦੀ ਜਿਹੜੀ ਪ੍ਰਾਇਓਰਿਟੀ ਪਹਿਲ ਕੀ ਹੋਣੀ ਚਾਹੀਦੀ ਹੈ, ਸਭ ਤੋਂ ਪਹਿਲੀ ਗੱਲ ਇਹ ਦੇਖਣ ਵਾਲੀ। ਸਭ ਤੋਂ ਪਹਿਲੀ ਗੱਲ, ਅਸੀਂ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਮਨਾ ਰਹੇ ਹਾਂ, ਅਸੀਂ ਸਿੱਖੀ ਦੇ ਫਲਾਅ ਦੀ ਗੱਲ ਕਰਦੇ ਹਾਂ, ਅਸੀਂ ਸਿੱਖੀ ਨੂੰ ਦੁਨੀਆਂ ਦੇ ਕੋਨੇ ਕੋਨੇ ਚ ਲਿਜਾਣ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਅਸੀਂ ਕੌਣ ਹੁੰਦੇ ਹਾਂ? ਸਾਨੂੰ ਇਹ ਗੁਰੂ ਨਾਨਕ ਸਾਹਿਬ ਦਾ ਰਾਹ, ਇਹ ਰਾਹ ਜੇ ਅਸੀਂ ਨਾ ਕਰਾਂਗੇ ਤਾਂ ਰਾਹ ਬਣੀ ਜਾਣਾ ਤੇ ਬਣਦੇ ਰਹਿਣੇ ਆ ਤੇ ਅੱਗੇ ਵੱਧਦੀ ਰਹਿਣੀ ਆ, ਸਿੱਖੀ ਕਦੇ ਪਿੱਛੇ ਨੀ ਮੁੜੂਗੀ। ਪਰ ਜਿਹੜੀਆਂ ਸਾਡੀਆਂ ਜਿੰਮੇਵਾਰੀਆਂ, ਉਹਨਾਂ ਜਿੰਮੇਵਾਰੀਆਂ ਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਆ ਕਿ ਜੇ ਤੁਸੀਂ ਸਿੱਖੀ ਨੂੰ ਕਾਇਮ ਰੱਖਣਾ, ਸਿੱਖੀ ਦਾ ਪ੍ਰਵਾਹ ਅੱਗੇ ਵਧਾਉਣਾ, ਸਿੱਖੀ ਦਾ ਫਲਸਫਾ ਅੱਗੇ ਵਧਾਉਣਾ, ਤਾਂ ਤੁਹਾਨੂੰ ਉਹ ਕੁਛ ਕਰਨਾ ਪਊ, ਕੋਈ ਵੀ ਐਗਜ਼ਾਮਪਲ ਸੈੱਟ ਕਰਨੀ ਪੈਣੀ ਆ ਜਿਹਦੇ ਨਾਲ ਕਿ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਨਾਲ ਜੁੜਨ ਤੇ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਹੋਣ ਤੇ ਮਾਣ ਕਰਨ, ਨਾ ਕਿ ਇਹ ਸ਼ਬਦ ਬੋਲਣ ਕਿ ਅਸੀਂ ਗੁਰੂ ਘਰ ਨੀ ਜਾਣਾ, ਉੱਥੇ ਤਾਂ ਲੜਾਈਆਂ ਹੁੰਦੀਆਂ। ਜਾਂ ਜਿਹੜਾ ਇੱਕ ਬਹੁਤ ਹੀ ਇੱਕ ਕਹਾਵਤ ਹੀ ਬਣ ਚੁੱਕਿਆ ਅੱਜ ਕੱਲ ਹਰ ਥਾਂ ਤੇ, ਮੈਂ ਵੀ ਬਹੁਤ ਪਹਿਲਾਂ ਲਿਖਿਆ ਸੀ ਕਿਸੇ ਆਰਟੀਕਲ ਚ, ਤੇ ਅੱਜ ਕੱਲ ਤਾਂ ਹਰ ਥਾਂ ਤੇ ਉਹ ਕੋਟ ਕੀਤੀ ਜਾਂਦੀ ਆ। ਉਹ ਕੋਟ ਇਹੀ ਆ ਵੀ ਜੇ ਬੱਚੇ ਨੂੰ ਪੁੱਛਦੇ ਆ, ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਗੁਰੂ ਘਰ ਵੀਕਐਂਡ ਤੇ ਜਾਏਗਾ ਉੱਥੇ ਕੀ ਹੁੰਦਾ, ਉਹ ਆਹਦਾ ਜੀ ਡੈਡੀ ਹੋਰੇ ਪੱਗੋ ਪੱਗੀ ਹੁੰਦੇ ਆ, ਮੰਮੀ ਹੋਰੇ ਚੁਗਲੀਆਂ ਕਰਦੀਆਂ ਤੇ ਬੱਚੇ ਖੇਡਣ ਜਾਂਦੇ ਆ ਜੀ। ਇਹ ਉਹ ਪਰਿਭਾਸ਼ਾ ਜਾਣੀ ਕਿ ਗੁਰੂ ਘਰ ਦੀ ਬਣੀ ਹੋਈ ਆ ਇਸ ਟਾਈਮ, ਜਿਹੜੀ ਕਿ ਸਾਨੂੰ ਇਹ ਦਰਸਾਉਂਦੀ ਆ ਵੀ ਆਹ ਪੀੜ੍ਹੀ ਆ ਜਿਹੜੀ, ਇਹ ਪੀੜ੍ਹੀ ਤਾਂ ਕਿਵੇਂ ਨਾ ਕਿਵੇਂ ਜਾਂਦੀ ਰਹੂਗੀ ਗੁਰੂ ਘਰੇ,
ਜੇ
ਉਦੋਂ ਅਗਲੀ ਪੀੜ੍ਹੀ ਚ ਪਰਸੈਂਟੇਜ ਘੱਟ ਜੂਗੀ ਤੇ ਉਹ ਤੁਹਾਡੇ ਸਾਹਮਣੇ ਵੀ ਦਿਖਦੀ ਆ ਵੀ ਕਿੰਨੇ ਕੁ ਦਸਤਾਰਧਾਰੀ ਨੌਜਵਾਨ ਬੱਚੇ ਜਾਂ ਪਟਕਿਆਂ ਵਾਲੇ, ਜੂੜਿਆਂ ਵਾਲੇ ਜਾਂ ਸਿੱਖੀ ਨਾਲ ਲਵਰੇਜ ਕਿੰਨੇ ਕੁ ਬੰਦੇ ਮਿਲਦੇ ਆ। ਜਿੱਥੋਂ ਦੀ ਮਾਂ ਸ਼ਰਮ ਮੰਨਦੀ ਆਪਣੀ ਪੰਜਾਬੀ ਬੋਲੀ ਬੋਲਣ ਤੇ ਪੜ੍ਹਨ ਚ, ਸੋਰੀ ਟੂ ਸੇ ਆਏ, ਮੈਂ ਬਹੁਤ ਸਾਰੀਆਂ ਮਾਵਾਂ ਦੇ ਇਹ ਲੱਗੂਗੀ ਗੱਲ ਲੱਗੂਗੀ ਕਿ ਚਪੇੜ ਵਰਗੀ ਗੱਲ ਆ ਜੇ ਤਾਂ ਸਹੀ ਮੰਨਣ ਉਹ। ਮੈਨੂੰ ਬੜਾ ਕੱਲ ਹੀ ਪਹਿਲਾਂ ਆਪਾਂ ਗੱਲ ਨੂੰ ਇੱਧਰੋਂ ਮੈਂ ਥੋੜਾ ਜਿਹਾ ਸ਼ੁਰੂ ਕਰਦਾ ਕਿਉਂਕਿ ਬੱਚਿਆਂ ਤੱਕ ਜਾਣ ਵਾਲੀ ਗੱਲ ਆ ਨਾ, ਕੱਲ ਹੀ ਮੈਨੂੰ ਕਿਸੇ ਬੰਦੇ ਨੇ ਗੱਲ ਕਹੀ, ਕਹਿੰਦੇ ਬਾਈ ਜੀ ਅਸੀਂ ਇੱਕ ਗੱਲ ਨੋਟ ਕੀਤੀ ਆ, ਜਦੋਂ ਅਸੀਂ ਸ਼ੋਪਿੰਗ ਸੈਂਟਰ ਚ ਜਾਂਦੇ ਹਾਂ, ਮੈਲਬਨ ਦੀ ਗੱਲ ਸੁਣਾ ਰਹੇ ਸੀ ਮੈਂ ਕੱਲੀ, ਪਰ ਇਹ ਮੈਂ ਮੈਲਬਨ ਵਾਸੀਆਂ ਨੂੰ ਬੇਨਤੀ ਕਰਦਾ, ਕੱਲੀ ਤੁਹਾਡੇ ਲਈ ਨੀ ਗੱਲ, ਇਹ ਸਾਰੀ ਦੁਨੀਆਂ ਦੇ ਵਾਸਤੇ ਪੰਜਾਬੀਆਂ ਲਈ ਗੱਲ ਆ ਤੇ ਉਹਨਾਂ ਮਾਵਾਂ ਲਈ ਗੱਲ ਆ ਜਿਹੜੀਆਂ ਮਾਵਾਂ ਨੂੰ ਇਹ ਲੱਗਦਾ ਵੀ ਪੰਜਾਬੀ ਬੋਲਣੀ ਜਾਂ ਪੰਜਾਬੀ ਦੇ ਵਿੱਚ ਸਾਡਾ ਬੱਚਾ ਗੱਲ ਕਰਨਾ ਤੇ ਇੱਕ ਪਛੜੇਪਣ ਦੀ ਨਿਸ਼ਾਨੀ ਆ ਜਾਂ ਇੱਕ ਬਹੁਤ ਹੀ ਘਟੀਆ ਚੀਜ਼ ਆ ਜਿਹਨਾਂ ਨੂੰ ਇਹ ਸੋਚ ਆ, ਉਹਨਾਂ ਬੀਬੀਆਂ ਦੇ ਭੈਣਾਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਦਾ ਵੀ ਮੇਰੇ ਤੋਂ ਜਿੰਨੀ ਮਰਜ਼ੀ ਤੁਸੀਂ ਪੈਰੀ ਹੱਥ ਲਵਾ ਲਓ, ਏਦਾਂ ਦਾ ਸੋਚ ਨੂੰ ਬਦਲ ਲਓ, ਜੇ ਨਾ ਬਦਲੀ ਨਾ ਇਹ ਸੋਚ ਤੇ ਤੁਸੀਂ ਸਭ ਤੋਂ ਵੱਧ ਨੁਕਸਾਨ ਤੁਹਾਡਾ ਹੀ ਹੋਊਗਾ, ਦੂਜੇ ਦਾ ਨੀ ਹੁੰਦਾ। ਤੇ ਮੈਨੂੰ ਉਹਨੇ ਦੱਸਿਆ ਕਹਿੰਦਾ ਜਦੋਂ ਅਸੀਂ ਸ਼ੋਪਿੰਗ ਸੈਂਟਰ ਦੇ ਵਿੱਚ ਕਹਿੰਦੇ ਅਸੀਂ ਟੈਸਟ ਕੀਤਾ ਬਾਈ, ਮੈਂ ਕੀ ਟੈਸਟ ਕੀਤਾ, ਕਹਿੰਦੇ ਇਸ ਵਿੱਚ ਤਾਂ ਰੋਜ਼ ਹੀ ਕਰਦੇ ਆ, ਪਰ ਜਦੋਂ ਖਾਸ ਤੌਰ ਤੇ ਧਿਆਨ ਜਾਂਦਾ ਉਦੋਂ ਵੱਧ ਕਰਦਾ। ਤੇ ਮੈਂ ਸਾਰੇ ਅੱਜ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਇਹ ਟੈਸਟ ਹੁਣ ਕਰਿਆ ਕਰੋ, ਜਦੋਂ ਤੁਸੀਂ ਸ਼ੋਪਿੰਗ ਸੈਂਟਰ ਜਾਂਦੇ ਹੋ ਨਾ, ਉਹ ਆਦੇ ਵੀ ਜਦੋਂ ਅਸੀਂ ਸ਼ੋਪਿੰਗ ਸੈਂਟਰ ਜਾਂਦੇ ਹਾਂ ਤੇ ਕੋਈ ਪੰਜਾਬੀ ਫੈਮਿਲੀ ਸਾਨੂੰ ਮੂਹਰੋਂ ਦਿਖਦੀ ਹੈ ਨਾਲ ਬੱਚਾ ਉਹਨਾਂ ਦੇ, ਮੰਨ ਲਓ ਕਹਿੰਦੇ ਪਹਿਲੀ ਗੱਲ ਤਾਂ ਉਹ ਤੁਹਾਡੇ ਨਾਲ ਨਜ਼ਰ ਨਹੀਂ ਮਿਲਾਉਂਦੇ, ਉਹ ਨਜ਼ਰ ਇਸ ਲਈ ਨੀ ਮਿਲਾਉਂਦੇ, ਉਹਨਾਂ ਨੂੰ ਐਂ ਲੱਗਦਾ ਵੀ ਜੇ ਅਸੀਂ ਇਹਨੂੰ ਐਂ ਬੁਲਾਇਆ ਜਾਂ ਮਿਲੇ ਤਾਂ ਅਸੀਂ ਆਸਟ੍ਰੇਲੀਅਨ ਨੀ ਲੱਗਾਂਗੇ। ਆਸਟ੍ਰੇਲੀਅਨ ਲੱਗਣਾ ਇਹ ਹੁੰਦਾ ਵੀ ਦੂਜੇ ਤੇ ਦਖਲ ਅੰਦਾਜ਼ੀ ਨਹੀਂ ਦੇਣੀ, ਵੀ ਸਾਨੂੰ ਕੋਈ ਮਤਲਬ ਨੀ, ਕੌਣ ਫਿਰਦਾ ਅਸੀਂ ਇਗਨੋਰ ਕਰਦੇ ਆ। ਉਹ ਇਸ ਨੂੰ ਵੱਡਾ ਉੱਚਾ ਕਲਚਰ ਸਮਝਦਾ ਵੀ ਉਹਨਾਂ ਨੂੰ ਇਹ ਨੀ ਪਤਾ ਵੀ ਜਿਹੜੇ ਆਸਟ੍ਰੇਲੀਅਨ ਆ ਨਾ ਉਹ ਲੱਤਾਂ ਨੀ ਅੜਾਉਂਦੇ ਕਿਸੇ ਦੇ ਕੰਮਾਂ ਦੇ ਵਿੱਚ, ਹੋਰ ਚੀਜ਼ਾਂ ਨੀ ਅੜਾਉਂਦੇ। ਉਹ ਜੇ ਕਿਸੇ ਨੂੰ ਜਾਣਦੇ ਆ ਜਾਂ ਉਹਨਾਂ ਦਾ ਬੰਦਾ ਉਹਨੂੰ ਹਾਏ ਹੈਲੋ ਤਾਂ ਕਰਦੇ ਆ ਨਾ, ਉਹਨੂੰ ਇੱਕ ਵਾਰੀ ਮਿਲਦੇ ਤਾਂ ਹੱਥ ਕੇ ਆ ਨਾ, ਉਹ ਤਾਂ ਮਿਲਦੇ ਨੀ। ਉਹ ਅੱਜ ਉਹਨਾਂ ਨੂੰ ਐਂ ਲੱਗਦਾ ਵੀ ਜਿਵੇਂ ਆਸਟ੍ਰੇਲੀਅਨ ਲੋਕਾਂ ਨੂੰ ਕਿਸੇ ਤਾਈਂ ਕੋਈ ਮਤਲਬ ਨੀ, ਬੱਸਾਂ ਗੱਡੀਆਂ ਚ ਸਭ ਆਪੋ ਆਪਦੀ ਮਸਤੀ ਚ ਬੈਠੇ ਆ, ਉਹ ਦੂਜੇ ਨੂੰ ਦਖਲ ਨੀ ਦਿੰਦੇ। ਤੇ ਉਹ ਪਹਿਲੀ ਗੱਲ ਤਾਂ ਮਾਰਨਗੇ ਇਗਨੋਰ, ਜਿਹੜਾ ਕਿ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ। ਦੂਜੀ ਗੱਲ ਕਹਿੰਦੇ ਦੂਜੀ ਗੱਲ ਉਹ ਕਰਨਗੇ ਨਾ ਆਪਦੇ ਬੱਚੇ ਨਾਲ, ਚੰਗਾ ਭਲਾ ਬੱਚੇ ਨੂੰ ਪੰਜਾਬੀ ਚ ਬੋਲੀ ਜਾਂਦੇ ਹੋਣ ਜਦੋਂ ਤੱਕ, ਜਦੋਂ ਕੋਈ ਨੇੜੇ ਫੈਮਿਲੀ ਆ ਜਾਏ ਜਾਂ ਨੇੜੇ ਕੋਈ ਪੰਜਾਬੀ ਆ ਜਾਏ ਤੇ ਆਪਦੇ ਬੱਚੇ ਨੂੰ ਫਿਰ ਅੰਗਰੇਜ਼ੀ ਚ ਗੱਲ ਕਰਦੇ ਆ, ਅੰਗਰੇਜ਼ੀ ਚ ਝਿੜਕਦੇ ਆ, ਅੰਗਰੇਜ਼ੀ ਚ ਉਹਦੇ ਨਾਲ ਗੱਲ ਕਰਕੇ ਆਪਦੇ ਆਪ ਦਾ ਸਟੈਂਡਰਡ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਸਾਡਾ ਬੱਚਾ ਤਾਂ ਨਾ। ਫਿਰ ਕਈ ਵਾਰੀ ਕਹਿਣਗੇ ਵੀ ਸਾਡਾ ਬੱਚਾ ਸਮਝਦਾ ਨੀ ਪੰਜਾਬੀ, ਨਹੀਂ ਨਹੀਂ ਇਹਨੂੰ ਅੰਗਰੇਜ਼ੀ ਚ ਦੱਸੋ ਜੀ, ਇਹਨੂੰ ਪਤਾ ਨੀ ਲੱਗਦਾ ਪੰਜਾਬੀ ਕੱਖ ਨੀ। ਉਹ ਮੇਰਾ ਉਦੋਂ ਮੈਂ ਵੀ ਮੇਰੇ ਮੈਂ ਹੁਣ ਬਿਆਨ ਨੀ ਕਰ ਸਕਦਾ ਆਪਦੇ ਸ਼ਬਦ, ਜਦੋਂ ਕੋਈ ਮਾਂ ਆਪਦੇ ਬੱਚੇ ਪ੍ਰਤੀ ਇਹ ਜਿਹੀਆਂ ਗੱਲਾਂ ਤੇ ਇਹ ਜਿਹਾ ਕੁਛ ਕਰਦੀ ਹੈ ਨਾ, ਤੇ ਮੈਨੂੰ ਉਦੋਂ ਮਹਿਸੂਸ ਹੁੰਦਾ ਵੀ ਆਪਦੀ ਮਾਂ, ਇਹ ਮਾਂ ਆਪਦੀ ਕਬਰ ਖੁਦ ਪੱਟ ਰਹੀ ਆ, ਇਹ ਮਾਂ ਆਪਦੇ ਬੱਚੇ ਦੀ ਕਬਰ ਪੱਟ ਰਹੀ ਆ, ਇਹ ਮਾਂ ਆਪਦੀ ਕੌਮ ਦੀ ਕਬਰ ਪੱਟ ਰਹੀ ਆ। ਸੋ ਇਸ ਕਰਕੇ ਮੈਂ ਬੇਨਤੀ ਆ ਬੀਬੀ ਓ ਰਾਣੀਓ, ਪੰਜਾਬੀ ਬੋਲਣ ਨਾਲ ਤੁਸੀਂ ਛੋਟੀਆਂ ਨਹੀਂ ਹੁੰਦੀਆਂ, ਤੁਹਾਡੀ ਮਦਰ ਟੰਗ ਆ, ਤੁਸੀਂ ਇਸ ਨੂੰ ਬੋਲੋਗੇ ਤਾਂ ਹੀ ਤੁਹਾਡੀ ਜਿਹੜੀ ਅਗਲੀਆਂ ਜਨਰੇਸ਼ਨ ਚੱਲਦੀਆਂ ਰਹਿਣਗੀਆਂ। ਨਾਨਕ ਦੀ ਦਿੱਤੀ ਹੋਈ ਜਿਹੜੀ ਹੈ ਸਾਨੂੰ ਦਾਤ ਆ, ਉਹ ਤੋਂ ਨਾ ਭੱਜੋ, ਨੰਬਰ ਇੱਕ ਦਾ। ਨੰਬਰ ਦੋ, ਦੂਜੀ ਜਿਹੜੀ ਗੱਲ ਆਪਾਂ ਗੁਰੂ ਘਰਾਂ ਦੀ ਕਰ ਰਹੇ ਸੀ ਵੀ ਗੁਰੂ ਘਰਾਂ ਦਾ ਜਿਹੜਾ ਅਸਲ ਕੰਮ ਕੀ ਆ, ਗੁਰੂ ਘਰ ਅਸਲ ਕੰਮ ਇਹ ਆ ਵੀ ਆਉਣ ਵਾਲੀ ਜਨਰੇਸ਼ਨ ਆ, ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ, ਉਸ ਜਨਰੇਸ਼ਨ ਨੂੰ ਅਸੀਂ ਐਗਜ਼ਾਮਪਲ ਬਣ ਕੇ ਦੱਸਣਾ ਵੀ ਗੁਰੂ ਘਰ ਦੀ ਲੋੜ ਕਿਉਂ ਆ ਤੇ ਕਿਉਂ ਇੱਥੇ ਜਾਣੇ ਆ ਤੇ ਕੀ ਜ਼ਰੂਰ ਅਸੀਂ ਇੱਥੋਂ ਖੱਟਣਾ। ਪਰ ਸੋਰੀ ਟੂ ਸੇ ਆ ਜੀ, ਉੱਥੇ ਤਾਂ ਸਾਡੀ ਜਿਹੜੀ ਪੱਗੋ ਪੱਗੀ ਹੋ ਗਏ ਖਾਲਸੇ ਵਾਲੀ ਜਿਹੜੀ ਗੱਲ ਆ ਉਹ ਸੱਚਾਈ ਆ, ਉੱਥੇ ਤਾਂ ਅਸੀਂ ਲੜਨ ਭਿੜਨ ਜਾਂਦੇ ਹਾਂ, ਉੱਥੇ ਤਾਂ ਅਸੀਂ ਇੱਕ ਦੂਜੇ ਤੋਂ ਵੱਡਾ ਦਿਖਾਉਣ ਜਾਂਦੇ ਹਾਂ, ਉੱਥੇ ਤਾਂ ਸਾਨੂੰ ਲੱਗਦਾ ਵੀ ਸਾਡੇ ਤੋਂ ਉੱਤੇ ਬੁੱਧੀ ਹੈ ਨੀ ਕੋਈ, ਇਹੋ ਜਿਹੇ ਫੈਸਲੇ ਅਸੀਂ ਕਰਦੇ ਹਾਂ, ਉੱਥੇ ਇਹੋ ਜਿਹੀਆਂ ਚੀਜ਼ਾਂ ਦਿਖਾਉਣੇ ਆ, ਤੇ ਜਿਹੜੀ ਨਵੀਂ ਜਨਰੇਸ਼ਨ ਆ ਉਹ ਜੁੜਨ ਦੀ ਥਾਂ ਤੇ ਸਾਡੇ ਤੋਂ ਦੂਰ ਹੋ ਜਾਂਦੀ ਹੈ, ਟੁੱਟ ਜਾਂਦੀ ਆ। ਮੈਂ ਇੱਥੇ ਫੇਰ ਪਰਜੋਰ ਬੇਨਤੀ ਕਰਦਾ ਸਾਰੀਆਂ ਪ੍ਰਬੰਧਕ ਕਮੇਟੀਆਂ ਨੂੰ, ਮੈਂ ਵੀ ਇਹਨਾਂ ਦਾ ਹਿੱਸਾ ਰਿਹਾ, ਮੈਂ ਵੀ ਇਹਨਾਂ ਦਾ ਹਿੱਸਾ ਹਾਂਗਾ, ਮੈਨੂੰ ਵੀ ਕਈ ਵਾਰੀ ਲੱਗਦੀਆਂ ਕਈ ਗੱਲਾਂ ਤੇ ਹੋ ਜਾਂਦੀ ਆ ਗੱਲ ਆਪਦੀ ਹੋਮੇ ਆੜੇ ਆ ਜਾਂਦੀ ਆ, ਪਰ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਗੁਰੂ ਘਰ ਜਾਂਦੇ ਹੋ ਤੇ ਜੇ ਗੁਰੂ ਨਾਨਕ ਦੇਵ ਜੀ ਨੂੰ ਆਪਦੇ ਦਿਮਾਗ ਚ ਧਾਰ ਕੇ ਚਲੇ ਗਏ ਤੇ ਇੱਕ ਨਿਮਾਣਾ ਆਪਦੇ ਆਪ ਨੂੰ ਨਿਮਾਣਾ ਨਾਨਕ ਦਾ ਸਿੱਖ ਮੰਨ ਕੇ ਚੱਲੇ ਜਾਓ ਤੁਸੀਂ, ਮੈਨੂੰ ਲੱਗਦਾ ਵੀ ਜਿਹੜੀ ਦਰਬਾਰ ਤੋਂ ਬਾਹਰ ਆ ਕੇ ਤਾਂ ਹੋ ਸਕਦਾ ਤੁਹਾਡੀ ਹੋਮੇ ਫੇਰ ਆੜੇ ਆ ਜੇ ਕਿਤੇ, ਪਰ ਅੰਦਰ ਉਹ ਹੋਮੇ ਆਉਣੀ ਨੀ ਚਾਹੁੰਦੀ, ਅੰਦਰ ਉਹ ਹੋਮੇ ਮਰ ਜਾਣੀ ਚਾਹੀਦੀ ਹੈ, ਤੇ ਉੱਥੇ ਤੁਸੀਂ ਰਲ ਮਿਲ ਕੇ ਬੈਠ ਕੇ ਇਹੋ ਜਿਹੇ ਫੈਸਲੇ ਕਰੋ ਜਿਹੜੇ ਫੈਸਲਿਆਂ ਨਾਲ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਵੀ ਜਿਹੜੇ ਗੁਰੂ ਘਰ ਆ ਉਹ ਕਿਉਂ ਬਣਾਏ ਸੀਗੇ, ਕੀ ਉਹ ਚੰਗਾ ਫਲਾਉਂਦੇ ਆ। ਹੁਣ ਅੱਜ ਸਰੀ ਦੇ ਗੁਰਦੁਆਰਿਆਂ ਨੇ ਅਨਾਊਂਸ ਕਰਤਾ ਵੀ ਦੇਖੋ ਜੀ ਬੱਚਿਆਂ ਨੂੰ ਅਸੀਂ ਬਿਸਤਰੇ ਵੀ ਦੇਵਾਂਗੇ, ਬੱਚਿਆਂ ਨੂੰ ਲੰਗਰ ਵੀ ਖਵਾਵਾਂਗੇ ਤੇ ਬੱਚਿਆਂ ਨੂੰ ਲੰਗਰ ਪੈਕ ਕਰਕੇ ਵੀ ਦੇਵਾਂਗੇ ਜੋ ਪੈਕ ਕਰਕੇ ਲਿਜਾਣਾ ਚਾਹੁੰਦੇ। ਦੇਖੋ ਇਹ ਐਗਜ਼ਾਮਪਲ, ਇਹ ਹੋਣਾ ਚਾਹੀਦਾ ਸੀ, ਇਹ ਅੱਜ ਨੀ ਹੋਣਾ ਚਾਹੀਦਾ ਸੀ, ਇਹ ਜਦੋਂ ਫੋਰਨ ਸਟੂਡੈਂਟ ਦਾ ਬਣਿਆ ਨਾ 90-95 ਤੋਂ ਸ਼ੁਰੂ ਹੋਇਆ ਸੀ, ਉਦੋਂ ਤੋਂ ਹੀ ਇਹ ਚੀਜ਼ ਅਨਾਊਂਸ ਕਰਨੀ ਚਾਹੀਦੀ ਸੀ। ਇਹਦਾ ਹੁਣ ਆਖਣਗੇ ਲੋਕ ਆਖਣਗੇ ਵੀ ਇਹਦਾ ਕੀ ਫਾਇਦਾ, ਫਾਇਦਾ ਹੈਗਾ, ਇਹਦਾ ਫਾਇਦਾ ਇਹ ਆ ਵੀ ਜੇ ਹੁਣ ਮੰਨ ਲਓ ਅੱਜ ਕੈਨੇਡਾ ਦੀ ਧਰਤੀ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਚ ਲੋਕ ਪੰਜਾਬੀ ਸਿੱਖ ਕੌਮ ਆਈ ਆ, ਤਾਂ ਉਹ ਹੌਲੀ ਹੌਲੀ ਉੱਥੋਂ ਦੀ ਜ਼ਮੀਨ ਦੇ ਉੱਤੇ ਜਿਹੜੇ ਚਾਰ ਮਿਨਿਸਟਰ ਵੀ ਸਾਡੇ ਬਣਨੇ ਸ਼ੁਰੂ ਹੋ ਗਏ ਆ, ਤੇ ਆਉਣ ਵਾਲੇ ਦਿਨਾਂ ਚ ਉੱਥੋਂ ਦਾ ਪ੍ਰਧਾਨ ਮੰਤਰੀ ਤੱਕ ਬਣਨ ਦੇ ਅਸੀਂ ਸੁਪਨੇ ਲੈਣ ਲੱਗ ਗਏ, ਤੇ ਉਹ ਵੀ ਧਰਤੀ ਤੇ ਗੁਰੂ ਨਾਨਕ ਦਾ ਪਸਾਰਾ ਜਿਹੜਾ ਹੋ ਗਿਆ ਤੇ ਹੋ ਰਿਹਾ, ਤੇ ਜੇ ਮੰਨ ਲਓ ਉੱਥੇ ਸਟੂਡੈਂਟ ਆਈ ਜਾਂਦੇ ਆ, ਲੋਕ ਆਖੀ ਜਾਂਦੇ ਆ, ਬਹੁਤ ਜ਼ਿਆਦਾ ਆਈ ਜਾਂਦੇ, ਇਹਨਾਂ ਨੂੰ ਰਹਿਣਾ ਨੀ ਆਉਂਦਾ, ਇਹਨਾਂ ਨੂੰ ਸਹਿਣਾ ਏਦਾਂ ਗੱਲਾਂ ਕਰਦੇ ਆ, ਦੇਖੋ ਤੁਸੀਂ ਉਹਨਾਂ ਨੂੰ ਇਹ ਕਹਿਣ ਦੀ ਥਾਂ ਤੇ ਉਹਨਾਂ ਨੂੰ ਸਿਖਾਓ, ਉਹਨਾਂ ਨੂੰ ਦੱਸੋ, ਉਹਨਾਂ ਨੂੰ ਤਸਕਾਰੋ ਨਾ ਜਦੋਂ ਨਵੇਂ ਆਏ ਆ। ਦੇਖੋ ਕੋਈ ਬੰਦਾ ਮੁਫ਼ਤ ਦੀ ਰੋਟੀ ਨੀ ਖਾਣਾ ਚਾਹੁੰਦਾ ਹੁੰਦਾ, ਕੋਈ ਬੰਦਾ ਲੰਗਰ ਦੇ ਸਹਾਰੇ ਨੀ ਜਿਉਣਾ ਚਾਹੁੰਦਾ ਹੁੰਦਾ, ਹਾਂ ਵਕਤ ਹੁੰਦਾ, ਸ਼ੁਰੂਆਤੀ ਦੌਰ ਹੁੰਦਾ ਜਦੋਂ ਉਹਦੇ ਕੋਲੇ ਨਹੀਂ ਕੁਛ ਸਿਸਟਮ ਬਣਦਾ, ਨਹੀਂ ਪਤਾ ਹੁੰਦਾ, ਉਦੋਂ ਜੇ ਉਹ ਗੁਰੂ ਘਰ ਚ ਜਾਂਦਾ, 10 ਬੰਦਿਆਂ ਨੂੰ ਮਿਲਦਾ, ਉਹਨੂੰ ਰਾਹ ਖੁੱਲਣਗੇ 10 ਤੇ ਪਤਾ ਲੱਗੂਗਾ ਵੀ ਭਾਈ ਇੱਥੋਂ ਮੈਂ ਆਹ ਲੈ ਲਾ, ਇੱਥੋਂ ਉਹ ਲੈ ਲਾ, ਤੇ ਮੈਨੂੰ ਇੰਨਾ ਕੁ ਪਤਾ ਵੀ ਸਾਡੇ ਵਿੱਚ ਇੰਨੀ ਕੁ ਤਾਂ ਜ਼ਮੀਰ ਜਾਗਦੀ ਆ ਵੀ ਜੇ ਅਸੀਂ ਪੰਜਾਂ ਦਾ ਖਾਵਾਂਗੇ ਤਾਂ 5 ਮੱਥਾ ਵੀ ਟੇਕ ਕੇ ਆਵਾਂਗੇ। ਉਹ ਸਿਰਫ ਕਾਰਨ ਕੀ ਹੁੰਦਾ, ਇਹ ਨੀ ਹੁੰਦਾ ਵੀ ਉਹਦੇ ਕੋਲੇ ਪੈਸੇ ਨੀ ਹੁੰਦੇ ਲੰਗਰ ਰੋਟੀ ਖਾਣ ਨੂੰ, ਕਾਰਨ ਇਹ ਹੁੰਦਾ ਵੀ ਉਸ ਟਾਈਮ ਦੇ ਵਿੱਚ ਉਹਦੇ ਕੋਲੇ ਜੋਬ ਨੀ ਮਿਲ ਰਹੀ, ਜੇ ਜੋਬ ਮਿਲ ਗਈ ਤਾਂ ਉਹਦੇ ਕੋਲੇ ਵਕਤ ਹੈ ਨੀ ਰੋਟੀ ਬਣਾਉਣ ਦਾ, ਤਾਂ ਉਹਨੂੰ ਐ ਹੁੰਦਾ ਵੀ ਕਿਹੜਾ ਮੈਂ ਪੈਰ ਲਾਉਣ ਜੋਗਾ ਹੋਵਾਂ ਤੇ ਮੇਰਾ ਸਹਾਰਾ ਲੈ ਤੇ, ਜੇ ਉਹਨੂੰ ਗੁਰੂ ਘਰ ਦੇ ਵਿੱਚੋਂ ਲੰਗਰ ਮਿਲ ਗਿਆ, ਗੁਰੂ ਘਰ ਚੋਂ ਰਹਿਣ ਦਾ ਕੋਈ ਜਗਾੜ ਬਣਾ ਤਾ ਉਹਦਾ, ਤਾਂ ਉਹ ਬੱਚਾ ਮੈਂ ਗਰੰਟੀ ਕਰਦਾ 20-30 ਦਿਨਾਂ ਦੇ ਵਿੱਚ ਬੋਝ ਨੀ ਬਣੂਗਾ ਗੁਰੂ ਘਰ ਤੋਂ, 20-30 ਦਿਨਾਂ ਤੋਂ ਬਾਅਦ, ਪਰ ਆਪਦੇ ਦਿਮਾਗ ਦੇ ਵਿੱਚ ਉਹ ਸਦਾ ਇਹ ਗੱਲ ਰੱਖੂਗਾ ਜੇ ਮੇਰੀ ਇਹ ਸਿੱਖ ਕੌਮ ਹੀ ਆ ਜਿਹੜੀ ਨੇ ਮੈਨੂੰ ਐ ਹੱਥ ਫੜਿਆ ਤੇ ਮੈਨੂੰ ਇੱਥੋਂ ਤੱਕ ਲੈ ਕੇ ਆਏ। ਹੁਣ ਅਸੀਂ ਗੱਲਾਂ ਸੀਰੀਆ ਦੀਆਂ ਕਰਨ ਲੱਗ ਜਾਂਦੇ ਹਾਂ, ਅਸੀਂ ਗੱਲਾਂ ਕਰਨ ਲੱਗ ਜਾਂਦੇ ਹਾਂ ਵੀ ਅਸੀਂ ਸਰਬੱਤ ਦੇ ਭਲੇ ਦੀ ਕਰਦੇ ਹਾਂ, ਪਰ ਅਸੀਂ ਕਹਿ ਦਿੰਦੇ ਹਾਂ ਵੀ ਨਾ ਆਪਦੇ ਬੰਦਿਆਂ ਨੂੰ ਅਸੀਂ ਸਪੋਰਟ ਨੀ ਕਰਦੇ, ਕਿਤੇ ਵੀ ਨੀ ਕਰਦੇ। ਅੱਜ ਜੇ ਸਿੱਖੀ ਪ੍ਰਤੀ ਜਾਂ ਥੋੜੀ ਬਹੁਤ ਕੋਈ ਚਿੰਗ ਲੱਗਦੀ ਆ ਤਾਂ ਜੇ ਭਾਈ ਰਵੀ ਸਿੰਘ ਦਾ ਨਾਂ ਆਉਂਦਾ ਤਾਂ ਉਹ ਯੰਗ ਜਨਰੇਸ਼ਨ ਆ ਜਿਹੜੀ ਉਹ ਕਿਤੇ ਨਾ ਕਿਤੇ ਨਾ ਰੋਲ ਮਾਡਲ ਮੰਨਣਾ ਸ਼ੁਰੂ ਕੀਤਾ, ਰੋਲ ਮਾਡਲ ਮੰਨਦੀ ਆ ਤਾਂ ਹੀ ਮੰਨਦੀ ਹੈ ਨਾ, ਕਿ ਜੇ ਉਹ ਆਹ ਚੀਜ਼ਾਂ ਤੋਂ ਉੱਚੇ ਉੱਠ ਕੇ, ਕੁਰਸੀਆਂ ਤੋਂ, ਚੌਧਰਾਂ ਤੋਂ, ਬਿਨਾਂ ਮਤਲਬ ਤੋਂ ਉੱਚੇ ਉੱਠ ਕੇ ਉਹਨਾਂ ਨੇ ਇੱਕ ਕੰਮ ਕੀਤਾ, ਕੰਮ ਕਰਕੇ ਦਿਖਾਉਣਾ ਸ਼ੁਰੂ ਕੀਤਾ। ਮੈਂ ਇਸ ਕਰਕੇ ਬੇਨਤੀ ਕਰਦਾ ਸਾਰੀ ਦੁਨੀਆਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਇੱਕ ਤਾਂ ਇਸ ਦੀ ਐਪਰੀਸੀਏਸ਼ਨ ਕਰੋ ਜਿਹੜਾ ਇਹਨਾਂ ਨੇ ਸਟੈਪ ਚੱਕਿਆ, ਤੇ ਇੱਕ ਸਾਰੀ ਦੁਨੀਆ ਦੇ ਗੁਰੂ ਘਰਾਂ ਦੇ ਵਿੱਚ ਇਹ ਫੈਸਲਾ ਕਰੋ ਕਿ ਜੇ ਕੋਈ ਵੀ ਸਟੂਡੈਂਟ ਛੱਡੋ, ਕੋਈ ਵੀ ਨਵਾਂ ਬੰਦਾ ਤੁਹਾਡਾ ਆਉਂਦਾ ਤੇ ਉਸ ਬੰਦੇ ਨੂੰ ਤੁਹਾਡੀ ਡਿਊਟੀ ਫਰਜ਼ ਬਣ ਜਾਂਦਾ ਵੀ ਉਸ ਬੰਦੇ ਨੂੰ ਤੁਸੀਂ ਸਪੋਰਟ ਕਰੋ, ਉਹਨਾਂ ਚਿਰ ਸਪੋਰਟ ਕਰੋ ਜਿੰਨਾ ਚਿਰ ਉਹ ਆਪਦੇ ਪੈਰੀ ਨੀ ਖੜਦਾ। ਤੇ ਸਾਡੀ ਕੌਮ ਦੇ ਵਿੱਚ ਇੰਨੀ ਕਣਕ ਹੈਗੀ, ਉਹ ਬੇਮਤਲਬਾ ਬੋਝ ਨਹੀਂ ਬਣਦੇ, ਉਹ ਕਿਤੇ ਵੀ ਨੀ ਬੇਮਤਲਬਾ ਬੋਝ ਬਣਨਗੇ, ਉਹਨਾਂ ਚਿੱਕ ਹੀ ਬੋਝ ਰਹਿਣਗੇ ਜਿੰਨਾ ਚਿੱਕ ਲੋੜ ਆ ਉਹਨਾਂ ਨੂੰ। ਇਸ ਕਰਕੇ ਜੇ ਕਿਸੇ ਨੂੰ ਚੌਧਰ ਦੀ ਲੋੜ ਆ, ਮੰਨ ਲਓ ਬਹੁਤ ਸਾਰੀ ਇਹ ਆਉਂਦੀਆਂ ਗੱਲਾਂ ਵੀ ਚੌਧਰ ਵੀ ਜ਼ਰੂਰੀ ਆ, ਮੈਨੇਜਮੈਂਟ ਵੀ ਜ਼ਰੂਰੀ ਆ, ਕਈ ਵਾਰੀ ਇਹੋ ਜਿਹੇ ਹੱਥਾਂ ਚ ਮੈਨੇਜਮੈਂਟ ਆ ਜਾਂਦੀ ਹੈ ਜਿਹੜੇ ਉਸ ਨੂੰ ਗਲਤ ਪਾਸੇ ਲੈ ਜਾਂਦੇ ਆ। ਪਹਿਲੀ ਗੱਲ ਤਾਂ ਸਾਰਿਆਂ ਲਈ ਬੇਨਤੀ ਆ ਕਿ ਜੇ ਤੁਹਾਡੇ ਹੱਥ ਚ ਮੈਨੇਜਮੈਂਟ ਆ, ਤੁਹਾਡੇ ਹੱਥ ਚ ਚੌਧਰ ਆ, ਤਾਂ ਪਲੀਜ਼ ਗੁਰੂ ਨਾਨਕ ਦੇਵ ਜੀ ਨੂੰ ਆਪਦੇ ਦਿਮਾਗ ਚ ਲਿਆਇਆ ਕਰੋ ਕਿ ਇਹ ਸੋਚਿਆ ਕਰੋ, ਇਹ ਨਾ ਸੋਚਿਆ ਕਰੋ ਵੀ ਫਲਾਨੀ ਪਾਰਟੀ ਕੀ ਕਹੂ, ਵਿਰੋਧੀ ਕੀ ਕਹੂ, ਤੁਸੀਂ ਇਹ ਕਹੋ ਮੇਰਾ ਨਾਨਕ ਕੀ ਸੋਚਦਾ ਹੋਊਗਾ ਹੁਣ ਮੇਰੇ ਇਸ ਸਟੈਪ ਲੈਣ ਤੇ, ਮੇਰਾ ਨਾਨਕ ਮੇਰੇ ਬਾਰੇ, ਮੇਰੇ ਨਾਨਕ ਦੀ ਕੀ ਫਲਸਫਾ ਸੀ ਇਸ ਤੇ, ਜੇ ਮੇਰੀ ਥਾਂ ਤੇ ਜੇ ਮੰਨ ਲਓ ਗੁਰੂ ਨਾਨਕ ਜੀ ਇੱਥੇ ਫੈਸਲਾ ਲੈਂਦੇ ਤਾਂ ਕੀ ਫੈਸਲਾ ਲੈਂਦੇ, ਤੁਸੀਂ ਇਮੈਜਿਨ ਸ਼ਕਤੀ ਚ ਸੋਚ ਕੇ ਤਾਂ ਦੇਖੋ ਨਾ
ਜੀ,
ਦੇਖੋ ਕਿੰਨਾ ਤੁਹਾਨੂੰ ਸਕੂਨ ਮਿਲਦਾ। ਤੇ ਹੋ ਸਕਦਾ ਮੰਨ ਲਓ ਮੈਨੂੰ 10 ਬੰਦਿਆਂ ਨੇ ਵੋਟ ਪਾ ਕੇ ਜਾਂ 10 ਬੰਦਿਆਂ ਨੇ ਮੈਨੂੰ ਮੂਹਰੇ ਕੀਤਾ ਵੀ ਲਓ ਜੀ ਤੈਨੂੰ ਬਣਾਤਾ ਪ੍ਰਧਾਨ, ਬਣਾਤਾ ਸੈਕਟਰੀ, ਬਣਾਤਾ ਜੋ ਵੀ ਮਰਜ਼ੀ ਬਣਾਤਾ, ਮੈਂ ਉਹ 10 ਬੰਦਿਆਂ ਨੂੰ ਖੁਸ਼ ਕਰਨ ਲਈ ਫੈਸਲਾ ਕਿਉਂ ਕਰ ਰਿਹਾ? ਮੈਂ ਇਕੱਲੇ ਗੁਰੂ ਨਾਨਕ ਦੇਵ ਜੀ ਨੂੰ ਖੁਸ਼ ਕਰਨ ਲਈ ਫੈਸਲਾ ਕਿਉਂ ਨਹੀਂ ਕਰ ਰਿਹਾ? ਲਾ ਦੇਣ 10 ਬੰਦੇ ਜਦੋਂ ਮਰਜ਼ੀ ਲਾ ਦੇਣ, ਆ ਦੇਣ ਜਾਂ ਭੱਜ ਜਾ ਵੀ ਤੂੰ ਨੀ ਪ੍ਰਧਾਨ ਦੇ ਕਾਬਲ ਕਿਉਂਕਿ ਤੂੰ ਸਾਡੀ ਮੰਨੀ ਨੀ, ਲਾ ਦੋ ਕੋਈ ਪ੍ਰੋਬਲਮ ਨੀ। ਪਰ ਤੁਸੀਂ ਜਵਾਬ ਦੇ ਤਾਂ ਗੁਰੂ ਨਾਨਕ ਨੂੰ ਆ ਯਾਰ, ਤੁਸੀਂ ਕਿਸੇ ਉਹਨਾਂ ਨੂੰ ਲੋਕਾਂ ਨੂੰ ਥੋੜਾ ਜਵਾਬ ਦੇ ਆ, ਜੇ ਤੁਸੀਂ ਉਸ ਅਹੁਦੇ ਤੱਕ ਪਹੁੰਚੇ ਹੋ ਤਾਂ ਤੁਹਾਨੂੰ ਉਹਨੂੰ ਜਾਂ ਬਿਠਾਇਆ ਤਾਂ ਤੁਹਾਡੇ ਚ ਕੋਈ ਹੋਣੀ ਹੈ ਕਾਬਲੀਅਤ ਜਾਂ ਬਚਾਇਆ। ਸੋ ਦੂਜੀ ਗੱਲ ਇਹ ਆ ਵੀ ਜੇ ਕੋਈ ਆਉਣ ਦਾ ਇੱਛੁਕ ਆ, ਮੰਨ ਲਓ ਮੈਂ ਆਉਣਾ ਚਾਹੁੰਦਾ ਗੁਰਦੁਆਰਾ ਸਾਹਿਬ ਮੈਂ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਕਰਨਾ ਚਾਹੁੰਦਾ, ਮੈਂ ਉੱਥੇ ਆ ਕੇ ਕੰਮ ਕਰਨਾ ਚਾਹੁੰਦਾ, ਸੇਵਾ ਕਰਨਾ ਚਾਹੁੰਦਾ, ਬੜਾ ਸੌਖਾ ਨੁਕਤਾ, ਬਹੁਤ ਹੀ ਸੌਖਾ ਨੁਕਤਾ, ਭੁੱਲ ਜੋ ਚੌਧਰ ਨੂੰ, ਭੁੱਲ ਜੋ ਅਹੁਦੇ ਨੂੰ, ਤੜਕੇ ਜਾ ਕੇ ਸ਼ੁਰੂ ਕਰ ਲੋ ਆਪਦਾ ਕੰਮ, ਸੇਵਾ ਕਰਨੀ, ਭਾਂਡੇ ਮਾਂਜਣੇ, ਜਿੱਥੇ ਜਿੱਥੇ ਸੇਵਾ ਹੋ ਸਕਦੀ। ਜ਼ਰੂਰੀ ਨੀ ਹੁੰਦਾ ਵੀ ਕਮੇਟੀ ਤੋਂ ਪੁੱਛ ਕੇ ਤੁਸੀਂ ਕੋਈ ਕੰਮ ਕਰ ਸਕਦੇ ਹੋ ਗੁਰਦੁਆਰੇ ਚ, ਜ਼ਰੂਰੀ ਨੀ ਹੁੰਦਾ ਵੀ ਕਮੇਟੀ ਹੀ ਉਹਦਾ ਕ੍ਰੈਡਿਟ ਲੋ ਲਈ ਜਾਵੇ, ਕੋਈ ਫਰਕ ਨੀ, ਤੁਸੀਂ ਭੁੱਲ ਜਾਓ ਤੁਹਾਡਾ ਗੁਰੂ ਨਾਨਕ ਤੁਹਾਨੂੰ ਦੇਖਦਾ, ਤੁਸੀਂ ਆਪਦਾ ਜਾਓ ਰੱਬ ਦਾ ਨਾਂ ਜਪੋ, ਬੱਚਿਆਂ ਨੂੰ ਸਿਖਾਓ, ਅੱਗੇ ਵਧੋ, ਸਾਰਾ ਕੁਛ ਏਦਾਂ ਆਪਦੇ ਢੰਗ ਨਾਲ ਕਰਦੇ ਜਾਓ, ਸੇਵਾ ਕਰੀ ਜਾਓ, ਜਿੱਥੇ ਤੁਹਾਨੂੰ ਲੱਗਦਾ ਜਿਹੜੀ ਚੀਜ਼ ਦੀ ਘਾਟ ਆ ਉਹਨੂੰ ਕਰਦੇ ਜਾਓ, ਕਰਦੇ ਜਾਓ, ਅਖੀਰ ਸਾਲ 6 ਮਹੀਨੇ 2 ਸਾਲਾਂ ਨੂੰ ਤੁਹਾਨੂੰ ਲੋਕ ਆਪ ਬਿਠਾਉਣਗੇ, ਜਾਓ ਜੀ ਫਲਾਨਾ ਸਿੰਘ ਜੀ ਤੁਸੀਂ ਬੈਠੋ ਤੇ ਸਿਰਫ ਇਸ ਕੁਰਸੀ ਤੇ, ਤੁਸੀਂ ਤਾਂ ਵਾਕਈ ਇੱਕ ਸਾਂਝੇ ਤੌਰ ਦੇ ਉੱਤੇ ਬੜਾ ਵਧੀਆ ਕੰਮ ਕਰਤਾ। ਸੋ ਇਸ ਢੰਗ ਨਾਲ ਵੀ ਅਸੀਂ ਅੱਗੇ ਵੱਧ ਸਕਦੇ ਹਾਂ ਨਾ
ਜੀ।
ਪਰ ਮਾਫੀ ਚਾਹੁੰਦਾ, ਸਾਨੂੰ ਹਰ ਰੋਜ਼ ਖਬਰਾਂ ਆਉਂਦੀਆਂ ਦੁਨੀਆ ਭਰ ਦੇ ਗੁਰੂ ਘਰਾਂ ਦੇ ਵਿੱਚੋਂ, ਕਿਤੇ ਇਟਲੀ ਚ, ਕਿਤੇ ਜਰਮਨ ਚ, ਕਿਤੇ ਕੈਨੇਡਾ ਚ, ਕਿਤੇ ਅਮੈਰੀਕਾ ਚ, ਜਿਹੜੀ ਕਿ ਖਾਮੀ ਨੀ ਹੁੰਦੀ, ਜਿਹੜੀ ਕਿ ਚੌਧਰਾਂ ਦੀ ਭੁੱਖ ਦੀ ਹੁੰਦੀ ਆ, ਇੱਕ ਦੂਜੇ ਨੂੰ ਛੋਟਾ ਦਿਖਾਉਣ ਦੀ ਹੁੰਦੀ ਆ, ਉਹਨੂੰ ਮੈਂ ਕਾਬਜ਼ ਨੀ ਹੋਣਾ, ਉਹਨੂੰ ਨੀ ਕਾਬਜ਼ ਹੋਣ ਦੇਣਾ, ਫਰਾਨੇ ਨੂੰ ਨੀ ਕਾ। ਮੇਰਾ ਤਾਂ ਇਹ ਮੰਨਣਾ, ਬੈਸਟ ਆਈਡੀਆ ਤਾਂ ਇਹ ਹੋਣਾ ਚਾਹੀਦਾ ਕਿ ਜੇ ਮੰਨ ਲਓ ਸੰਗਤ ਨੂੰ ਚਾਹੀਦਾ ਹੈ, ਸੰਗਤ ਨੂੰ ਲੱਗਦਾ ਵੀ ਆਹ ਬੰਦੇ ਕੰਟਰੋਵਰਸਲ ਹੋ ਗਏ, ਜਾਂ ਇਹ ਬੰਦੇ ਜਿਹੜੇ ਪੁਰਾਣੇ ਆ, ਇਹਨਾਂ ਦੀ ਆਪਸ ਵਿੱਚ ਕੋਈ ਰੰਜਿਸ਼ ਆ, ਹੋ ਜਾਂਦੀ ਹੈ ਜਦੋਂ ਅਸੀਂ ਸਿੱਖਾਂ ਤੇ ਰਹਿੰਦੇ ਆ, ਆਪਸੀ ਰੰਜਿਸ਼ ਹੋ ਜਾਂਦੀ ਹੈ, ਕੋਈ ਪਰਿਵਾਰ ਕਿੱਧਰ ਨੂੰ ਸੋਚਦਾ, ਕੋਈ ਕਿੱਧਰ ਨੂੰ, ਉੱਥੇ ਆ ਕੇ ਸੰਗਤ ਨੂੰ ਇਜਲਾਸ ਸੱਦਣਾ ਚਾਹੀਦਾ, ਇਜਲਾਸ ਦੇ ਵਿੱਚ ਸੰਗਤ ਨੂੰ ਦੇਖਣਾ ਚਾਹੀਦਾ ਵੀ ਆਹ 5-7 ਬੰਦੇ ਆ ਜਿਹਨਾਂ ਦਾ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨੀ, ਕਿਸੇ ਨਾਲ ਕੋਈ ਜੁੜੇ ਨੀ ਹੋਏ, ਤੇ ਸੰਗਤ ਕਹੇ ਵੀ ਆਹ ਚਲੋ ਜੀ ਆਹ 2 ਬੰਦੇ ਆ, 4 ਬੰਦੇ ਅਸੀਂ ਦਿੰਦੇ ਆ, ਇਹਨਾਂ ਬੰਦਿਆਂ ਨੂੰ ਬਾਗਡੋਰ ਫੜਾਓ 1 ਸਾਲ ਲਈ, ਤੇ ਇਹ ਬੰਦਿਆਂ ਨੂੰ ਅਸੀਂ ਦੇਣੇ ਆ ਵੀ ਇਹ ਕਿਵੇਂ ਕੰਮ ਕਰਦਾ, ਜਿਹੜੇ ਕੰਟਰੋਵਰਸੀ ਤੋਂ ਦੂਰ ਆ, ਤੇ ਜਿਹੜੇ ਚੌਧਰੀ ਆ ਉਹ ਚੌਧਰੀਆਂ ਨੂੰ ਬੇਨਤੀ ਕਰ ਲਈ ਜਾਵੇ ਵੀ ਚੌਧਰੀ ਜ਼ਰੂਰ ਰਹੋ ਜੀ, ਤੁਸੀਂ ਗੁਰੂ ਘਰ ਦੇ ਬਾਹਰ ਚੌਧਰੀ ਬਣੋ, ਪੰਡੇ ਬਣੋ, ਤੁਹਾਨੂੰ ਅਸੀਂ ਦੁਆ ਅਰਦਾਸ ਕਰਦੇ ਹਾਂ, ਪਰ ਜਦੋਂ ਗੁਰੂ ਨਾਨਕ ਦੇ ਦਵਾਰ ਤੇ ਆ ਜਾਂਦੇ ਹੋ ਨਾ, ਉਦੋਂ ਇੱਕ ਨਿਮਾਣੇ ਸਿੱਖ ਬਣ ਕੇ ਆ ਜਾਓ, ਭੁੱਲ ਜਾਓ ਸਾਰੀਆਂ ਗੱਲਾਂ, ਭੁੱਲ ਜਾਓ ਵੀ ਕੋਈ ਸਿਆਸਤ ਹੁੰਦੀ ਆ, ਭੁੱਲ ਜਾਓ ਕੋਈ ਹੁੰਦੀ ਆ। ਪਰ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਇਹ ਜੇ ਡਾਇਲੋਗ ਬੋਲੇ ਜਾਂਦੇ ਆ, ਜੇ ਕੋਈ ਨਵਾਂ ਬੰਦਾ ਆਉਂਦਾ ਤੇ ਉਹਨੂੰ ਉਹਦੇ ਪ੍ਰਤੀ ਮਾੜੇ ਸ਼ਬਦ ਬੋਲੇ ਜਾਂਦੇ ਆ, ਉਹਨੂੰ ਛੋਟਾ ਦਿਖਾਇਆ ਜਾਂਦਾ, ਉਹਦੇ ਕਿੱਥੇ ਤਹੀ ਨਾਲ ਪਰਖਿਆ ਜਾਂਦਾ, ਜ਼ਮੀਨਾਂ ਜਾਇਦਾਦਾਂ ਨਾਲ ਹੀ ਵੱਡਾ ਬੰਦਾ ਮੰਨਿਆ ਜਾਂਦਾ, ਇੱਦਾਂ ਦੇ ਦੋਨੇ ਪਾਸੇ ਕਸੂਰ ਆ, ਇੱਕ ਪਾਸੇ ਕਸੂਰ ਨੀ, ਦੋਨੇ ਪਾਸੇ ਚੀਜ਼ਾਂ ਹੁੰਦੀਆਂ। ਪਰ ਮੇਰਾ ਮੰਨਣਾ ਵੀ ਯੰਗ ਜਨਰੇਸ਼ਨ ਕੋਲੇ ਨਵੀਂ ਐਨਰਜੀ ਆ, ਇੱਕ ਉਹਨੂੰ ਤੁਸੀਂ ਜੋੜ ਕੇ ਰੱਖ ਸਕਦੇ ਹੋ, ਸਿਆਣੇ ਬੰਦਿਆਂ ਨੂੰ ਚਾਹੀਦਾ ਸਾਡੇ ਐਡਲੇਡ ਵਾਲਾ ਰੋਲ ਮਾਡਲ ਅਪਣਾਉਣਾ ਚਾਹੀਦਾ, ਸਿੱਖ ਖੇਡਾਂ ਵਾਲਾ 2017 ਵਾਲਾ, 2017 ਦੀਆਂ ਸਿੱਖ ਖੇਡਾਂ ਸਾਰੀ ਦੁਨੀਆ ਨੂੰ ਪਤਾ ਵੀ ਐਡਲੇਡ ਦੇ ਵਿੱਚ ਜਿਹੜਾ ਮਾਡਲ ਅਪਣਾਇਆ ਗਿਆ ਉਹ ਬਾ ਕਮਾਲ ਸੀ, ਸਾਰੀਆਂ ਸੰਸਥਾਵਾਂ ਦਾ ਇੱਕ ਇੱਕ ਬੰਦਾ ਲਿਆ ਗਿਆ, ਸਾਰੀਆਂ ਸੰਸਥਾਵਾਂ ਦੇ ਉਹ ਬੰਦੇ ਲੈ ਗਏ ਜਿਹੜੇ ਯੰਗ ਜਨਰੇਸ਼ਨ ਚੋਂ ਸੀ ਕੰਮ ਕਰਨ ਵਾਲੇ, ਤੇ ਸਾਰੀਆਂ ਸੰਸਥਾਵਾਂ ਦੇ ਬਜ਼ੁਰਗਾਂ ਨੇ ਸਿਰ ਤੇ ਹੱਥ ਧਰਿਆ, ਆਪਦੀ ਐਡਵਾਈਜ਼ ਕਰੀ ਤੇ ਸਪੋਰਟ ਕਰੀ, ਜਿੱਥੇ ਬਣਦੀ ਸਪੋਰਟ ਉਹਨਾਂ ਨੇ ਕੀਤੀ। ਇੰਨੀ ਕੁ ਵਧੀਆ ਖੇਡਾਂ ਹੋਈਆਂ ਵੀ ਅੱਜ ਵੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਵੀ ਹਾਂ ਵਾਕਈ ਜੀ ਖੇਡਾਂ ਹੋਈਆਂ ਤੇ ਉਹ ਕਾਹਦੇ ਨਾਲ ਨੂੰ ਇਕੱਠੇ ਹੋਏ ਸੀ ਉਹ ਗੁਰੂ ਨਾਨਕ ਦੇ ਨਾਲ ਸਿੱਖ ਸਿੱਖ ਕੌਮ ਦੇ ਨਾਲ ਇਕੱਠੇ ਹੋਏ ਸੀ ਤੇ ਉਹੀ ਰੋਲ ਮਾਡਲ ਜੇ ਅੱਗੇ ਚੱਲਦਾ ਤੇ ਚੱਲਦਾ ਰਹੇ ਤਾਂ ਜ਼ਿਆਦਾ ਵਧੀਆ ਤੇ ਬੇਨਤੀ ਆ ਵੀ ਅੱਜ ਕੈਨੇਡਾ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਕੈਨੇਡਾ ਦੇ ਗੁਰੂ ਘਰਾਂ ਵੱਲੋਂ ਮੈਨੂੰ ਬੜਾ ਚੰਗਾ ਲੱਗਿਆ ਵੱਧ ਸਟੂਡੈਂਟ ਆਉਣਗੇ ਵੱਧ ਤੋਂ ਵੱਧ ਲੋਕਾਂ ਦਾ ਉੱਥੇ ਪਸਾਰਾ ਆਊਗਾ ਚਾਰ ਸਵੇਰੇ ਸਾਡੇ ਪੰਜਾਬੀ ਵਸਣਗੇ ਆਉਣ ਵਾਲੇ ਦਿਨਾਂ ਚ ਸਾਡੀ ਬਹੁਤਾਤ ਹੋਜੂ ਸਾਡੀ ਉਹ ਵੀ ਸਾਡੀ ਕੰਟਰੀ ਹੋਜੂਗੀ ਤੇ ਕਿਵੇਂ ਨਾ ਫਿਰ ਸਿੱਖੀ ਵੀ ਫੈਲ ਗਈ ਪੰਜਾਬ ਵੀ ਵੱਡਾ ਹੋ ਗਿਆ ਛੋਟਾ ਹੋਣ ਦੀ ਥਾਂ ਤੇ ਜਿਹੜਾ ਅਸੀਂ ਕਲੇਮ ਕਰਦੇ ਹਾਂ ਵੀ ਪੰਜਾਬ ਸੁੰਗੜ ਗਿਆ ਠੀਕ ਆ ਉਹਦਾ ਮੂਲ ਜਿਹੜਾ ਥਾਂ ਸੀ ਉੱਥੇ ਅਸੀਂ ਨਹੀਂ ਸਾਂਭ ਸਕੇ ਸੁੰਗੜ ਗਿਆ ਪਰ ਹੁਣ ਅਸੀਂ ਗਾਂਹ ਤਾਂ ਵੱਧ ਸਕਦੇ ਹਾਂ ਨਾ ਅਸੀਂ ਪੰਜਾਬ ਵਸਾ ਸਕਦੇ ਹਾਂ
ਜੀ ਬਿਲਕੁਲ ਬਰਾੜ ਸਾਹਿਬ ਔਰ ਤੁਹਾਡਾ ਜਿਹੜਾ ਕਹਿਣਾ ਬਿਲਕੁਲ ਜਾਇਜ਼ ਹੈ ਕਿਉਂਕਿ ਆਮ ਤੌਰ ਤੇ ਇਹ ਦੇਖਣ ਦੇ ਵਿੱਚ ਆਉਂਦਾ ਕਿ ਜਦੋਂ ਅਸੀਂ ਅਸਲ ਦੇ ਵਿੱਚ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਕਿਤੇ ਵੀ ਧਾਰਮਿਕ ਸਥਾਨ ਦੇ ਉੱਤੇ ਜਾਂਦੇ ਹਾਂ ਤਾਂ ਸਾਡਾ ਅਸਲ ਦੇ ਵਿੱਚ ਮੰਤਵ ਕੀ ਹੁੰਦਾ ਅਸੀਂ ਇਹ ਭੁੱਲ ਜਾਂਦੇ ਹਾਂ ਹਨਾ ਔਰ ਜ਼ਿਆਦਾ ਜਿਹੜਾ ਅਸੀਂ ਇਹ ਕਹਿ ਰਹੇ ਹਾਂ ਕਿ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਬਦਲਾਅ ਆਉਣਾ ਜਾਂ ਬੱਚਿਆਂ ਦਾ ਗੁਰੂ ਘਰਾਂ ਤੋਂ ਜਾਂ ਗੁਰੂ ਦੀ ਸੋਚ ਤੋਂ ਦੂਰ ਹੋਣ ਦਾ ਜਿਹੜਾ ਕਾਰਨ ਆ ਉਹ ਇਹ ਵੀ ਹੋ ਸਕਦਾ ਕਿਉਂਕਿ ਅਸੀਂ ਅਸਲ ਦੇ ਵਿੱਚ ਆਪਣਾ ਮੰਤਵ ਭੁੱਲ ਗਿਆ ਇਸੇ ਕਰਕੇ ਉਹਨਾਂ ਨੂੰ ਵੀ ਸਹੀ ਤਰੀਕੇ ਦੇ ਨਾਲ ਗੁਰੂ ਦੇ ਨਾਲ ਜੋੜਨ ਦੇ ਵਿੱਚ ਕਾਮਯਾਬ ਨਹੀਂ ਹੋ ਪਾਏ ਕਿਉਂਕਿ ਗੁਰਦੁਆਰਾ ਸਾਹਿਬ ਜਾਣ ਦਾ ਜਿਹੜਾ ਮਕਸਦ ਆ ਜਾਂ ਮੰਤਵ ਆ ਉਹ ਤਾਂ ਸਾਡਾ ਇਹੀ ਹੋਣਾ ਚਾਹੀਦਾ ਕਿ ਅਸੀਂ ਗੁਰੂ ਦੀ ਸੋਚ ਨੂੰ ਅਪਣਾਉਣ ਚੱਲੇ ਹਾਂ ਔਰ ਜਿੰਨਾ ਵੀ ਕਿਣਕਾ ਮਾਤਰ ਉਸ ਨੂੰ ਅਸੀਂ ਆਪਣੇ ਅੰਦਰ ਵਸਾ ਸਕੀਏ ਜ਼ਰੂਰ ਵਸਾਈਏ ਪਰ ਉੱਥੇ ਜਾ ਕੇ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਆ ਕਿ ਅਸੀਂ ਉੱਪਰ ਜਾ ਕੇ ਮੱਥਾ ਟੇਕਣ ਦੀ ਵੀ ਬਹੁਤੀ ਜ਼ਰੂਰਤ ਨਹੀਂ ਸਮਝਦੇ ਕਿਉਂਕਿ ਸਾਡੀ ਜਿਹੜੀ ਜਿਹੜਾ ਟਿਕਿਆ ਹੁੰਦਾ ਸਾਡੀ ਜਿਹੜੀ ਸੋਚ ਜਿਹੜੀ ਉਹ ਟਿਕੀ ਹੁੰਦੀ ਆ ਕਿ ਥੱਲੇ ਕੀ ਹੋ ਰਿਹਾ ਲੰਗਰ ਦੇ ਵਿੱਚ ਕੌਣ ਲੱਗਿਆ ਆ ਅੱਜ ਕੀ ਹੋ ਰਿਹਾ ਕੀ ਬਣ ਰਿਹਾ ਕੀ ਹੋ ਰਿਹਾ ਉਧਰ ਕੌਣ ਖੜੇ ਆ ਅੰਦਰ ਕੌਣ ਬੈਠਾ ਮੀਟਿੰਗ ਦੇ ਵਿੱਚ ਕੀ ਹੋ ਰਿਹਾ ਅੱਜ ਸਵੇਰੇ ਕੀ ਹੋਇਆ ਸੀ ਕੌਣ ਆਇਆ ਸੀਗਾ ਹੁਣ ਕਿਹੜੇ ਆਏ ਮਤਲਬ ਇਹ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਪੈ ਜਾਂਦੇ ਹਾਂ ਤਾਂ ਮੈਨੂੰ ਲੱਗਦਾ ਕਿ ਆਪਣਾ ਜਿਹੜਾ ਮੰਤਵ ਆ ਉਹ ਅਸਲ ਦੇ ਵਿੱਚ ਬਾਣੀ ਦੇ ਨਾਲ ਜਾਂ ਗੁਰੂ ਦੇ ਨਾਲ ਜਾਂ ਗੁਰਦੁਆਰਾ ਸਾਹਿਬ ਦੇ ਨਾਲ ਜੁੜਨ ਦਾ ਰਹਿੰਦਾ ਹੀ ਨਹੀਂ ਆ ਸੋ ਇਸੇ ਕਰਕੇ ਜਿਹੜੀਆਂ ਇਹ ਘਾਟਾਂ ਆ ਇਹ ਕਮੀਆਂ ਆ ਇਹ ਬਣੀਆਂ ਰਹਿੰਦੀਆਂ ਔਰ ਜੇਕਰ ਅਸੀਂ ਖੁਦ ਇਸ ਤਰ੍ਹਾਂ ਦਾ ਜਿਹੜਾ ਬਿਹੇਵ ਆ ਉਹ ਕਰਦੇ ਹਾਂ ਉੱਥੇ ਜਾ ਕੇ ਤਾਂ ਸਾਡੀ ਜਿਹੜੀ ਅਗਲੀ ਪੀੜ੍ਹੀ ਆ ਉਹ ਸਾਨੂੰ ਹੀ ਦੇਖਦੀ ਆ ਕਿ ਅਸੀਂ ਕੀ ਕਰ ਰਹੇ ਹਾਂ ਇਸੇ ਕਰਕੇ ਉਹ ਟੁੱਟ ਜਾਂਦੀ ਆ ਮੈਂ ਬਹੁਤ ਸਾਰੇ ਇਹੋ ਜਿਹੇ ਪਰਿਵਾਰਾਂ ਨੂੰ ਆਮ ਤੌਰ ਤੇ ਦੇਖਦੀ ਹਾਂ ਜਿਹੜੇ ਗੁਰੂ ਘਰ ਦੇ ਵਿੱਚ ਬਹੁਤ ਸ਼ਿੱਦਤ ਦੇ ਨਾਲ ਕੰਮ ਵੀ ਕਰਦੇ ਆ ਹਨਾ ਉਹਨਾਂ ਨੇ ਜਾਂ ਕਹਿ ਲਓ ਕਿ ਜਿਹੜੇ ਸਿੱਖੀ ਦੇ ਪ੍ਰਚਾਰ ਦੇ ਲਈ ਜਿੰਨੇ ਜਿਹੜੇ ਕੰਮ ਆ ਉਹ ਉਹਨਾਂ ਨੇ ਕਰਨੇ ਆ ਉਹ ਵੱਡੇ ਪੱਧਰ ਦੇ ਉੱਤੇ ਜਾ ਕੇ ਦੂਸਰੀਆਂ ਗਵਰਨਮੈਂਟਸ ਤੱਕ ਵੀ ਅਪਰੋਚ ਕਰਦੇ ਆ ਚਾਹੇ ਉਹ ਸਟੇਟ ਗਵਰਨਮੈਂਟ ਆ ਚਾਹੇ ਉਹ ਫੈਡਰਲ ਗਵਰਨਮੈਂਟ ਆ ਹਨਾ ਪਰ ਆਮ ਦੇਖਣ ਦੇ ਵਿੱਚ ਇਹ ਆਉਂਦਾ ਆ ਕਿ ਜਦੋਂ ਅਸੀਂ ਕੰਮ ਕਰਦੇ ਆ ਤਾਂ ਥੋੜਾ ਜਿਹਾ ਜਦੋਂ ਅਸੀਂ ਸੋਚ ਤੋਂ ਜਾਂ ਗੁਰਬਾਣੀ ਤੋਂ ਪਰੇ ਹੋ ਕੇ ਜਦੋਂ ਸ਼ੁਰੂ ਕਰ ਦਿੰਦੇ ਹਾਂ ਆਪਣੇ ਕੰਮ ਕਰਨੇ ਤਾਂ ਉੱਥੇ ਜਾ ਕੇ ਇਹ ਜਿਹੜਾ ਖਲਾ ਆ ਇਹ ਪੈਦਾ ਹੋ ਜਾਂਦਾ ਆ ਔਰ ਉਹ ਖਲਾ ਵਧਣ ਦੇ ਨਾਲ ਸਾਡੀ ਅਗਲੀ ਪੀੜ੍ਹੀ ਜਿਹੜੀ ਆ ਉਹ ਬਿਲਕੁਲ ਉਸ ਚੀਜ਼ ਤੋਂ ਟੁੱਟ ਜਾਂਦੀ ਆ ਇੱਕ ਕਾਰਨ ਜਿਹੜਾ ਉਹ ਇਹ ਵੀ ਹੋ ਸਕਦਾ ਦੂਸਰਾ ਐਮਰਾਜ ਸਾਹਿਬ ਖੈਰ ਸਿਲਸਿਲਾ ਖਬਰਾਂ ਦਾ ਚੱਲ ਰਿਹਾ ਪਰ ਮੈਨੂੰ ਲੱਗਦਾ ਵੀ ਇੱਥੇ ਜੇ ਗੱਲ ਤੁਰੀ ਆ ਤੇ ਗੱਲ ਦੇ ਵਿੱਚ ਥੋੜਾ ਜਿਹਾ ਜਿਹੜਾ ਵਾਧਾ ਉਹ ਮੈਂ ਜ਼ਰੂਰ ਕਰਾਂ ਕਿਉਂਕਿ ਆਮ ਤੌਰ ਤੇ ਇਹ ਵੀ ਬਰਾੜ ਸਾਹਿਬ ਦੇਖਣ ਦੇ ਵਿੱਚ ਆਉਂਦਾ ਕਿ ਜੇਕਰ ਤੁਸੀਂ ਕੁਛ ਵੀ ਕਿਸੇ ਵੀ ਰੂਪ ਦੇ ਵਿੱਚ ਥੋੜਾ ਬਹੁਤਾ ਯੋਗਦਾਨ ਪਾਉਣਾ ਚਾਹੁੰਦੇ ਵੀ ਹੋ ਹਨਾ ਤਾਂ ਆਮ ਤੌਰ ਤੇ ਇਹ ਦੇਖਣ ਦੇ ਵਿੱਚ ਜ਼ਰੂਰ ਆਉਂਦਾ ਆ ਕਿ ਜਿਹੜੇ ਉੱਥੇ ਜਾਂ ਨਵੇਂ ਤੌਰ ਤੇ ਜਿਹੜੇ ਉੱਥੇ ਸ਼ਾਮਲ ਹੋਏ ਹੁੰਦੇ ਆ ਕਮੇਟੀਆਂ ਦੇ ਵਿੱਚ ਲੋਕ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਡਰ ਜ਼ਰੂਰ ਸਤਾਉਂਦਾ ਰਹਿੰਦਾ ਵੀ ਪਤਾ ਨਹੀਂ ਇਹ ਜੇ ਆਪਣਾ ਥੋੜਾ ਜਿਹਾ ਵੀ ਯੋਗਦਾਨ ਪਾਊ ਤਾਂ ਕਿਤੇ ਸਾਡੇ ਜਿਹੜਾ ਸਾਡਾ ਆ ਜਿਹੜਾ ਰਿਕਾਰਡ ਆ ਉਹਦੇ ਵਿੱਚ ਕੋਈ ਕਮੀ ਨਾ ਆ ਜਾਏ ਹਨਾ ਸੋ ਬਹੁਤੇ ਲੋਕ ਬਹੁਤੀਆਂ ਥਾਵਾਂ ਦੇ ਉੱਤੇ ਬਹੁਤ ਸਾਰੇ ਗੁਰੂ ਘਰਾਂ ਦੀ ਵੀ ਇਹੀ ਪ੍ਰੋਬਲਮ ਆ ਬਹੁਤ ਸਾਰੀਆਂ ਸੰਸਥਾਵਾਂ ਦੀ ਵੀ ਜਿਹੜੀ ਆ ਇਹੀ ਸਮੱਸਿਆ ਆ ਕਿ ਅਸੀਂ ਅਸਲ ਦੇ ਵਿੱਚ ਅਸੀਂ ਦੂਸਰਿਆਂ ਨੂੰ ਨਾਲ ਲੈ ਕੇ ਚੱਲਣਾ ਹੀ ਨਹੀਂ ਚਾਹੁੰਦੇ ਸੋ ਜਦੋਂ ਅਸੀਂ ਦੂਸਰਿਆਂ ਨੂੰ ਨਾਲ ਲੈ ਕੇ ਨਹੀਂ ਚੱਲਣਾ ਚਾਹੁੰਦੇ ਤਾਂ ਉੱਥੇ ਫਿਰ ਜਿਹੜੀਆਂ ਦੂਰੀਆਂ ਆ ਉਹ ਤਾਂ ਵੱਧਦੀਆਂ ਆ ਪਰ ਜਿਹੜਾ ਸਾਡਾ ਕਿਰਦਾਰ ਆ ਉਹ ਜ਼ਰੂਰ ਸਾਹਮਣੇ ਆ ਜਾਂਦਾ ਹਨਾ ਕਿ ਅਸੀਂ ਇੱਕ ਡਬਲ ਸਟੈਂਡਰਡ ਦੇ ਰੂਪ ਦੇ ਨਾਲ ਚੱਲ ਰਹੇ ਹਾਂ ਕਿਉਂਕਿ ਸਾਨੂੰ ਸਿਰਫ ਆਪਣਾ ਅਹੁਦਾ ਪਿਆਰਾ ਆ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕੱਲ ਨੂੰ ਅਸੀਂ ਕਮਿਊਨਿਟੀ ਦੇ ਵਿੱਚ ਇੱਕ ਵੱਡੇ ਲੀਡਰ ਬਣਨਾ ਆ ਸੋ ਇਸ ਕਰਕੇ ਅਸੀਂ ਉਸ ਸੋਚ ਤੋਂ ਬਹੁਤ ਵੱਖਰੇ ਹੋ ਕੇ ਚੱਲਦੇ ਹਾਂ ਪਰ ਅਸੀਂ ਦੁਨੀਆਂ ਨੂੰ ਦਿਖਾਉਂਦੇ ਹਾਂ ਉਹ ਬਹੁਤ ਵੱਖਰਾ ਹੁੰਦਾ
ਦੇਖੋ ਜੋ ਮਰਜ਼ੀ ਜਿਹਨੇ ਬਣਨਾ ਚਾਹੁੰਦਾ ਜੀਕ ਸਦਕੇ ਬਣੇ ਜਿਹਦੇ ਕਰਮਾਂ ਚ ਜਾਂ ਜਿਹਨੇ ਮੁਕੱਦਰ ਦੇ ਵਿੱਚ ਕੁਛ ਚੰਗੀ ਖੱਟਣੀ ਹੋਈ ਉਹਨੂੰ ਉਹਨੂੰ ਮਿਲੀ ਜਾਊਗੀ ਬਲ ਪੈ ਕੇ ਪਰ ਮੇਰਾ ਤਾਂ ਆਮ ਸੰਗਤ ਨੂੰ ਬੇਨਤੀ ਹੈ ਵੀ ਅਸੀਂ ਆਪਦੇ ਜ਼ਮੀਨੀ ਪੱਧਰ ਤੇ ਆਪ ਦੇਖੀਏ ਵੀ ਅਸੀਂ ਕੀ ਕਰ ਰਹੇ ਹਾਂ ਮੰਨ ਲਓ ਅੱਜ ਮੈਂ ਗੁਰੂ ਘਰ ਜਾਣਾ ਗਾ ਮੈਂ ਗੁਰੂ ਘਰ ਜਾ ਕੇ ਆਪਦਾ ਹੱਥ ਪੈਰ ਧੋਣਾ, ਰੁਮਾਲ ਬੰਨਦਾ, ਸਿਰ ਤੇ ਮੱਥਾ ਟੇਕਦਾ, ਪੰਜ ਚਾਰ ਮਿੰਟ ਅੰਦਰ ਬਹਿਣਾ, ਫਿਰ ਲੰਗਰ ਚ ਬਹਿਣਾ, ਦਸ ਮਿੰਟ ਪੰਜ ਸੱਤ ਮਿੰਟ ਕਾਰ ਪਾਰਕਿੰਗ ਚ ਖੜਨਾ ਤੇ ਫਿਰ ਮੈਂ ਆ ਜਾਣਾ। ਮੈਨੂੰ ਲੱਗਦਾ ਵੀ ਇਹ ਗਿਆ ਮੈਂ ਸਿਰਫ ਰੀਫਰੈਸ਼ ਬਟਨ ਨੱਪਿਆ ਮੈਂ ਆਪਦਾ, ਇਹ ਮੈਨੂੰ ਥੋੜੀ ਜਿਹੀ ਮੇਰੀ ਪੜਾਸ ਨਿਕਲ ਗਈ, ਮੈਨੂੰ ਮੇਰੀਆਂ ਮਤੀਆਂ ਗੱਲਾਂ ਮਿਲ ਗਈਆਂ ਇਧਰਲੀਆਂ ਉਧਰਲੀਆਂ ਕਰਨ ਨੂੰ, ਤੇ ਹਫ਼ਤਾ ਮੇਰਾ ਲੰਘ ਜੂਗਾ। ਏਦਾਂ ਨਾ ਕਰੋ, ਜੇ ਤੁਸੀਂ ਗੁਰੂ ਘਰ ਜਾਣਾ ਨਾ ਤੇ ਕਿਸ ਮਕਸਦ ਨਾਲ ਜਾ ਰਹੇ ਹੋ ਉਹਦੇ ਚ ਭਾਵਨਾਵਾਂ ਦੋ ਤਿੰਨ ਲੈ ਕੇ ਚੱਲੋ। ਸਿਮਰਨ ਤਾਂ ਦੇਖੋ ਤੁਸੀਂ ਘਰ ਚ ਬੈਠੇ ਵੀ ਕਰ ਸਕਦੇ ਹੋ, ਸਿਮਰਨ ਤੁਸੀਂ ਸਾਰੇ ਕਿਤੇ ਕਰ ਸਕਦੇ ਹੋ, ਪਰ ਜਿਹੜਾ ਸੰਗਤ ਵਾਲਾ ਸਿਮਰਨ ਹੁੰਦਾ ਇੱਕ ਤਾਂ ਤੁਸੀਂ ਸਭ ਤੋਂ ਪਹਿਲਾਂ ਉਹਦਾ ਲਾਹਾ ਲਓ, ਸੰਗਤ ਚ ਬੈਠੋਗੇ ਨਾ ਜਦੋਂ ਤੁਸੀਂ ਤੇ ਤੁਹਾਨੂੰ ਪਤਾ ਲੱਗੂਗਾ ਵੀ ਸ਼ੇਅਰ ਵਿਦ ਈਚ ਅਦਰ ਚ ਜਿਹੜੀਆਂ ਹੁੰਦੀਆਂ ਉਹ ਕਿਵੇਂ ਹੁੰਦੀਆਂ। ਦੂਜੀ ਸੇਵਾ ਸਭ ਤੋਂ ਵੱਡੀ ਚੀਜ਼ ਹੈ ਸੇਵਾ ਸਾਡੀ ਕੌਮ ਦੇ ਵਿੱਚ, ਤਾਂ ਸੇਵਾ ਦੇ ਭਾਵਨਾ ਨਾਲ ਜਾਓ। ਤੁਸੀਂ ਹੁਣ ਕੀ ਕਰੋਗੇ, ਤੁਸੀਂ ਸੇਵਾ ਕਰਨ ਜਾਂਦੇ ਆ ਜਿਹੜੇ ਸੱਜਣ ਮਿੱਤਰ ਕਿੰਨਾ ਹੁੰਦਾ, ਬਸ ਸਿਰਫ ਆਇਆ ਵੀ ਭਾਂਡੇ ਹੀ ਮਾਂਜਣੇ ਸੇਵਾ, ਭਾਂਡੇ ਚੱਕਣੇ, ਲੰਗਰ ਵਰਤਾਉਣਾ ਹੀ ਸੇਵਾ, ਜਾਂ ਏਦਾਂ ਦੀਆਂ ਸੇਵਾ ਕੋਈ ਜੋੜੇ ਝਾੜਨ ਦੀ ਸੇਵਾ ਮੰਨਦਾ ਵੀ ਜੋੜੇ ਉਹ ਕਰਨੇ ਉਹ ਹੀ ਸੇਵਾ, ਏਦਾਂ ਸੇਵਾਵਾਂ ਮੰਨ ਕੇ ਮੈਂ ਦੇਖਿਆ ਵੀ ਲੋਕ ਲਾਉਂਦੇ ਆ ਦਸ ਮਿੰਟ ਵੀਹ ਮਿੰਟ ਤੇ ਫਿਰ ਉਹ ਆਪਦਾ ਇੰਨਾ ਸਕੂਨ ਲੈ ਕੇ ਆਉਂਦੇ ਆ, ਉਹਨਾਂ ਨੂੰ ਲੱਗਦਾ ਵੀ ਅੱਜ ਤਾਂ ਅਸੀਂ ਰੱਬ ਦੀ ਨਜ਼ਰਾਂ ਚ ਜਾਂ ਬਾਬੇ ਦੀਆਂ ਨਜ਼ਰਾਂ ਚ ਸਰਬ ਉੱਚ ਹੋ ਕੇ ਤੇ ਵਾਪਸ ਚੱਲੇ ਆ। ਦੇਖੋ ਸੇਵਾ ਉਹ ਨੀ ਹੁੰਦੀ, ਰੱਜਿਆ ਨੂੰ ਰਜਾਉਣਾ ਸੇਵਾ ਨੀ ਹੈ, ਅਸੀਂ ਰੋਜ਼ ਕਹਿਣੇ ਆ ਇਹ ਗੱਲ, ਜਾਂ ਜਿਹੜਾ ਕੰਮ ਮੰਨ ਲਓ ਜੇ ਗੁਰੂ ਘਰ ਗਿਆ ਮੈਂ ਗਿਆ ਮੈਂ ਆਪਦੇ ਜੋੜੇ ਪਾਲਿਸ਼ ਕਰਕੇ ਲਿਆ, ਉਹ ਜੋੜੇ ਜਿਹੜੇ ਪਾਲਿਸ਼ ਕਰਨੀ ਆ ਜਾਂ ਹੋਰ ਨੇ ਉਹ ਤਾਂ ਸਿਰਫ ਇਹ ਹੁੰਦਾ ਵੀ ਆਪਦੇ ਆਪ ਨੂੰ ਆਪਦੀ ਔਕਾਤ ਦਿਖਾਉਣ ਲਈ,
ਨਿਮਰਤਾ ਜਿਹੜੀ ਉਹ ਸਾਡੇ ਅੰਦਰ ਪੈਦਾ ਹੋ ਸਕੇ,
ਨਿਮਰਤਾ ਚ ਲਿਜਾਣ ਵਾਸਤੇ ਵੀ ਮੈਂ ਆਪ ਵੀ ਮੈਂ ਕਿੱਥੇ ਆ। ਠੀਕ ਆ, ਪਰ ਇਹੋ ਜਿਹੀਆਂ ਚੀਜ਼ਾਂ ਮੈਂ 50 ਥਾਂ ਦੇ ਦਿਖਾ ਦਿੰਦਾ ਤੁਹਾਨੂੰ ਵੀ ਗੁਰੂ ਘਰ ਦੇ ਵਿੱਚ ਜਾਲੇ ਲੱਗੇ ਪਏ ਆ, ਗੇਟ ਤੇ ਬਾਹਰ ਸਾਈਡ ਤੇ ਸ਼ੀਸ਼ੇ ਸਾਫ਼ ਕਰਨ ਵਾਲੇ ਆ, ਹੋਰ ਬਹੁਤ ਸਾਰੀਆਂ ਚੀਜ਼ਾਂ, ਕਿਤੇ ਘਾਹ ਕੱਟਣ ਵਾਲਾ, ਕਿਤੇ ਫੁੱਲਾਂ ਦੇ ਵਿੱਚ ਜਾਂ ਕਿਤੇ ਹੋਰ ਕਿਤੇ ਗੜਬੜ ਹੋਈ ਹੋਈ ਆ, ਕੋਈ ਸਿਸਟਮ ਸਹੀ ਨੀ ਚੱਲ ਰਿਹਾ, ਸਾਰੇ ਬੰਦਿਆਂ ਚ ਵੱਖਰੀ ਵੱਖਰੀ ਕਲਾ ਹੁੰਦੀ ਹੈ। ਦੇਖੋ ਕੋਈ ਇਲੈਕਟ੍ਰੀਸ਼ਨ ਹੁੰਦਾ, ਕੋਈ ਘਾਸ ਵਾਲਾ, ਜੇ ਤੁਸੀਂ ਜਾਣੇ ਹੋ ਤੇ ਤੁਸੀਂ ਜਾ ਕੇ ਗੁਰੂ ਘਰ ਤੇ ਹਾਜ਼ਰੀ ਲਾਉਣੇ ਹੋ, ਪਹਿਲਾਂ ਗੁਰੂ ਘਰ ਚ ਸਿਮਰਨ ਕਰਦੇ ਹੋ, ਅਰਦਾਸ ਸ਼ਾਮਿਲ ਹੁੰਦੇ ਹੋ, ਉਦੋਂ ਬਾਅਦ ਜੇ ਤੁਸੀਂ ਮਾੜਾ ਜਿਹਾ ਬਾਹਰ ਗੇੜਾ ਲਾਉਣੇ ਹੋ, ਤੁਹਾਡੇ ਕਰਨ ਵਾਲਾ ਕੀ ਕੰਮ ਆ, ਜੇ ਤੁਸੀਂ ਮੰਨ ਲਓ, ਮੈਂ ਨੀ ਆਹਦਾ ਵੀ ਘੰਟਿਆਂ ਵੱਧੀ ਕਰੋ, 20 ਮਿੰਟ ਦੀ ਜੇ ਤੁਸੀਂ ਲਾਉਣੇ ਹੋ ਤੇ ਜੇ ਇੱਕ ਬੰਦਾ 20 ਮਿੰਟ ਦੀ ਕਿਸੇ ਚੀਜ਼ ਤੇ ਵੀ ਲਾਉਂਦਾ ਆਪਦੀ ਆਪਦੇ ਕਰਨ ਵਾਲੇ ਕੰਮ ਤੇ, ਕਿੱਡੀ ਸੋਹਣੀ ਚੀਜ਼ ਬਣ ਜੂਗੀ। ਤੇ ਜੇ ਤੁਸੀਂ ਏਦਾਂ ਕਰਨ ਲੱਗੋਗੇ ਆਪੇ ਤੁਹਾਡਾ ਇੰਟਰਸਟ ਵੱਧ ਜੂ, ਗਾਂਹ ਵੱਧ ਹੀ ਜਾਣੀਆਂ ਗੱਲਾਂ, ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਵੀ ਮੰਨਣਗੇ, ਦੇਖੋ ਮੇਰਾ ਬਾਪ ਆਇਆ ਸੀ ਉਹਨੇ ਅੱਜ ਬੜੀ ਵਧੀਆ ਢੰਗ ਨਾਲ ਉਹ ਚੀਜ਼ਾਂ ਦੀ ਕਲੀਨਿੰਗ ਕੀਤੀ, ਗੁਰੂ ਘਰ ਦੀ ਸੇਵਾ ਕੀਤੀ, ਉਹਦੇ ਬਾਰੇ ਸਵਾਲ ਕਰਨਗੇ, ਹੋਰ ਬਹੁਤ ਕੁਛ ਹੋਊਗਾ। ਤਾਂ ਇਹ ਗੁਰਬਾਣੀ ਚ ਨਾ ਗੁਰੂ ਸਾਹਿਬ ਨੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਥਾਂ ਥਾਂ ਤੇ ਵਿਖਿਆਨ ਕੀਤਾ, ਪਰ ਪ੍ਰੋਬਲਮ ਇਹ ਆ ਅਸੀਂ ਨਾ ਜਿਹੜੀ ਨਾ ਤਾਂ ਮੰਨਦੇ ਹਾਂ ਗੁਰਬਾਣੀ ਦੀ, ਨਾ ਅਸੀਂ ਉਸ ਢੰਗ ਨਾਲ ਪਾਠ ਹੀ ਕਰਦੇ ਹਾਂ, ਅਸੀਂ ਕੀ ਕਰਦੇ ਹਾਂ, ਅਸੀਂ ਰੱਟੇ ਲਾਉਣੇ ਆ, ਅਸੀਂ ਬਸ ਇੱਕ ਕੰਮ ਮੁਕਾਉਣੇ ਆ, ਕਿ ਮੈਂ ਸੁਖਮਣੀ ਸਾਹਿਬ ਦਾ ਪਾਠ ਇੱਕ ਘੰਟੇ ਚ ਚੱਕ ਦਿੰਦਾ, ਇਹ ਜੋ ਸ਼ਬਦ ਬੋਲਦੇ ਆ, ਠੀਕ ਹੈ ਨਾ, ਵੀ ਉਹ ਚੀਜ਼ਾਂ ਚੋਂ ਸਾਨੂੰ ਨਿਕਲਣਾ ਪੈਣਾ। ਜ਼ਰੂਰੀ ਨੀ ਤੁਸੀਂ ਸੁਖਮਣੀ ਸਾਹਿਬ ਦੇ ਦਿਨ ਚ ਪੰਜ ਪਾਠ ਕਰੋ, ਦੋ ਕਰੋ, ਇੱਕ ਕਰੋ, ਗਿਣਤੀਆਂ ਦਾ ਤਾਂ ਕੋਈ ਮਾਇਨਾ ਹੀ ਨੀ, ਤੁਸੀਂ ਵੀ ਸੁਖਮਣੀ ਸਾਹਿਬ ਦੀ ਇੱਕ ਲਾਈਨ ਤੇ ਅਸਰ ਕਰ ਲਓ, ਉਸ ਦਿਨ ਚ ਤਾਂ ਤੁਹਾਨੂੰ ਬਹੁਤ ਆ। ਹੁਣ ਜੇ ਗੁਰੂ ਨਾਨਕ ਸਾਹਿਬ ਨੇ ਥਾਂ ਥਾਂ ਤੇ ਲਿਖਿਆ, ਉਹਨਾਂ ਨੇ ਲਿਖਿਆ ਨਾਨਕ ਜਨਮ ਸਵਾਰੇ ਆਪਣਾ ਕੁੱਲ ਵੀ ਛੁੱਟੇ ਨਾਲ, ਵੀ ਜੇ ਤੁਸੀਂ ਕੁਛ ਵੀ ਕਰਦੇ ਹੋ ਤੇ ਕੱਲਾ ਤੁਸੀਂ ਆਪਦਾ ਨੀ, ਕੁੱਲ ਛੁੱਟਦੀ ਆ। ਹੁਣ ਕੁੱਲ ਛੁੱਟਣ ਦਾ ਜਿਹੜਾ ਅਸੀਂ ਅਰਥ ਹੀ ਲਾਉਣੇ ਆ, ਅਸੀਂ ਅਰਥੇ ਲਾਉਣੇ ਆ ਵੀ ਸਾਡੇ ਜਿਹੜੇ ਪੁੰਨਦਾਨ ਕੀਤੇ ਆ,
ਸਾਡੀ
ਉਹ ਸਾਡੇ ਜਵਾਕਾਂ ਨੂੰ ਲੱਗ ਜੂਗੀ ਤੇ ਸਾਡੇ ਜਵਾਕ ਬਿਸਤਰਿਆਂ ਚ ਪਏ ਵਧੀਆ ਜ਼ਿੰਦਗੀ ਬਿਤਾਰਨਗੇ, ਏਦਾਂ ਨੀ ਹੁੰਦਾ। ਗੁਰੂ ਨਾਨਕ ਸਾਹਿਬ ਨੇ ਕੁੱਲ ਛੁੱਟਣ ਦੀ ਕੁੱਲ ਤਾਰਨ ਦੀ ਗੱਲ ਇਹ ਕਹੀ ਹੈ, ਜਦੋਂ ਤੁਸੀਂ ਕਿਸੇ ਨੂੰ ਵਧੀਆ ਐਗਜ਼ਾਮਪਲ ਬਣ ਕੇ ਪੇਸ਼ ਹੋਵੋਗੇ, ਤੁਹਾਡੀ ਆਉਣ ਵਾਲੀ ਕੁੱਲ ਵੀ ਤੁਹਾਨੂੰ ਫੋਲੋ ਕਰੂਗੀ, ਉਹਨਾਂ ਨੂੰ ਵੀ ਪਤਾ ਲੱਗੂ ਵੀ ਮੇਰਾ ਬਾਪ ਇੰਨਾ ਨਿਮਰ ਸੀ, ਮੇਰੀ ਮਾਂ ਇੰਨੀ ਨਿਮਰ ਸੀ, ਉਹਨਾਂ ਨੇ ਐਡੀ ਸੇਵਾ ਕੀਤੀ, ਆਹ ਕੁਛ ਕੀਤਾ, ਤੇ ਉਹ ਕੁੱਲ ਵੀ ਉਹ ਵੀ ਹੋ ਜੂ ਤੇ ਉਹ ਕੁੱਲ ਕਰ ਗਈ। ਇਸ ਐਂਗਲ ਤੋਂ ਵੀ ਅਸੀਂ ਸੋਚਦੇ ਹਾਂ ਸਿਰਫ ਵੀ ਕੋਈ ਨਾ ਕੋਈ $5-10 ਦਾ ਮੱਥਾ ਟੇਕੀਏ, $5-10 ਦੀ ਅਰਦਾਸ ਕਰਾਈਏ ਤੇ ਕੁੱਲ ਨੂੰ ਉਤਾਰ ਲਈਏ, ਆਹ ਸੋਚ ਰੱਖਦੇ ਹਾਂ।
ਸੋ ਬਿਲਕੁਲ ਸਵਾਰਥ ਤੋਂ ਉੱਪਰ ਉੱਠਣਾ ਪੈਣਾ, ਜੇ ਕਮੇਟੀਆਂ ਨੇ ਵੀ ਵਧੀਆ ਢੰਗ ਦੇ ਨਾਲ ਵਾਕਈ ਇੱਕ ਸੇਵਾ ਦੇ ਉਸ ਜਜ਼ਬੇ ਦੇ ਨਾਲ ਕੰਮ ਕਰਨਾ, ਜਿਵੇਂ ਕੈਨੇਡਾ ਦੀ ਇਸ ਕਮੇਟੀ ਨੇ ਸ਼ੁਰੂਆਤ ਕੀਤੀ ਆ ਔਰ ਉੱਥੋਂ ਦੀਆਂ ਹੋਰ ਕਮੇਟੀਆਂ ਨੇ ਵੀ ਸ਼ੁਰੂਆਤ ਕੀਤੀ ਆ। ਉਮੀਦ ਕਰਦੇ ਹਾਂ ਅਮਰਾਜ ਸਾਹਿਬ ਕਿ ਅਗਲਾ ਜਿਹੜਾ ਹੋਰ ਸਿਲਸਿਲਾ ਆ ਉਹ ਵੀ ਦੂਜੇ ਰਾਜਾਂ ਦੇ ਵਿੱਚ, ਕੈਨੇਡਾ ਦੇ ਸੂਬਿਆਂ ਚ ਨਹੀਂ ਸਗੋਂ ਹੋਰ ਵੀ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਸਟੂਡੈਂਟਸ ਨੂੰ ਲੋੜ ਹੈ, ਹਨਾ, ਚਾਹੇ ਉਹ ਕੈਨੇਡਾ ਆ, ਚਾਹੇ ਉਹ ਇੰਗਲੈਂਡ ਆ, ਚਾਹੇ ਉਹ ਆਸਟ੍ਰੇਲੀਆ ਆ, ਉੱਥੇ ਉੱਥੇ ਜ਼ਰੂਰ ਉਹਨਾਂ ਦੀ ਜਿਹੜੀ ਸੁਣਵਾਈ ਹੋਵੇ। ਖੈਰ ਆਸਟ੍ਰੇਲੀਆ ਦੇ ਲਈ ਮੈਨੂੰ ਲੱਗਦਾ ਵੀ ਮੈਲਬਰਨ ਦੇ ਕੁਛ ਗੁਰੂ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵਿਦਿਆਰਥੀਆਂ ਨੂੰ ਵੈਸੇ ਕਾਫੀ ਜ਼ਿਆਦਾ ਸੁਵਿਧਾਵਾਂ ਜਿਹੜੀਆਂ ਆ ਉਹ ਆਮ ਤੌਰ ਤੇ ਦਿੱਤੀਆਂ ਜਾਂਦੀਆਂ। ਬਹੁਤ ਸਾਰੇ ਜਿਹੜੇ ਵਿਦਿਆਰਥੀ ਆ, ਜੇ ਮੈਂ ਕ੍ਰੇਗੀਬਨ ਗੁਰਦੁਆਰਾ ਸਾਹਿਬ ਦੀ ਗੱਲ ਕਰਾਂ ਤਾਂ ਦਿਨ ਦੇ ਵਿੱਚ ਕਿਸੇ ਵੀ ਸਮੇਂ ਆ ਕੇ ਉਹ ਲੋਕ ਉੱਥੇ ਆ ਕੇ ਲੰਗਰ ਛਕ ਸਕਦੇ ਆ, ਭਾਵੇਂ ਉਹ ਸਵੇਰੇ ਹੋਵੇ ਭਾਵੇਂ ਉਹ ਦੁਪਹਿਰੇ। ਔਰ ਬਹੁਤ ਸਾਰੇ ਜਿਹੜੇ ਕੁਛ ਵਿਦਿਆਰਥੀ ਉਹ ਉੱਥੋਂ ਪੈਕ ਕਰਵਾ ਕੇ ਵੀ ਆਪਣਾ ਜਿਹੜਾ ਦੁਪਹਿਰ ਦਾ ਲੰਚ ਆ ਉਹ ਲੈ ਕੇ ਜਾਂਦੇ ਆ। ਸੋ ਮੈਨੂੰ ਲੱਗਦਾ ਕਿ ਇੰਨੀ ਕੁ ਹੀ ਸਹੂਲਤ ਜੇ ਵਿਦਿਆਰਥੀਆਂ ਨੂੰ ਦਿੱਤੀ ਜਾਵੇ ਤਾਂ ਉਹਨਾਂ ਦੇ ਸ਼ੁਰੂਆਤੀ ਜਿਹੜੇ ਸਮੇਂ ਦਾ ਜਿਹੜਾ ਉਹਨਾਂ ਦਾ ਜਿਹੜਾ ਸਟਰਗਲ ਆ ਉਹਦੇ ਵਿੱਚੋਂ ਥੋੜਾ ਜਿਹਾ ਜਿਹੜਾ ਆਸਰਾ ਉਹਨਾਂ ਨੂੰ ਜ਼ਰੂਰ ਮਿਲ ਸਕਦਾ।
ਬਿਲਕੁਲ ਜੀ, ਮੈਂ ਇੱਥੇ ਇੱਕ ਥੋੜੀ ਜਿਹੀ ਬੇਨਤੀ ਜ਼ਰੂਰ ਕਰੂੰਗਾ, ਵਿਦਿਆਰਥੀਆਂ ਨੂੰ ਵੀ ਕਹਿਣਾ ਚਾਹੂੰਗਾ, ਜੋ ਜੰਗ ਆਏ ਆ ਹਲੇ ਸੁਣਦੇ ਨੀ ਆਪਾਂ ਨੂੰ ਜਾਂ ਸੁਣਦੇ ਆ ਜਾਂ ਉਹਨਾਂ ਦਾ ਕੋਈ ਖਾਸ ਸੁਣਦੇ ਆ ਤਾਂ ਜ਼ਰੂਰ ਉਹਨਾਂ ਤੱਕ ਵੀ ਗੱਲ ਪਹੁੰਚਾਓ ਵੀ ਸਤਿਕਾਰ ਉਹ ਵੀ ਜ਼ਰੂਰ ਕਰਨ। ਜੇ ਕੋਈ ਪੁਰਾਣੇ ਬੰਦੇ ਆਏ ਆ ਜਾਂ ਪੁਰਾਣਾ ਬੰਦਾ ਤੁਹਾਨੂੰ ਕੋਈ ਮਤ ਦੇ ਰਿਹਾ ਜਾਂ ਪੁਰਾਣਾ ਬੰਦਾ ਕੋਈ ਗੱਲ ਕਹਿ ਰਿਹਾ, ਭਾਵੇਂ ਉਹ ਹੋਮਿਓ ਚ ਕਹਿ ਰਿਹਾ ਜਾਂ ਐਲਸ ਕਹਿ ਰਿਹਾ ਜਾਂ ਉਹ ਆਪਦੀ ਵਿਦਵਤਾ ਝਾੜ ਰਿਹਾ ਤੁਹਾਡੇ ਤੇ, ਪਰ ਫੇਰ ਵੀ ਉਹਦੇ ਚੋਂ ਬਹੁਤ ਕੁਛ ਸਿੱਖਣ ਨੂੰ ਹੁੰਦਾ। ਤੁਹਾਡਾ ਡਿਊਟੀ ਉਹਨਾਂ ਦੇ ਹਾਂਜੀ ਕਹਿ ਕੇ ਸਤਿਕਾਰ ਕਰਨ ਲਈ ਆ, ਉਦੋਂ ਬਾਅਦ ਤੁਸੀਂ ਫੋਲੋ ਆਪਦੇ ਢੰਗ ਨਾਲ ਕਰ ਲੋ, ਠੀਕ ਹੈ ਨਾ। ਸੋ ਧਿਰਾਂ ਦੋਨਾਂ ਨੂੰ ਚਾਹੀਦਾ, ਜੇ ਅੱਜ ਇੱਕ ਧਿਰ ਨੇ ਅਨਾਊਂਸ ਕੀਤਾ ਤਾਂ ਦੂਜੀ ਧਿਰ ਨੂੰ ਇਸ ਚੀਜ਼ ਦੇ ਲਈ ਖੁੱਲੇ ਦਿਲ ਨਾਲ ਸਤਿਕਾਰ ਤੇ ਉਹਨਾਂ ਦੀ ਜਿਹੜੀ ਇੱਜ਼ਤ ਕਰਨੀ ਚਾਹੀਦੀ ਆ, ਫੇਰ ਹੀ ਜਿਹੜੀ ਗੁਰੂ ਨਾਨਕ ਦਾ ਜਿਹੜਾ ਅਸਲੀ ਫਲਸਫਾ ਉਹ ਦੁਨੀਆਂ ਦੇ ਕੋਨੇ ਕੋਨੇ ਤੇ ਜਾ ਕੇ ਉਹਨੇ ਆਪਦਾ ਰੰਗ ਦਿਖਾਉਣਾ।
ਜੀ ਬਿਲਕੁਲ ਬ੍ਰਾਡ ਸਾਹਿਬ, ਅਗਲੀ ਖਬਰ ਵੱਲ ਵੀ ਵਧਦੇ ਆ, ਪਰ ਮੈਨੂੰ ਲੱਗਦਾ ਵੀ ਜਗਤਾਰ ਗਿੱਲ ਟੂ ਡੀਕੇ ਹਾਂਗਕਾਂਗ ਵਾਲੇ ਭਾਜੀ ਸਾਡੇ ਨਾਲ ਬਣੇ ਨੇ ਔਰ ਚੱਲ ਰਹੀ ਗੱਲਬਾਤ ਦੇ ਉੱਤੇ ਹੀ ਉਹਨਾਂ ਨੇ ਆਪਣਾ ਇੱਕ ਪੱਖ ਜਿਹੜਾ ਉਹ ਰੱਖਿਆ। ਜੇ ਇਜਾਜ਼ਤ ਹੋਵੇ ਤਾਂ ਹੁਣ ਮੈਂ ਸ਼ਾਮਲ ਕਰਾਂ। ਹਾਂਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਆ ਜਗਤਾਰ ਭਾਜੀ, ਤੁਹਾਡਾ ਜਿਹੜਾ ਮੈਸੇਜ ਆ ਮੈਂ ਜਿਹੜਾ ਵਿਚਾਰ ਵਾਲਾ ਮੈਸੇਜ ਆ ਮੈਂ ਬਾਅਦ ਚ ਸ਼ਾਮਲ ਕਰਾਂਗੀ, ਫਿਲਹਾਲ ਜਿਹੜੀ ਗੱਲਬਾਤ ਚੱਲ ਰਹੀ ਆ ਉਹਦੇ ਉੱਤੇ ਜੋ ਤੁਸੀਂ ਕਮੈਂਟ ਕੀਤਾ ਉਹਦੇ ਲਈ ਮੈਂ ਸ਼ਾਮਲ ਕਰਦੀ ਹਾਂ ਜੀ ਤੁਹਾਡਾ ਮੈਸੇਜ। ਕਹਿੰਦੇ ਤੁਹਾਡੀ ਗੱਲ ਚੋਂ ਗੱਲ ਨਿਕਲੀ ਹੈ, ਕੱਲ ਦੀ ਹੀ ਗੱਲ ਹੈ, ਅਸੀਂ ਕਿਤੇ ਬੈਠੇ ਸੀ, ਇੱਕ ਬੰਦਾ ਗੱਲ ਸੁਣਾ ਰਿਹਾ ਸੀ, ਕਹਿੰਦਾ ਕਿ ਜਦੋਂ ਮੈਂ ਪਹਿਲੀ ਵਾਰ ਹਾਂਗਕਾਂਗ ਆਇਆ ਸੀ ਇਮੀਗ੍ਰੇਸ਼ਨ ਨੇ ਵਾਪਸ ਕਰਨ ਦੀ ਮੋਹਰ ਪਾਸਪੋਰਟ ਤੇ ਮੂਹਰੇ ਲੱਗਣੀ ਸੀ ਤੇ ਗੁਰੂ ਘਰ ਕਹਿੰਦੇ ਮੈਂ ਜਾ ਕੇ ਮੱਥਾ ਟੇਕਿਆ, ਅਰਦਾਸ ਕੀਤੀ, ਲੰਗਰ ਛਕਿਆ ਤੇ ਕਿਹਾ ਤੇਰਾ ਖਾ ਕੇ ਜਾ ਰਹੇ ਹਾਂ, ਹਿੰਮਤ ਬਖਸ਼ੀ, ਤੇਰਾ ਤੈਨੂੰ ਦੇ ਸਕੀ। ਕਹਿੰਦੇ ਹੋਇਆ ਇਹ ਕਿ ਇਮੀਗ੍ਰੇਸ਼ਨ ਤੋਂ ਹਾਂਗਕਾਂਗ ਚ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਮਿਲ ਗਈ। ਕਹਿੰਦੇ ਅੱਜ ਉਹ ਇਨਸਾਨ ਵਧੀਆ ਬਿਜ਼ਨਸਮੈਨ ਬਣ ਗਿਆ। ਪਿਛਲੇ ਦਿਨ ਹੀ ਉਸ ਬੰਦੇ ਨੇ ਗੁਰੂ ਘਰ ਦੀ ਬਣ ਰਹੀ ਨਵੀਂ ਬਿਲਡਿੰਗ ਲਈ 1 ਮਿਲੀਅਨ ਹਾਂਗਕਾਂਗ ਡਾਲਰ ਦਾਨ ਕੀਤਾ। ਉਹਦੀ ਸ਼ਰਧਾ ਕਿੱਥੇ ਕਿਵੇਂ ਬਣੀ ਇਹ ਵੀ ਦੇਖਣ ਵਾਲੀ ਗੱਲ ਹੈ ਜੀ।
ਬਿਲਕੁਲ ਜੀ, ਇੱਕ ਪੱਖ ਆ, ਭਾਵੇਂ ਥੋੜਾ ਜਿਹਾ ਕੰਧ ਵਿਸ਼ਵਾਸੀ ਗੱਲ ਵੀ ਆ ਜਾਂਦੀ ਆ, ਪਰ ਮੇਰਾ ਮੰਨਣਾ ਇਹ ਆ ਵੀ ਉਹਨਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਫੋਲਡਰ ਕ੍ਰੀਏਟ ਹੋ ਗਿਆ ਉਸ ਦਿਨ, ਠੀਕ ਆ। ਜਿਹੜੀ ਜਿਹੜਾ ਮੇਰਾ ਮੰਨਣਾ ਅੱਜ ਆਧੁਨਿਕਤਾ ਦੀ ਜੇ ਭਾਸ਼ਾ ਚ ਮੈਂ ਸਮਝਾਵਾਂ, ਅੱਜ ਕੋਈ ਬੱਚਾ ਮੰਨ ਲਓ ਨਵਾਂ ਬੱਚਾ ਆਇਆ ਕੈਨੇਡਾ ਦੇ ਗੁਰੂ ਘਰ ਚ ਤੇ ਉਹਨੂੰ ਪੁੱਛਿਆ ਜਾਂਦਾ ਕੋਈ ਉੱਥੋਂ ਬੰਦੇ ਬੰਨਿਓ, ਇੱਕ ਤਾਂ ਇਹ ਦਸਕਾਰ ਦਿੱਤਾ ਜਾਂਦਾ ਵੀ ਤੁਸੀਂ ਤਾਂ ਰੋਜ਼ ਹੀ ਮੂੰਹ ਚੱਕ ਕੇ ਆ ਜਾਂਦੇ ਹੋ ਇੱਥੇ ਗੁਰੂ ਘਰ ਚ, ਤੁਹਾਡਾ ਪਿਓ ਬੈਠਾ ਬਣਾਉਣ ਵਾਲਾ ਫਲਾਨਾ ਦਿਨ, ਕਹੇ ਜੇ ਡਾਇਲੋਗ ਪਹਿਲਾਂ ਪਾਸਟ ਤੇ ਸੁਣੇ ਗਏ ਆ ਕਿਸੇ ਪੁਰਾਣੇ ਬੰਦਿਆਂ ਵੱਲੋਂ। ਪਰ ਜੇ ਹੁਣ ਉਹ ਅੱਜ ਦੇ ਗੁਰੂ ਘਰ ਚ ਆ ਕੇ ਕਹਿੰਦਾ ਤੇ ਉਹਨੂੰ ਪੁੱਛਦਾ ਵੀ ਬੱਚਾ ਦੱਸ ਤੇਰੇ ਕੋਲੇ ਕੋਈ ਰਹਿਣ ਵਾਸਤੇ ਬਿਸਤਰਾ ਗਦੈਲਾ ਰਜਾਈ ਹੈ ਨੀ, ਤਾਂ ਇੱਥੋਂ ਆਪਣੇ ਆ ਜਾ ਸਟੋਰ ਤੋਂ ਤੈਨੂੰ ਇਸ਼ੂ ਕਰਾ ਦਿੰਦੇ ਆ, ਬੱਚਾ ਰੋਟੀ ਖਾ ਲਾ ਤੇ ਤੈਨੂੰ ਜਿੰਨੇ ਵਜੇ ਕੰਮ ਤੇ ਜਾਣਾ ਹੁੰਦਾ ਜਾਂ ਕਿਵੇਂ ਜਾਣਾ ਤੂੰ ਇੱਥੋਂ ਪੈਕ ਵੀ ਕਰਾ ਕੇ ਲਿਜਾ ਸਕਦਾ। ਇਹ ਜਿਹੀਆਂ ਗੱਲਾਂ ਮੰਨ ਲਓ ਬੱਚੇ ਨਾਲ ਪਹਿਲੇ ਦਿਨ ਹੀ ਜਦੋਂ ਆਉਂਦਾ ਕੀਤੀਆਂ ਜਾਂਦੀਆਂ। ਬੱਚਾ ਕੀ ਕਰੂ, ਸਭ ਤੋਂ ਪਹਿਲਾਂ ਬੱਚੇ ਦਾ ਦਿਮਾਗ ਕੀ ਕਰੂਗਾ, ਜਾਣਬੁੱਝ ਕੇ ਨੀ ਕਰੂਗਾ, ਇੱਕ ਕੁਦਰਤੀ ਵਰਤਾਰਾ, ਬੱਚੇ ਦੇ ਦਿਮਾਗ ਦੇ ਵਿੱਚ ਇੱਕ ਨਵਾਂ ਫੋਲਡਰ ਕ੍ਰੀਏਟ ਹੋ ਜੂਗਾ, ਇੱਕ ਫੋਲਡਰ ਕ੍ਰੀਏਟ ਹੋ ਜੂਗਾ, ਉਸ ਫੋਲਡਰ ਦੇ ਵਿੱਚ ਉਹ ਫਾਈਲਾਂ ਰੱਖਣੀਆਂ ਸ਼ੁਰੂ ਕਰ ਦੂਗਾ, ਉਸ ਫੋਲਡਰ ਉਹ ਹੋਣਗੀਆਂ ਵੀ ਹਾਂ ਨਜ਼ਾਰਾ ਤਾਂ ਬਹੁਤ ਵਧੀਆ ਸੀ ਬਾਬਾ ਜੀ, ਇਹ ਤਾਂ ਗੁਰਦੁਆਰੇ ਦੀ ਕਮੇਟੀ ਨੇ ਬੜਾ ਵਧੀਆ ਕੰਮ ਕਰ ਰੱਖਿਆ, ਇਹਨਾਂ ਦਾ ਕਿਵੇਂ ਸਿਸਟਮ ਚੱਲਦਾ ਹੋਊ, ਅਗਲੀ ਫਾਈਲ ਚੱਲੀ ਹੋਊਗੀ, ਜਿਹਨਾਂ ਨੂੰ ਫਿਰ ਪੈਸੇ ਦਾ ਬਹੁਤ ਲੱਗਦੇ ਹੋਣਗੇ, ਮੇਰੇ ਵਰਗੇ ਹਜ਼ਾਰਾਂ ਆਉਂਦੇ ਹੋਣਗੇ, ਫਿਰ ਆਉਂਦਾ ਉਹ ਹਾਂ ਨਹੀਂ ਯਾਰ ਜਦੋਂ ਬੰਦਾ ਕਮਾਉਣ ਲੱਗ ਜਾਂਦਾ ਉਹ ਦਿੰਦਾ ਹੋਊ ਕੁਛ ਨਾ ਕੁਛ, ਇੱਦਾਂ ਕਰਦੇ ਕਰਦੇ ਨਾ ਜਦੋਂ ਉਹ ਬੱਚਾ ਆਪਦੇ ਰਾਹ ਪਊਗਾ ਜਾਂ ਜ਼ਿੰਦਗੀ ਦੇ ਰਾਹ ਚ ਪਊਗਾ ਤੇ ਉਹਦਾ ਫੋਲਡਰ ਫੁੱਲ ਹੋ ਜੂਗਾ ਇਹਨਾਂ ਫਾਈਲਾਂ ਨਾਲ, ਤੇ ਉਹ ਹੋਣਗੀਆਂ ਸਾਰੀਆਂ ਚੰਗੀ ਸੋਚ ਦੀਆਂ ਫਾਈਲਾਂ, ਚੰਗੀਆਂ ਚੀਜ਼ ਦੀਆਂ ਫਾਈਲਾਂ, ਤੇ ਉਹ ਫਿਰ ਉਹ ਫੋਲਡਰ ਜਦੋਂ ਉਹ ਵਾਪਸ ਕਰਨ ਦੇ ਲਾਇਕ ਹੋਇਆ ਫਿਰ ਉਹ ਫੋਲਡਰ ਖੋਲ ਕੇ ਤੇ ਕੱਲੀ ਕੱਲੀ ਗੱਲ ਨੂੰ ਇਵੇਂ ਯਾਦ ਵੀ ਕਰੂਗਾ, ਲੋਕਾਂ ਨੂੰ ਵੀ ਸੁਣਾਊਗਾ ਤੇ ਫਿਰ ਆਪਦੇ ਬੰਨਿਓ ਬਣਦਾ ਯੋਗਦਾਨ ਵੀ ਪਾਊਗਾ। ਸਿੰਪਲ ਜਿਹਾ ਫੰਡਾ, ਫਸਟ ਇੰਪ੍ਰੈਸ਼ਨ ਵਾਲੀ ਗੱਲ ਹੋਗੀ ਲਾ ਲਓ, ਜਾਂ ਤੁਸੀਂ ਜੇ ਜਾਂ ਕਿਸੇ ਨੂੰ ਵਰਤੀਰਾ ਕਰਦੇ ਹੋ ਉਹ ਜਿਹਾ ਤੁਹਾਨੂੰ ਮੁੜ ਕੇ ਆਉਂਦਾ, ਜੇ ਜਾਂ ਬੀਜ ਉਹ ਜਿਹਾ ਵੰਡਿਆ ਜਾਂਦਾ, ਉਹੀ ਚੀਜ਼ਾਂ ਜਿਹੜੀਆਂ ਇੱਥੇ ਕੰਮ ਕਰਦੀਆਂ, ਤਾਹੀ ਅਸੀਂ ਵਾਰ ਵਾਰ ਬੇਨਤੀ ਕਰਦੇ ਆ। ਇਹ ਜਗਤਾਰ ਭਾਜੀ ਹੋਰਾਂ ਨੇ ਮੋਹਰ ਲਾਈ ਆ ਵੀ ਬੰਦਾ ਦੇਖ ਲੋ ਵੀ ਲੰਗਰ ਛਕਣ ਤੋਂ ਬਾਅਦ ਜੋ ਅਰਦਾਸ ਕੀਤੀ ਦੁਆ ਕੀਤੀ ਭਾਵੇਂ ਉਹਨੂੰ ਵਹਿਮ ਮੰਨੇ ਜਾਂ ਜਿਵੇਂ ਵੀ ਮੰਨੇ, ਪਰ ਉਹਦਾ ਜਿਹੜੇ ਐਟੀਟਿਊਡ ਪੋਜੀਟਿਵ ਹੋ ਗਿਆ ਉਸ ਦਿਨ ਤੋਂ, ਪੋਜੀਟਿਵ ਹੋ ਗਿਆ ਤਾਂ 1 ਮਿਲੀਅਨ ਤੱਕ ਡੋਨੇਟ ਕਰਨ ਲਈ ਕਾਬਲ ਹੋ ਗਿਆ ਉਹਦੇ।
ਪਰ ਦੂਸਰਾ ਸੀ ਕਿ ਉਹਦੇ ਅੰਦਰ ਇਹ ਜਿਹੜਾ ਪੱਖ ਜ਼ਰੂਰ ਸੀਗਾ ਕਿ ਤੇਰਾ ਖਾ ਕੇ ਜਾ ਰਹੇ ਆ ਕਿ ਜੇ ਅੱਜ ਉਸ ਪਰਮਾਤਮਾ ਨੇ ਸਾਨੂੰ ਇਹ ਆਸਰਾ ਦਿੱਤਾ ਆ, ਹਨਾ, ਤੇ ਬਿਲਕੁਲ ਉਹ ਵਿਸ਼ਵਾਸ, ਬਿਲਕੁਲ ਬਿਲਕੁਲ ਬਿਲਕੁਲ। ਤੇ ਧੰਨਵਾਦ ਗਿੱਲ ਸਾਹਿਬ ਤੁਹਾਡਾ ਵੀ, ਔਰ ਤੁਹਾਡਾ ਮੈਂ ਵਿਚਾਰ ਬਹੁਤ ਜਲਦੀ ਸ਼ਾਮਿਲ ਕਰਾਂਗੀ। ਪਰ ਅਗਲੀ ਖਬਰ ਵੱਲ ਵਧੀਏ ਬ੍ਰਾਦਰ ਸਾਹਿਬ, ਅਗਲੀ ਖਬਰ ਜਿਹੜੀ ਆ ਉਹ ਮੈਂ ਲੈਣੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜ ਪ੍ਰਬੰਧਨ ਤੇ ਗੁਰਦੁਆਰਿਆਂ ਦੇ ਚੜਾਵੇ ਨੂੰ ਲੈ ਕੇ। ਹੁਣੇ ਅਸੀਂ ਵੈਸੇ ਇਸੇ ਤਰ੍ਹਾਂ ਦੀ ਹੀ ਲਗਭਗ ਮਿਲਦੀ ਜੁਲਦੀ ਗੱਲਬਾਤ ਜਿਹੜੀ ਸੀ ਉਹ ਕਰ ਰਹੇ ਸੀਗੇ ਇਹਨਾਂ ਚੀਜ਼ਾਂ ਨੂੰ ਲੈ ਕੇ। ਇਸ ਉੱਤੇ ਸਿਆਸੀ ਕੰਟਰੋਲ ਬਾਰੇ ਬਹੁਤ ਜ਼ਿਆਦਾ ਇਸ ਵੇਲੇ ਨਿੰਦਾ ਹੋ ਰਹੀ ਆ, ਬਹੁਤ ਜ਼ਿਆਦਾ ਆਲੋਚਨਾ ਹੋ ਰਹੀ ਆ, ਔਰ ਇਹ ਜਿਹੜੀ ਆਲੋਚਨਾ ਆ ਕਾਂਗਰਸੀ ਨੇਤਾਵਾਂ ਵੱਲੋਂ ਵੀ ਆ, ਹੋਰ ਪਾਰਟੀ ਦੇ ਲੀਡਰਾਂ ਜਾਂ ਵਿਧਾਇਕਾਂ ਵੱਲੋਂ ਵੀ, ਔਰ ਕਾਫੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਜਿਹੜੀ ਉਹ ਕੀਤੀ ਜਾ ਰਹੀ ਆ। ਔਰ ਇਸ ਸੰਬੰਧ ਦੇ ਵਿੱਚ ਆਪ ਵਿਧਾਇਕ ਰਹੇ ਜਿਹੜੇ ਉੱਘੇ ਐਡਵੋਕੇਟ ਨੇ ਹਰਵਿੰਦਰ ਸਿੰਘ ਫੂਲਕਾ, ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਂ ਗੰਦੀ ਸਿਆਸਤ ਖਤਮ ਕਰਨ ਹਿੱਤ ਪ੍ਰਧਾਨ ਮੰਤਰੀ ਨੂੰ ਹੁਣ ਇੱਕ ਚਿੱਠੀ ਵੀ ਲਿਖ ਦਿੱਤੀ ਆ, ਤੇ ਜਿਹਦੇ ਵਿੱਚ 170 ਮੈਂਬਰੀ ਚੁਣੇ ਹੋਏ ਹਾਊਸ ਦੀ ਮਿਆਦ ਦੇ ਬਾਰੇ ਬਹੁਤ ਸਾਰੇ ਉਹਨਾਂ ਨੇ ਨੁਕਤੇ ਉਠਾਏ ਆ, ਤੇ ਨਾਲ ਹੀ ਨਾਲ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਨੂੰ ਵੀ ਨਜਾਇਜ਼ ਦੱਸਿਆ ਆ। ਜੀ ਬਰਾੜ ਸਾਹਿਬ,
ਦੇਖੋ ਅਸੀਂ ਹੁਣੇ ਗੱਲ ਕਰ ਰਹੇ ਸੀ ਨਾ ਵੀ ਜਿਹੜੇ ਸਾਨੂੰ ਸਾਡੇ ਬੱਚੇ ਫੋਲੋ ਕਰਦੇ ਆ, ਸਾਨੂੰ ਦੇਖਦੇ ਆ, ਜਿਹੋ ਜਿਹਾ ਅਸੀਂ ਕਰਦੇ ਆ ਉਹੋ ਜਿਹੇ ਬੱਚੇ ਬਣਦੇ ਆ, ਉਹੋ ਜਿਹੇ ਢੰਗ ਨਾਲ ਉਹ ਆਪਦੀ ਆਪਦਾ ਜਿਹੜਾ ਇੱਕ ਦਾਇਰਾ ਕ੍ਰੀਏਟ ਕਰਦੇ ਆ। ਸੋ ਇਹੀ ਚੀਜ਼ ਲੱਗ ਗਈ ਹੁਣ ਸ਼੍ਰੋਮਣੀ ਕਮੇਟੀ ਜਿਹੜੀ ਕਿ ਸਰਵਉੱਚ ਸੰਸਥਾ ਜਿਹਨੂੰ ਅਸੀਂ ਬਾਪ ਕਹਿ ਦਈਏ, ਜਿਹੜੇ ਆਮ ਗੁਰੂ ਘਰਾਂ ਦੀਆਂ ਕਮੇਟੀਆਂ ਉਹਨਾਂ ਨੂੰ ਅਸੀਂ ਬੱਚੇ ਕਹਿ ਦਈਏ, ਇਹੀ ਚੀਜ਼ ਇੱਥੇ ਕੰਮ ਕਰਦਾ, ਸੇਮ ਫੈਕਟਰ ਇੱਥੇ ਕੰਮ ਕਰਦਾ। ਜਿਹੋ ਜਿਹਾ ਕੁਛ ਅਸੀਂ ਸਰਵਉੱਚ ਥਾਂ ਦੇ ਉੱਤੇ ਹੁੰਦਾ ਦੇਖਦੇ ਹਾਂ, ਫਿਰ ਉਹੀ ਕੁਛ ਜਿਹੜੀਆਂ ਛੋਟੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਕਰਦੀਆਂ, ਉੱਥੇ ਨੂੰ ਦੇਖੋ ਦੇਖ ਵੀ ਉੱਥੇ ਵੀ ਸਿਆਸਤ ਹੁੰਦੀ ਆ, ਉੱਥੇ ਵੀ ਧੱਕਾ ਹੁੰਦਾ, ਉੱਥੇ ਵੀ ਮਰਜ਼ੀ ਚਲਾਈ ਜਾਂਦੀ ਆ, ਤਾਂ ਫਿਰ ਇੱਥੇ ਕਿਉਂ ਨਾ ਚੱਲੇ। ਕਾਬਜ ਹੋਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉੱਥੇ ਵੀ ਕੀਤੀਆਂ ਜਾਂਦੀਆਂ ਤੇ ਗਾਂਹ ਵੀ ਹੁੰਦੇ ਆ। ਸੋ ਇਹ ਉਹੀ ਆ ਗਈ ਜੀ, ਜੇ ਤੁਸੀਂ ਆਪਦੀ ਕੁੱਲ ਤਾਰਨੀ ਆ, ਤੁਸੀਂ ਆਪਦੀ ਕੁੱਲ ਨੂੰ ਚੰਗੀ ਸਿੱਖਿਆ ਤਾਂ ਦੇਣੀ ਹੀ ਪੈਣੀ ਆ। ਸੋ ਸ਼੍ਰੋਮਣੀ ਕਮੇਟੀ ਨੂੰ ਇੱਕ ਐਗਜ਼ਾਮਪਲ ਬਣ ਕੇ ਆਉਣਾ ਪੈਣਾ, ਸਾਹਮਣੇ ਆਉਣਾ ਪੈਣਾ, ਸਖ਼ਤ ਫੈਸਲੇ ਲੈਣੇ ਪੈਣੇ ਆ, ਸਖ਼ਤ ਢੰਗ ਨਾਲ ਜਿਹੜਾ ਉਹ ਡੀਲ ਕਰਨਾ ਪੈਣਾ, ਤੇ ਸਾਨੂੰ ਹਰ ਸਿੱਖ ਨੂੰ ਉਹ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਫਰਮਾਨ ਆ ਉਹਨੂੰ ਸਰਵਉੱਚ ਢੰਗ ਨਾਲ ਮੰਨਣਾ ਚਾਹੀਦਾ। ਅਕਾਲ ਤਖ਼ਤ ਸਾਹਿਬ ਦਾ ਸਰਵਉੱਚ ਢੰਗ ਨਾਲ ਨਾ ਮੰਨਣ ਦੀ ਜਿਹੜੀ ਕਿਤੇ ਗੱਲ ਆ ਜਾਂਦੀ ਹੈ ਉਹ ਆ ਜਾਂਦੀ ਹੈ ਵੀ ਸਿਆਸੀ ਤੌਰ ਤੇ ਪ੍ਰੇਰਿਤ ਆ, ਅਸੀਂ ਕਿਉਂ ਮੰਨੀਏ ਅਕਾਲ ਤਖ਼ਤ ਸਾਹਿਬ ਦਾ, ਨਹੀਂ ਇਹ ਬਾਦਲ ਫੈਮਿਲੀ ਦਾ ਹੁਕਮ ਆ ਜਾਂ ਫਲਾਨੇ ਦਾ ਹੁਕਮ ਆ ਜਾਂ ਧਿਮਕੇ ਦਾ ਹੁਕਮ ਆ ਏਦਾਂ। ਸੋ ਐਜ਼ ਏ ਐਗਜ਼ਾਮਪਲ ਸੈੱਟ ਜੇ ਹੋਣਾ ਨਾ ਸਭ ਤੋਂ ਪਹਿਲਾਂ ਉੱਥੋਂ ਸਿਸਟਮ ਸ਼ੁਰੂ ਕਰਨਾ ਪੈਣਾ। ਸਭ ਤੋਂ ਪਹਿਲਾਂ ਜੋ ਮਰਿਆਦਾ ਅਕਾਲ ਤਖ਼ਤ ਸਾਹਿਬ ਦੀ ਜਾਂ ਪੰਜ ਤਖ਼ਤਾਂ ਦੀ ਬਣੀ ਸੀ ਤੇ ਜਿਵੇਂ ਉਹ ਪੰਚਾਇਤ ਦਾ ਫੈਸਲਾ ਹੋਣਾ ਉਵੇਂ ਬਣਿਆ ਸੀ, ਤਾਂ ਇਹ ਗੱਲ ਚੱਲਣੀ ਆ। ਇਹ 2016 ਚ ਸ਼੍ਰੋਮਣੀ ਕਮੇਟੀ ਆਪਦਾ ਸਮਾਂ ਵਹਾ ਚੁੱਕੀ ਸੀ, ਪਰ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋ ਰਹੇ, ਕਿਸੇ ਨਾ ਕਿਸੇ ਕਾਰਨਾਂ ਕਰਕੇ ਕੋਈ ਨਾ ਕੋਈ ਦਿੱਕਤਾਂ ਪਾਈਆਂ ਜਾ ਰਹੀਆਂ, ਕਾਨੂੰਨੀ ਦਾਅ ਪੇਚ ਖੇਡੇ ਜਾ ਰਹੇ ਆ, ਤੇ ਉਹਨਾਂ ਕਾਰਨ ਹੀ ਜਿਹੜਾ ਫੂਲਕਾ ਸਾਹਿਬ ਨੇ ਨਜਾਇਜ਼ ਉਹਨਾਂ ਨੂੰ ਕਿਹਾ ਵੀ ਜਿਹੜੀ ਹੁਣ ਨਜਾਇਜ਼ ਤੌਰ ਤੇ ਕਾਬਜ਼ ਆ, ਪਰ ਅਗਲੇ ਪ੍ਰਧਾਨ ਫੇਰ ਲੌਂਗੋਵਾਲ ਨੂੰ ਥਾਪਿਆ ਜਾ ਰਿਹਾ। ਥੋੜੀ ਜਿਹੀ ਜ਼ਿਕਰ ਹੋ ਰਿਹਾ ਸੀ ਸ਼ਾਇਦ ਤੋਤਾ ਸਿੰਘ ਜਾਂ ਜਗੀਰ ਕੌਰ ਨੂੰ ਬਣਾ ਦਿੱਤਾ ਜਾਵੇ ਜਾਂ ਸੰਤ ਬਲਵੀਰ ਸਿੰਘ ਘੁਣਸ ਨੂੰ, ਪਰ ਨਹੀਂ, ਇਹ ਜਿਹੜਾ ਗੁਣਾ ਫੇਰ ਲੌਂਗੋਵਾਲ ਤੇ ਪੈ ਰਿਹਾ, ਕਿਉਂਕਿ ਲੌਂਗੋਵਾਲ ਜਿਹੜੀ ਸਤਿ ਸ੍ਰੀ ਅਕਾਲ ਉਹ ਬਹੁਤ ਜ਼ਿਆਦਾ ਵਧੀਆ ਬਣਾਉਂਦੇ ਆ, ਜੋ ਵੀ ਆਪਦੇ ਆਖਾਂ ਨੂੰ ਵਧੀਆ ਸਤਿ ਸ੍ਰੀ ਅਕਾਲ ਬਣਾਉਂਦਾ ਉਸ ਬੰਦੇ ਦੀ ਤੇ ਗੁਣਾ ਤਾਂ ਦੇਖੋ ਪੈਣਾ ਹੀ ਆ, ਤੇ ਉਹ ਪੈ ਰਿਹਾ। ਪਰ ਸੱਚਾਈ ਇਸ ਚੀਜ਼ ਦੀ ਆ ਵੀ ਇਹ ਕਿਤੇ ਨਾ ਕਿਤੇ ਸਭ ਚੀਜ਼ਾਂ ਚਿੱਕੇ ਟੰਗ ਕੇ ਹੋ ਰਿਹਾ। ਮੈਂ ਤਾਂ ਬੇਨਤੀ ਇਹ ਕਰਨੀ ਚਾਹੂੰਗਾ ਵੀ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਥੋੜਾ ਜਿਹਾ, ਸਾਰੇ ਜਥੇਦਾਰਾਂ ਨੂੰ, ਤਖ਼ਤਾਂ ਦੇ ਜਥੇਦਾਰਾਂ ਨੂੰ ਇਕੱਠੇ ਹੋ ਕੇ ਇੱਕ ਮੀਟਿੰਗ ਕਰਨੀ ਚਾਹੀਦੀ ਆ। ਉਸ ਮੀਟਿੰਗ ਦੇ ਵਿੱਚ ਇੱਕ ਸਖ਼ਤ ਫੈਸਲਾ ਲੈਣਾ ਚਾਹੀਦਾ ਜਿਹਦੇ ਚ ਉਹ ਹੁਕਮ ਗਰਦਾਨ ਉਹ ਕਹਿਣ, ਉਹ ਦੇਖਣ ਸਰਕਾਰ ਜਿਹੜੀ ਮੰਨ ਲੈਂਦੇ ਆ, ਜਿਹੜੀ ਜਿਹੜੇ ਦਾ ਡਿਪਟੀ ਕਮਿਸ਼ਨਰ ਇਲੈਕਸ਼ਨ ਕਰਵਾਉਂਦਾ ਹੁੰਦਾ ਅੰਮ੍ਰਿਤਸਰ ਦਾ, ਜੇ ਹੋਏ ਉਹ ਤਾਂ ਦੁਨਿਆਵੀ ਗੱਲਾਂ, ਪਰ ਇੱਕ ਅਖਲਾਕੀ ਤੌਰ ਦੇ ਉੱਤੇ ਅਕਾਲ ਤਖ਼ਤ ਸਾਹਿਬ ਤੋਂ ਫਰਮਾਨ ਹੋਵੇ ਕਿ ਦੇਖੋ ਤੁਸੀਂ ਕਾਬਜ਼ ਹੋਏ ਬੈਠੇ ਹੋ, ਜੇ ਅਸੀਂ ਸੰਵਿਧਾਨ ਬਣਾਇਆ ਉਸ ਸੰਵਿਧਾਨ ਦੇ ਤਹਿਤ ਇਲੈਕਸ਼ਨ ਜ਼ਰੂਰੀ ਆ, ਤੇ ਅਕਾਲ ਤਖ਼ਤ ਸਾਹਿਬ ਦੀ ਦੇਖ ਰੇਖ ਹੇਠ, ਪੰਜੇ ਤਖ਼ਤਾਂ ਦੇ ਜਥੇਦਾਰਾਂ ਦੀ ਦੇਖ ਰੇਖ ਹੇਠ ਨਵੇਂ ਸਿਰੇ ਤੋਂ ਇਲੈਕਸ਼ਨ ਹੋਣਗੇ, ਉਹਦੇ ਆਹ ਕ੍ਰਾਈਟੇਰੀਆ ਹੋਣਗੇ, ਏਦਾਂ ਏਦਾਂ ਉਹਦੇ ਮੈਂਬਰ ਹੋਣਗੇ, ਜਿਹੜਾ ਮੈਂਬਰ ਦੀ ਜਿਹੜੀ ਇਹ ਵੀ ਸ਼ਾਖ ਹੋਣੀ ਚਾਹੀਦੀ ਹੈ ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਆਉਣਾ ਚਾਹੁੰਦਾ, ਤੇ ਕੀ ਅਸੀਂ 100 150 ਸਾਫ਼ ਸੁਥਰਾ ਬੰਦਾ ਨੀ ਲੱਭ ਸਕਦੇ। ਦੂਰ ਤੋਂ ਬਿਨਾਂ ਸਿਆਸੀ ਬੰਦਾ ਨੀ ਲੱਭ ਸਕਦੇ ਜਿਹੜੇ ਗੁਰੂ ਨਾਨਕ ਦਾ ਫਲਸਫਾ ਬਾਰੇ ਜਾਣਦੇ ਹੋਣ, ਪੜ੍ਹੇ ਹੋਣ, ਜਿਹਨਾਂ ਨੂੰ ਗੁਰਬਾਣੀ ਦਾ ਗਿਆਨ ਹੋਵੇ, ਜਿਹਨਾਂ ਨੂੰ ਪਤਾ ਹੋਵੇ ਅਸਲ ਸਿੱਖੀ ਦਾ ਫਲਸਫਾ ਕੀ ਆ, ਨਾ ਕਿ ਉਹਨਾਂ ਨੂੰ ਕੁਰਸੀ ਦਾ ਫਲਸਫਾ ਪਤਾ ਹੋਵੇ। ਸੋ ਮੈਨੂੰ ਲੱਗਦਾ ਜਿਹੜਾ ਸਾਨੂੰ ਜੜ ਤੋਂ ਸੁਧਾਰ ਕਰਨ ਦੀ ਲੋੜ ਆ ਤੇ ਉਹ ਸੁਧਾਰ ਹੋਊਗਾ। ਜੇ ਹੁਣ ਮੰਨ ਲਈਏ ਕੱਲ ਨੂੰ ਪੰਜ ਜਥੇਦਾਰ ਇਕੱਠੇ ਹੋ ਕੇ ਕੋਈ ਫੈਸਲਾ ਸੁਣਾਉਂਦੇ ਆ ਤੇ ਉਹ ਉਹਨਾਂ ਨੂੰ ਬਾਗੀ ਕਹਿਣਗੇ, ਬਾਦਲ ਵਾਲੇ ਜਾਂ ਹੋਰ ਜਿਹਨਾਂ ਦੇ ਹੱਕ ਚ ਨੀ ਗਿਆ ਉਹ ਕਹਿਣਗੇ ਜੀ ਇਹ ਬਾਗੀ ਹੋ ਕੇ ਗੱਲ ਕਰ ਰਹੇ। ਦੇਖੋ ਉਹ ਸਰਵਉੱਚ ਸੰਸਥਾ ਦੇ ਮੁਖੀ ਆ, ਪੰਜ ਬੰਦੇ ਆ, ਜਦੋਂ ਪੰਜਾਂ ਦੀ ਪੰਚਾਇਤ ਰਲਦੀ ਆ ਗੁਰਬਾਣੀ ਵੀ ਦੱਸਦੀ ਆ ਉਦੋਂ ਗਲਤ ਨੀ ਹੁੰਦਾ। ਜੇ ਉਹ ਪੰਜ ਬੰਦੇ ਰਲ ਕੇ ਕੋਈ ਫੈਸਲਾ ਬਣਾਉਂਦੇ ਆ ਤਾਂ ਜੇ ਤੁਸੀਂ ਨਿਮਾਣੇ ਸਿੱਖ ਹੋ ਨਾ ਤਾਂ ਉਹਨਾਂ ਨੂੰ ਸਿਰ ਮੱਥੇ ਰੱਖ ਕੇ ਮੰਨੋ। ਪਰ ਹੁਣ ਰੌਲਾ ਤਾਂ ਇਹ ਆ ਜੀ ਕਿ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤਾਂ ਪੈਰੀ ਹੱਥ ਲਾਉਂਦੇ ਆ, ਉਹ ਤਾਂ ਕਹਿੰਦੇ ਜੀ ਜੇ ਫਿਰ ਉਸ ਨੂੰ ਕਹਿੰਦੇ ਆ ਦੂਜੇ ਪਾਸੇ ਤਾਂ ਦੂਜੇ ਪਾਸੇ ਕਹਿੰਦੇ ਜੀ ਇਹ ਤਾਂ ਬਜ਼ੁਰਗੀ ਦਾ ਸਤਿਕਾਰ ਆ। ਦੇਖੋ ਬਜ਼ੁਰਗੀ ਦਾ ਸਤਿਕਾਰ ਕਰਨਾ ਅਸੀਂ ਗਲਤ ਨੀ ਕਹਿੰਦੇ ਵੀ ਬਾਦਲ ਬਜ਼ੁਰਗ ਆ ਤੇ ਸਾਨੂੰ ਸਤਿਕਾਰ ਕਰਨਾ ਚਾਹੀਦਾ, ਅਸੀਂ ਕਰਦੇ ਹਾਂ, ਅਸੀਂ ਖੁਦ ਬਾਦਲ ਸਾਹਿਬ ਕਹਿਣੇ ਆ, ਅਸੀਂ ਹਰੇਕ ਨੂੰ ਸਾਹਿਬ ਕਹਿ ਕੇ ਬੁਲਾਉਣੇ ਆ। ਪਰ ਇੱਕ ਜਦੋਂ ਤੁਸੀਂ ਕੌਬੇ ਰੁਤਬੇ ਤੇ ਬੈਠੇ ਹੁੰਦੇ ਹੋ ਨਾ ਕਿਸੇ ਵੀ, ਹੁਣ ਕੋਈ ਜੱਜ ਆ, ਜੱਜ ਕਈ ਵਾਰੀ ਦੇਖੋ ਯੰਗ ਏਜ ਦਾ ਜੱਜ ਹੁੰਦਾ, ਜੱਜ ਮੰਨ ਲਓ 30 ਸਾਲ ਦਾ, ਉਹਦੇ ਮੂਹਰੇ ਕਈ ਵਾਰੀ ਬਾਦਲ ਵਰਗੇ ਪੁਰਾਣੇ ਖੁੰਡ ਵੀ ਖੜੇ ਆਉਂਦੇ ਆ, ਪ੍ਰਧਾਨ ਮੰਤਰੀ ਵੀ ਦਾਇਰਿਆਂ ਚ ਆ ਕੇ ਖੜ ਕੇ, ਵੱਡੇ ਵੱਡੇ ਬਜ਼ੁਰਗ ਵੀ ਉਹਨਾਂ ਦਾਇਰਿਆਂ ਚ ਆ ਕੇ ਖੜ ਕੇ, ਉਹ ਜੱਜ ਖੜਾ ਹੋ ਕੇ ਸਤਿ ਸ੍ਰੀ ਅਕਾਲ ਨੀ ਬੁਲਾਉਂਦਾ ਉੱਥੇ, ਜੱਜ ਉੱਥੇ ਉਹਨਾਂ ਨੂੰ ਉੱਦਾਂ ਨੀ, ਉੱਥੇ ਉਹ ਜੱਜ ਦੇ ਰੁਤਬੇ ਦੀ ਤੇ ਬੈਠਾ ਤੇ ਜੱਜ ਦੇ ਰੁਤਬੇ ਤੇ ਬੈਠਿਆ ਹੋਣ ਕਰਕੇ ਉਹਦੇ ਉਹ ਸਰਵ ਉੱਚ ਆ ਉੱਥੇ, ਠੀਕ ਹੈ ਨਾ। ਸੋ ਇਵੇਂ ਜੇ ਅਕਾਲ ਤਖ਼ਤ ਸਾਹਿਬ ਦੇ ਤੁਹਾਨੂੰ ਜਥੇਦਾਰ ਬਣਾਇਆ ਤਾਂ ਤੁਸੀਂ ਪੈਰੀ ਹੱਥ ਨੀ ਲਾਓਗੇ ਕਿਸੇ ਦੇ, ਤੁਸੀਂ ਉਹਨੂੰ ਅਕਾਲ ਤਖ਼ਤ ਸਾਹਿਬ ਦੇ ਇੱਕ ਮਰਿਆਦਾ ਦੇ ਉੱਤੇ ਜਥੇਦਾਰ ਹੋ, ਤੁਸੀਂ ਉਸ ਸਰਵਉੱਚ ਉਸ ਅਹੁਦੇ ਦੇ ਰੁਤਬੇ ਨੂੰ ਧਿਆਨ ਚ ਰੱਖੋ। ਹਾਂ, ਜਿਹੜੀ ਨਿਮਰਤਾ ਜਦੋਂ ਤੁਸੀਂ ਉਹ ਜਥੇਦਾਰੀ ਨਹੀਂ ਨਿਭਾ ਰਹੇ, ਜਦੋਂ ਤੁਸੀਂ ਜਥੇਦਾਰੀ ਤੋਂ ਬਾਹਰ ਆ, ਤੁਸੀਂ ਅਸੀਂ ਨੀ ਕਹਿੰਦੇ ਨਿਮਰ ਨਾ ਹੋ, ਨਿਮਰਤਾ ਸਿੱਖੀ ਦਾ ਸਭ ਤੋਂ ਵੱਡਾ ਫਲਸਫਾ ਤੇ ਕੀ ਜਥੇਦਾਰ ਰਹਿੰਦਾ ਵੀ ਨਿਮਰ ਹੋਇਆ ਜਾ ਸਕਦਾ, ਪਰ ਜਿਹੜੀਆਂ ਦੁਨਿਆਵੀ ਚੀਜ਼ਾਂ ਤੇ ਦੁਨੀਆਂ ਚ ਰੋਕਿਆ ਗਿਆ ਉਹ ਤੁਸੀਂ ਕਿਵੇਂ ਕਰ ਸਕਦੇ ਹੋ। ਹੁਣ ਇੱਕ ਜੱਜ ਅਪਰਾਧੀ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਕਿਵੇਂ ਉਹਨੂੰ ਫੈਸਲਾ ਸੁਣਾ ਦੂਗਾ ਵੀ ਭਾਈ ਮੈਂ ਤੈਨੂੰ ਕਿਵੇਂ ਉਹਦੇ ਨਾਲ ਇਨਸਾਫ਼ ਕਰ ਦੂਗਾ? ਇਨਸਾਫ਼ ਤਾਂ ਉਹਨੂੰ ਨਿਊਟਰਲ ਰਹਿ ਕੇ ਤੇ ਉਦੋਂ ਉੱਚਾ ਸੋਚ ਕੇ ਕਰਨਾ ਪਊਗਾ ਵੀ ਨਹੀਂ ਮੇਰੇ ਨੇ ਤੇ ਨਾ ਇਹਦੀ ਉਮਰ ਵੱਡੀ ਛੋਟੀ ਆ, ਨਾ ਇਹਦਾ ਕੋਈ ਰੁਤਬਾ ਵੱਡਾ ਛੋਟਾ, ਮੇਰੀ ਉਮਰ ਮੇਰੀ ਨਜ਼ਰ ਤੇ ਇਹਦੇ ਤੇ ਦੋਸ਼ ਲੱਗਿਆ ਤੇ ਮੈਂ ਦੇਖਣਾ ਵੀ ਦੋਸ਼ ਜਾਇਜ਼ ਆ ਕਿ ਨਜਾਇਜ਼ ਆ। ਸੋ ਏਦਾਂ ਦਾ ਜਿਹੜਾ ਸਾਨੂੰ ਜੜੋਂ ਸਾਫ਼ ਕਰਨਾ ਪੈਣਾ ਹੈ।
ਜੀ ਬਿਲਕੁਲ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਵੀ ਚੋਣ ਜਿਹੜੀ 24 ਦਸੰਬਰ ਨੂੰ ਹੋਣ ਜਾ ਰਹੀ ਆ ਤੇ ਫੈਸਲਾ ਤਾਂ ਲਗਭਗ ਬਹੁਤ ਲੋਕਾਂ ਨੂੰ ਪਹਿਲਾਂ ਹੀ ਪਤਾ ਔਰ ਇਹਦੇ ਉੱਤੇ ਖੈਰ ਆਪਾਂ ਕੋਈ ਟਿੱਪਣੀ ਨਹੀਂ ਕਰਾਂਗੇ। ਅਗਲੀ ਖਬਰ ਵੱਲ ਬ੍ਰਾਂਡ ਸਾਹਿਬ ਵਧਦੇ ਆ।
ਟਿੱਪਣੀ ਕਰ ਦਿਓ ਜੀ, ਇਹਦਾ ਟਾਈਟਲ ਇਹ ਹੋਣਾ ਚਾਹੀਦਾ ਸੀ ਵੀ ਸੁਖਵੀਰ ਸਿੰਘ ਬਾਦਲ ਦੀ ਚੋਣ ਅਗਲੀ 19 ਤਰੀਕ ਨੂੰ ਹੋਣ ਜਾ ਰਹੀ ਹੈ, ਬਸ ਸਿੰਪਲ ਇਹਦਾ ਇਹੀ ਟਾਈਟਲ ਆ
ਜੀ। ਖੈਰ ਅਗਲੀ ਖਬਰ ਵੱਲ ਵੱਧਦੇ ਆ। ਕੈਪਟਨ ਨੇ ਵਿਦੇਸ਼ੀ ਦੌਰਾ ਜਿਹੜਾ ਜੀ ਵਿੱਚ ਛੱਡਿਆ ਕਿਉਂਕਿ ਸੰਵਿਧਾਨ ਦੇ 75ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਜਿਹੜਾ ਵਿਸ਼ੇਸ਼ ਸੈਸ਼ਨ ਆ ਅੱਜ ਹੋਣਾ ਹੈ ਔਰ ਉਸ ਸੈਸ਼ਨ ਦੇ ਵਿੱਚ ਉਹ ਸ਼ਾਮਲ ਹੋਣਗੇ, ਇਸ ਕਰਕੇ ਉਹ ਵਾਪਸ ਆ ਗਏ ਆ। ਔਰ ਕਾਰਨ ਅਸਲ ਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਕਿਉਂਕਿ ਬਾਗੀ ਵਿਧਾਇਕਾਂ ਦੀਆਂ ਜਿਹੜੀਆਂ ਸੁਰਾਂ ਆ ਉਹ ਕਾਫੀ ਉੱਚੀਆਂ ਹੋ ਚੁੱਕੀਆਂ ਤੋ ਕੈਪਟਨ ਨੇ ਉਹਨਾਂ ਸੁਰਾਂ ਨੂੰ ਪਛਾਣ ਲਿਆ ਜਾਂ ਕਹਿ ਲਓ ਕਿ ਉਹਨਾਂ ਸੁਰਾਂ ਦੀ ਜਿਹੜੀ ਆਵਾਜ਼ ਹੈ ਉਹ ਕੈਪਟਨ ਤੱਕ ਪਹੁੰਚੀ ਹੈ, ਜਿਸ ਕਰਕੇ ਇਹਨਾਂ ਸੁਰਾਂ ਦੀ ਜਿਹੜੀ ਕੈਪਟਨ ਨੂੰ ਵਾਪਸ ਲਿਆਉਣ ਦੇ ਵਿੱਚ ਭੂਮਿਕਾ ਰਹੀ ਹੈ।
ਬਿਲਕੁਲ ਜੀ, ਮੈਂ ਇੱਥੇ ਤੁਹਾਨੂੰ ਦੱਸਦਾ ਵੀ ਅਨਫੋਰਚੁਨੇਟਲੀ ਲਾ ਲਓ ਜਾਂ ਲੱਕੀਲੀ ਲਾ ਲਓ ਕਿ ਮੈਂ ਕਿਹੋ ਜਿਹੇ ਗਰੁੱਪ ਦਾ ਮੈਂਬਰ ਆ, 250 ਬੰਦੇ ਦੇ ਗਰੁੱਪ ਦਾ, ਜਿਹਦੇ ਚ ਜ਼ਿਆਦਾਤਰ ਮਿਨਿਸਟਰ ਤੇ MLA ਕਾਂਗਰਸ ਦੇ ਆ, ਸਾਰੀ ਕਾਂਗਰਸ ਦੀ ਟੀਮ ਆ ਜਿਹਨੂੰ ਕਹਿ ਸਕਦੇ, ਨਾਲ ਨਾਲ ਕਾਂਗਰਸ ਦੇ ਉਹ ਲੋਕ ਵੀ ਆ ਜਿਹੜੇ ਜਿਨ੍ਹਾਂ ਨੇ ਕੋਈ ਜਾਨੀ ਡੈਲੀਗੇਟ ਟਾਈਪ ਦੇ ਜਾਂ ਪ੍ਰਦੇਸ਼ ਕਮੇਟੀ ਦੇ ਸੈਕਟਰੀ ਲੈਵਲ ਦੇ ਲੋਕ ਆ, ਤੇ ਉਹ ਗਰੁੱਪ ਦਾ ਮੈਂ ਵੀ ਹਿੱਸਾ ਵਟਸਐਪ ਦੇ ਉੱਤੇ, ਜੇ ਚਲੋ ਮੈਨੂੰ ਅਪਡੇਟ ਪਾਉਂਦੀਆਂ ਰਹਿੰਦੀਆਂ ਵੀ ਕੀ ਚੱਲ ਰਿਹਾ ਅੰਦਰ ਖਾਤੇ, ਤੇ ਉਹ ਮੈਂ ਉਹਦਾ ਹਿੱਸਾ ਲੱਕੀਲੀ ਤਾਂ ਕਹਿਣਾ ਵੀ ਮੈਂ ਕਿਸੇ ਟਾਈਮ ਤੇ ਚਲੋ ਉਹਨਾਂ ਗਲਿਆਰਾਂ ਚ ਰਹਿੰਦਾ ਰਿਹਾ ਤੇ ਉੱਥੋਂ ਦੇ ਬੰਦਿਆਂ ਨੇ ਮੈਨੂੰ ਉਹਦੇ ਚ ਐਡ ਕਰ ਰੱਖਿਆ ਤੇ ਮੈਂ ਚੁੱਪ ਕੇ ਜੇ ਉੱਥੇ ਬੈਠਾ, ਮੈਂ ਜ਼ਿਆਦਾ ਕੋਈ ਗਤੀਵਿਧੀ ਨੀ ਕਰਦਾ, ਕਦੇ ਕੁਛ ਲਿਖਦਾ ਨੀ, ਕੁਛ ਸ਼ੇਅਰ ਨੀ ਕਰਦਾ, ਤੇ ਮੈਂ ਉਹ ਸਿਰਫ ਨਿਗਾਹ ਰੱਖਦਾ ਹੁੰਦਾ ਵੀ ਕੌਣ ਬੰਦਾ ਕੀ ਕਰ ਰਿਹਾ। ਤੇ ਮੈਂ ਉੱਥੇ ਦੇਖ ਰਿਹਾ ਸੀ ਕਈ ਦਿਨਾਂ ਦੇ ਮੈਡਮ ਸਿੱਧੂ ਦੇ ਬਿਆਨ ਜਾਂ ਖੁਦ ਸਿੱਧੂ ਸਾਹਿਬ ਵੀ ਉਸ ਗਰੁੱਪ ਚ ਹੈਗੇ ਆ, ਹੋਰ ਵੀ ਜਿਹੜੇ ਮੇਨ ਮੇਨ ਬੰਦੇ ਆ ਉਹ ਗਰੁੱਪ ਚ ਆ, ਤੇ ਉਹਨਾਂ ਦੀ ਮੈਂ ਜਿਹੜੀਆਂ ਸੁਰ ਦੇਖ ਰਿਹਾ ਸੀ ਪਿਛਲੇ 5-4 ਦਿਨਾਂ ਦੇ, ਤੇ ਮੈਨੂੰ ਪਹਿਲਾਂ ਮਹਿਸੂਸ ਹੋ ਰਿਹਾ ਸੀ ਵੀ ਉਹ ਚ ਮਹਾਰਾਣੀ ਸਾਹਿਬਾ ਵੀ ਹੈਗੇ, ਮਹਾਰਾਣੀ ਸਾਹਿਬਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਦੇਖਿਆ ਸੀ, ਤੇ ਪਰਨੀਤ ਕੌਰ ਉਹ ਕਾਫੀ ਜਿਹੜੀ ਰਾਜੇ ਦੇ ਜਾਂ ਗੈਰ ਹਾਜ਼ਰੀ ਚ ਉਹ ਸਾਰੇ ਗਰੁੱਪ ਦੇ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਸਫਾਈਆਂ ਕਿਸੇ ਨਾ ਕਿਸੇ ਢੰਗ ਤੇ ਉਹ ਦੇ ਰਹੇ ਸੀਗੇ। ਪਰ ਮੈਨੂੰ ਵੀ ਇਹ ਮਹਿਸੂਸ ਹੋ ਰਿਹਾ ਸੀ ਵੀ ਕੈਪਟਨ ਨੂੰ ਜੇ ਇਹ ਚੀਜ਼ ਨੂੰ ਇਸ ਸਿਚੁਏਸ਼ਨ ਨੂੰ ਹੈਂਡਲ ਕਰਨਾ ਤਾਂ ਉਹਨੂੰ ਆਪਣੇ ਹੱਥ ਚ ਹੀ ਲੈਣਾ ਪੈਣਾ। ਤਾਂ ਉਹੀ ਗੱਲ ਹੋਈ ਹੈ ਜੀ, ਦੌਰਾ ਛੱਡ ਕੇ ਤੇ ਉਹ ਵਾਪਸ ਆਏ ਆ, ਉਹ ਵਾਪਸ ਆ ਕੇ ਤੇ ਉਹਨਾਂ ਨੇ ਹੁਣ ਉਹ ਸ਼ੁਰੂ ਕੀਤੀ ਹੈ, ਜਦੋਂ ਦਾ ਇੱਕ ਦੋ ਵਿਧਾਇਕਾਂ ਨੇ ਹੁਣ ਧਰਨੇ ਲਾਉਣ ਦੀ ਧਮਕੀਆਂ ਦਿੱਤੀਆਂ। ਹੁਣ ਦੇਖੋ ਸੱਚਾ ਵਿਧਾਇਕ ਵੀ ਹੈ ਇੱਥੇ, ਸੱਚੇ ਵਿਧਾਇਕ ਇਹ ਆ ਵੀ ਹੁਣ ਕਿਸੇ ਏਰੀਏ ਚ ਜੇ ਮੰਨ ਲਓ ਮੈਂ MLA ਖੜਾ ਹੁੰਦਾ ਤੇ ਮੈਂ ਲੋਕਾਂ ਨਾਲ ਵਾਅਦੇ ਕਰਦਾ ਮੈਂ ਸੜਕਾਂ ਬਣਾਊ, ਮੈਂ ਸਕੂਲ ਬਣਾਊ, ਮੈਂ ਫਲਾਂ ਕਰੂ, ਮੈਂ ਯਾਹ ਕਰੂ, ਤਾਂ ਮੈਂ ਮੇਰੇ ਤੋਂ ਆਸ ਹੋ ਗਈ ਲੋਕਾਂ ਨੂੰ, ਤੇ ਲੋਕਾਂ ਕੋਲੇ ਜਦੋਂ ਮੈਂ ਜਾਊਂਗਾ ਜਾਂ ਤਾਂ ਫਿਰ ਮੈਂ ਚੁੱਪ ਕਰਕੇ ਚੰਡੀਗੜ੍ਹ ਬੈਠਾ ਰਵਾਂ, MLA ਉੱਥੇ ਮਿਲਿਆ ਹੈਗਾ ਤੇ ਉੱਥੇ ਬੈਠਾ, ਜਾਂ ਫਿਰ ਜੇ ਮੈਂ ਪਬਲਿਕਲੀ ਜਾਊਂਗਾ ਤਾਂ ਪਬਲਿਕ ਨੇ ਮੈਥੋਂ ਚੀਜ਼ਾਂ ਮੰਗਣੀਆਂ, ਜੋ ਪਬਲਿਕ ਨੇ ਚੀਜ਼ਾਂ ਮੰਗਣੀਆਂ ਤਾਂ ਤੁਹਾਡੇ ਕੋਲੇ ਬਜਟ ਹੈ ਨੀ, ਕਿਉਂਕਿ ਫਿਰੋਂ ਬਜਟ ਤਾਂ ਪੁਰਾਣੀਆਂ ਤਨਖਾਹਾਂ ਦੇਣ ਨੂੰ ਹੈ ਨੀ ਤੇ ਨਵਾਂ ਕਿਵੇਂ ਹੋਊਗਾ, ਇੰਨੇ ਕਿਸੇ ਕੋਲ ਆਈਡੀਆ ਹੈ ਨੀ, ਇੰਨਾ ਕੋਈ ਵਧੀਆ ਬੰਦਾ ਹੈ ਨੀ, ਸਾਰੇ ਬੰਦਿਆਂ ਨੂੰ ਇਹ ਲੱਗਦਾ ਵੀ ਅਸੀਂ ਤਾਂ ਰਜਾਈਆਂ ਚ ਬੈਠੇ ਰਹੀਏ ਤੇ ਕੋਲੇ ਆ ਕੇ ਬਣ ਜੇ ਸਾਰਾ ਕੁਛ, ਆਪੇ ਬਣਾ ਦੇ ਪੈਸਾ ਸਰਕਾਰਾਂ ਸਭ ਕੁਛ ਆਪੇ ਦੇ ਦੇਣ, ਉਹ ਹੁੰਦਾ ਨੀ। ਫਿਰ ਉਹ MLA ਨੇ ਕਿੱਥੇ ਆਉਣਾ, ਉਹਨੇ ਮੁੱਖ ਮੰਤਰੀ ਕੋਲੇ ਆਉਣਾ, ਦੱਸੋ ਭਾਈ ਮੈਂ ਆਪਦੇ ਏਰੀਏ ਚ ਕਿਵੇਂ ਜਵਾਬ ਦੇ ਹਾਂ, ਕਿਵੇਂ ਮੂੰਹ ਦਿਖਾਵਾਂ। ਸੋ ਇਹ ਸਿਚੁਏਸ਼ਨ ਦੇ ਵਿੱਚ ਆੜੇ ਆਇਆ ਹੋਇਆ ਇਸ ਟਾਈਮ ਪੰਜਾਬ, ਖਜ਼ਾਨਾ ਖਾਲੀ ਆ, ਮਨਪ੍ਰੀਤ ਸਿੰਘ ਬਾਦਲ ਹੱਥ ਖੜੇ ਕਰੀ ਬੈਠਾ, ਕਹਿ ਰਿਹਾ ਵੀ ਮੇਰੇ ਕੋਲ ਤਾਂ ਤਨਖਾਹ ਦੇਣ ਨੂੰ ਵੀ ਪੈਸੇ ਹੈ ਨੀ, ਬਹੁਤ ਸਾਰੇ ਇਹੋ ਜਿਹੇ ਫੈਸਲੇ ਹੋ ਰਹੇ ਆ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਜਿਹੜੀਆਂ ਸਰਕਾਰ ਦੇ ਗਲੇ ਦੀ ਹੱਡੀ ਬਣੀ ਆ। ਕੱਲ ਪਰਸੋਂ ਇੱਕ ਉਹ ਅੜਕਿਆ ਹੋਇਆ ਸੀ ਕੇਸ ਸੋਲਰ ਦੇ ਸਿਸਟਮ ਦੇ ਵਿੱਚ, ਤੇ ਸੋਲਰ ਦਾ ਗਵਰਨਮੈਂਟ ਨਾਲ ਡੀਲ ਹੋਈ ਸੀ $6 ਦੇ, ₹6 ਨੂੰ ਯੂਨਿਟ ਦੀ, ਜੇ ਜ਼ਿਮੀਦਾਰ ਕੋਈ ਲਾਉਂਦਾ ਤਾਂ ਉਹ ਸੋਲਰ ਲੈਣਗੇ, ਪਰ ਉਦੋਂ ਬਾਅਦ ਸਰਕਾਰ ਨੇ ਹੱਥ ਖੜੇ ਕਰਕੇ ਕੇਸ ਕਰਤਾ ਸੀ। ਪਰ ਪਰਸੋਂ ਹਾਈਕੋਰਟ ਦੇ ਫੈਸਲਾ ਕਰੈਕਸ਼ਨ ਆਇਆ, ਹਜੇ ਪਬਲਿਕਲੀ ਨੀ ਆਈ ਗੱਲ, ਚਲੋ ਮੈਂ ਉਸ ਕੇਸ ਚ ਇਨਵੋਲਵ ਹਾਂ ਕਿਸੇ ਨਾ ਕਿਸੇ ਰੂਪ ਚ, ਤਾਂ ਉਹ ਮੈਨੂੰ ਪਤਾ ਲੱਗਿਆ ਵੀ ਸਰਕਾਰ ਨੇ ਹਾਈਕੋਰਟ ਦੇ ਵਿੱਚ ਮਿੰਨਤ ਕੱਢੀ ਆ ਵੀ ਅਸੀਂ ਜ਼ਿਮੀਦਾਰਾਂ ਨਾਲ ਬੈਠ ਕੇ ਗੱਲ ਕਰਦੇ ਹਾਂ, ਤੇ ਸਾਨੂੰ ਸਾਡੇ ਕੋਲੇ ਤਾਂ ਇਸ ਟਾਈਮ ਵਿਆਹ ਖਾਣ ਨੂੰ ਪੈਸਾ ਹੈ ਨੀ, ਅਸੀਂ ਕਿਵੇਂ ਦੇ ਦਈਏ, ਅਸੀਂ ਕਿੱਥੋਂ ਦੇ ਦਈਏ। ਤਾਂ ਉਸ ਢੰਗ ਨਾਲ ਫਿਰ ਜ਼ਿਮੀਦਾਰਾਂ ਨਾਲ ਬੈਠ ਕੇ ਜਿਹੜਾ 6.25 ਨੂੰ ਸੀ ਉਹ ਸਾਡਾ ₹350 ਨੂੰ ਹੁਣ ਯੂਨਿਟ ਦੀ ਗੱਲ ਹੋ ਕੇ ਜਿਹੜੀ ਉਹ ਡੀਲ ਸਿਰੇ ਚੜੀ ਆ, ਜੇ ਉਹ ਡੀਲ ਸਿਰੇ ਨੀ ਚੜਦੀ ਸੀ ਤਾਂ ਜਿਹੜੀ ਸੋਲਰ ਐਨਰਜੀ ਤੋਂ ਪੰਜਾਬ ਨੂੰ ਲੌਕ ਕੀਤਾ ਹੋਇਆ ਸੀ ਕੋਰਟ ਦੇ ਵਿੱਚ ਕਿ ਭਾਈ ਇਹ ਤੁਸੀਂ ਕੋਈ ਪ੍ਰੋਜੈਕਟ ਨੀ ਲਾ ਸਕਦੇ ਜਿਹਨਾਂ ਦੇ ਪਿਛਲੇ ਪ੍ਰੋਜੈਕਟਾਂ ਨੂੰ ਪੂਰਾ ਨੀ ਕਰਦੇ, ਤੇ ਹੁਣ ਉਹ ਪਿਛਲੇ ਪ੍ਰੋਜੈਕਟਾਂ ਨੂੰ ਪੂਰਾ ਕਰਕੇ ਸਰਕਾਰਾਂ ਨੂੰ ਇੰਨਾ ਝੁਕਣਾ ਪਿਆ ਵੀ ਸਰਕਾਰ ਨੇ ਮਿਹਨਤ ਤਰਲਾ ਕਰਕੇ ਜ਼ਿਮੀਦਾਰਾਂ ਨੂੰ ਕਿਹਾ ਵੀ ਭਾਈ ਤੁਸੀਂ ਥੋੜੇ ਜਿਹੇ ਪੈਸੇ ਘੱਟ ਲੈ ਲਓ, ਕੁਛ ਅਸੀਂ ਮਨਜ਼ੂਰੀ ਦਿੰਨੇ ਆ ਤੇ ਤੁਸੀਂ ਇਹਨੂੰ ਲਾਓ। ਤੇ ਉੱਥੇ ਜਿਹੜੀ ਕੰਡੀਸ਼ਨ ਮੈਂ ਦੇਖੀ ਸਰਕਾਰ ਦੀ ਉਹ ਇਹ ਆ ਵੀ ਸਰਕਾਰ ਦੇ ਤਾਂ ਇਹ ਹਾਲ ਆ ਹੁਣ ਵੀ ਪਾਣੀ ਦਾ ਗਲਾਸ ਲੈਣ ਨੂੰ ਵੀ ਉਹਨਾਂ ਕੋਲੇ ਕੋਈ ਚੀਜ਼ ਹੈ ਨੀ, ਪੈਸਾ ਹੈ ਨੀ, ਵੀ ਇੰਨਾ ਜ਼ਿਆਦਾ ਮੰਦਵਾੜਾ ਜਿਹੜਾ ਸਰਕਾਰ ਕੋਲੇ ਆਇਆ ਹੋਇਆ। ਸੋ ਇਹੀ ਕਾਰਨ ਆ ਜਿਹੜੀਆਂ ਬਾਗੀ ਸੁਰਾਂ ਵੀ ਉਦੋਂ ਘਰਾਂ ਚ ਉਹਦੀਆਂ ਉੱਡਦੀਆਂ ਹੁੰਦੀਆਂ, ਜੇ ਘਰੇ ਖਾਣ ਨੂੰ ਦਾਣੇ ਹੈਗੇ ਤਾਂ ਸਾਰੇ ਦਾਣੇ ਖਾਣ ਚ ਮਸਤ ਹੋ ਜਾਂਦੇ ਆ, ਫਿਰ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ, ਹੁਣ ਦਾਣੇ ਹੈ ਨੀ ਖਾਣ ਨੂੰ ਤੇ ਫਿਰ ਉਹ ਮਸਤ ਕਾਹ ਚ ਹੋਣ, ਫਿਰ ਲੜਦੇ ਹੀ ਆ।
ਜੀ ਬਰਾੜ ਸਾਹਿਬ, ਅਗਲੀ ਜਿਹੜੀ ਲਾਸਟ ਖਬਰ ਹੀ ਲੈਣੇ ਆ ਕਿਉਂਕਿ ਖਬਰਾਂ ਦਾ ਜਿਹੜਾ ਸਿਲਸਿਲਾ ਉਹਦਾ ਸਮਾਂ ਤਾਂ ਉੱਪਰ ਹੋ ਚੁੱਕਿਆ, ਪਰ ਆਖਰੀ ਖਬਰ ਲਵਾਂਗੀ। ਸ਼ਿਵ ਸੈਨਾ, NCP ਤੇ ਕਾਂਗਰਸ ਦੇ 162 ਵਿਧਾਇਕਾਂ ਨੇ ਨਾ ਕੱਲ ਰਲ ਕੇ ਸੰਵਿਧਾਨ ਦੀ ਸਹੁੰ ਚੁੱਕੀ ਆ, ਤੇ ਜਿਸ ਤਰ੍ਹਾਂ ਆਪਣੀ ਏਕਤਾ ਦਾ ਦਿਖਾਵਾ ਉਹਨਾਂ ਨੇ ਕੀਤਾ ਹੈ ਉਹਦੇ ਨਾਲ ਕਹਿੰਦੇ ਭਾਜਪਾ ਨੂੰ ਕੰਬਣੀ ਚੜੀ ਆ। ਖੈਰ ਪਿਛਲੇ ਹਫ਼ਤੇ ਵੀ ਜਦੋਂ ਅਸੀਂ ਗੱਲ ਕੀਤੀ ਸੀ ਸੰਸਦ ਦਾ ਜਿਹੜਾ ਸਰਦ ਰੁੱਤ ਦਾ ਇਜਲਾਸ ਹੋਇਆ ਸੀ ਪਹਿਲਾ ਦਿਨ ਜਿਹੜਾ ਸੀ ਉਸ ਦਿਨ ਜਿਹੜੇ ਸ਼ਿਵ ਸੈਨਾ ਵਾਲੇ ਆ ਉਹ ਭਾਜਪਾ ਤੋਂ ਵੱਖਰੇ ਬੈਠੇ ਸੀ ਔਰ ਇਹ ਗੱਲ ਜਿਹੜੀ ਸੀ ਕਾਫੀ ਹੈਰਾਨ ਕਰਨ ਵਾਲੀ ਸੀ। ਖੈਰ ਹੁਣ 162 ਵਿਧਾਇਕ ਜਿਹੜੇ ਆ ਉਹਨਾਂ ਨੇ ਰਲ ਕੇ ਏਕਤਾ ਜਿਹੜੀ ਆ ਉਹ ਦਿਖਾਈ ਆ ਔਰ ਇਹਦੇ ਨਾਲ ਭਾਜਪਾ ਨੂੰ ਜਿਹੜੀ ਕੰਬਣੀ ਆ ਉਹ ਤਾਂ ਛਿੜੀ ਛਿੜੀ ਆ। ਨਾਲ ਅਸੀਂ ਗੱਲਬਾਤ ਜਿਹੜੀ ਮਹਾਰਾਸ਼ਟਰ ਮੁੱਦੇ ਤੇ ਵੀ ਕਰਦੇ ਜਾਈਏ ਕਿ ਉਧਰ ਸੰਸਦ ਭਵਨ ਦੇ ਵਿਹੜੇ ਚ ਕਹਿੰਦੇ ਕੱਲ ਮਹਾਰਾਸ਼ਟਰ ਮੁੱਦੇ ਤੇ ਕਾਂਗਰਸ ਨੇ ਅੰਦਰ ਤੇ ਬਾਹਰ ਜ਼ਬਰਦਸਤ ਵਿਰੋਧ ਕੀਤਾ ਆ। ਸੋ ਭਾਜਪਾ ਨੂੰ ਦੇ ਅੱਡ ਹੋਣ ਦਾ ਜਿਹੜਾ ਕਾਰਨ ਆ ਉਹ ਵੀ ਮੈਨੂੰ ਲੱਗਦਾ ਉਹ ਵੀ ਇਹੀ ਆ ਕਿ ਮਹਾਰਾਸ਼ਟਰ ਜਿਹੜਾ ਮੁੱਦਾ ਆ ਉਹ ਵੀ ਭਖਿਆ ਰਿਹਾ ਆ ਔਰ ਉਹਨਾਂ ਨੂੰ ਗੱਲ ਕਰਨ ਦੇ ਲਈ ਜਿਹੜਾ ਮੁੱਦਾ ਆ ਉਹ ਮਿਲ ਗਿਆ ਔਰ ਉਹ ਜਿਹੜੀਆਂ ਸਾਰੀਆਂ ਪਾਰਟੀਆਂ ਉਹ ਇੱਕ ਪਾਸੜ ਹੋ ਗਈਆਂ। ਕੀ ਇਹ ਸਾਰਾ ਮਾਜ਼ਰਾ ਆ?
ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਸੰਸਦ ਦੇ ਵਿੱਚ ਹੰਗਾਮੇ ਹੋ ਰਹੇ ਆ, ਵਾਕਆਊਟ ਹੋ ਰਹੇ ਆ, ਕੰਮ ਨੀ ਚੱਲਣ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਉਹ ਤਾਂ ਹੁਣ ਹੈਗੀਆਂ ਨਿਸ਼ਫਲ, ਉਹਨਾਂ ਤਾਂ ਕੁਛ ਨੀ ਨਿਕਲਣਾ, ਉਹ ਤਾਂ ਸਿਰਫ ਇੱਕ ਸੁਰਖੀਆਂ ਬਣਨੀਆਂ ਅਖਬਾਰ ਦੀਆਂ ਤੇ ਜਾਂ ਇਤਿਹਾਸ ਦੇ ਵਿੱਚ ਲਿਖੀਆਂ ਜਾਣੀਆਂ ਕਾਰਵਾਈ ਚ ਵੀ ਕਾਂਗਰਸ ਨੇ ਬਾਈਕਆਊਟ ਕੀਤਾ ਜਾਂ ਫਲਾਨੇ ਨੇ ਹੰਗਾਮਾ ਕੀਤਾ। ਪਾਰਟੀ ਕੋਲੇ ਦੋਨਾਂ ਸਦਨਾਂ ਚ ਬਹੁਮਤ ਆ, ਉਹ ਜਿਹੜੇ ਬਿੱਲ ਉਹਨਾਂ ਨੇ ਪਾਸ ਕਰਾਉਣੇ ਆ ਚੁੱਪ ਕਰਕੇ ਪਾਸ ਹੋ ਜਾਣਗੇ ਬਿੱਲ, ਉਹਨਾਂ ਨੂੰ ਕੋਈ ਨੀ ਰੋਕ ਸਕਦਾ, ਠੀਕ ਹੈ ਜੀ, ਉਹ ਤਾਂ ਇੱਕ ਗੱਲ ਆ। ਦੂਜੇ ਪਾਸੇ ਜਿਹੜਾ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆਇਆ ਵੀ ਉਹ ਕਿੱਥੋਂ ਤੱਕ ਗਿਰ ਸਕਦੀ ਹੈ, ਕਿੰਨਾ ਵੀ ਬਾਏ ਹੁੱਕ ਐਂਡ ਕਰੋਕ ਵਾਲੀ ਗੱਲ ਆ ਵੀ ਕੁਛ ਵੀ ਕਿਤੇ ਵੀ ਦਰਜੇ ਤੱਕ ਉਹਨੂੰ ਜਾਣਾ ਪੈ ਜੇ, ਰਾਤਾਂ ਦੇ ਅੱਧੀ ਰਾਤ ਨੂੰ ਰਾਜਪਾਲ ਨੂੰ ਮੋਹਰੇ ਦੇ ਤੌਰ ਤੇ ਮੋਹਰਾਂ ਵਰਤਣ, ਰਾਜਪਾਲ ਦੇ ਕਿਰਦਾਰ ਦਾ ਪਤਾ ਲੱਗ ਗਿਆ, ਜਿਹੜੇ ਅਪੁਆਇੰਟ ਕੀਤੇ ਜਾਂਦੇ ਆ ਉਹ ਕਿਵੇਂ ਆ, ਰਾਸ਼ਟਰਪਤੀ ਦੇ ਕਿਰਦਾਰ ਦਾ ਪਤਾ ਲੱਗ ਗਿਆ ਵੀ ਜਦੋਂ ਇੱਕ ਪਰਿਵਾਰ ਗਰੀਬ ਪਰਿਵਾਰ ਚੋਂ ਲਿਆ ਕੇ ਰਾਸ਼ਟਰਪਤੀ ਬਣਾ ਦਿੱਤਾ ਜਾਂਦਾ, ਹੁਣ ਤਾਂ ਸੀ ਸਾਡੇ ਕੌਮ ਦੇ ਲੋਕ ਜਿਹੜੇ ਸਿੱਖ ਗਿਆਨੀ ਜੈਲ ਸਿੰਘ ਦੇ ਉੱਤੇ ਉਂਗਲਾਂ ਖਾਂਦੇ ਸੀ ਵੀ ਇੰਦਰਾ ਗਾਂਧੀ ਵੇਲੇ ਉਹਨੇ ਐਂ ਕਿਉਂ ਨੀ ਕੀਤਾ, ਐਂ ਕਿਉਂ ਨੀ ਕੀਤਾ, ਐ ਨੀ ਆ ਜੀ ਹਾਲਾਤ ਆ ਰਾਸ਼ਟਰਪਤੀ ਦੀ ਨਾਂ ਦਾ ਹੀ ਪਹਿਲਾ ਨਾਂ ਦਾ ਹੀ ਪਹਿਲਾ ਜਿਹੜਾ ਨਾਗਰਿਕ ਆ ਠੀਕ ਆ, ਜਿਹੜੀ ਸਾਨੂੰ ਬਚਪਨ ਤੋਂ ਪੜਾਇਆ ਜਾਂਦਾ ਨਾ ਵੀ ਰਬੜ ਦੀ ਸਟੈਂਪ ਆ ਜੀ ਰਾਸ਼ਟਰਪਤੀ, ਰਬੜ ਦੀ ਸਟੈਂਪ ਹੀ ਹੈ ਇੰਡੀਆ ਦਾ ਰਾਸ਼ਟਰਪਤੀ, ਤੇ ਉਹ ਦੇਖੋ ਜਿੱਥੇ ਜੀ ਕਰਿਆ ਰਾਤ ਨੂੰ ਉੱਥੇ ਲਵਾ ਲਈ ਰਬੜ ਜਿੱਥੇ ਉਹਨਾਂ ਨੇ ਬਹੁਮਤ ਨਾਲ। ਸੋ ਦੂਜੀ ਗੱਲ ਇਹ ਹੈ ਜੀ ਵੀ 162 ਬੰਦੇ ਹੁਣ ਹਯਾਤ ਵਰਗੇ ਹੋਟਲਾਂ ਚ 5 ਸਟਾਰਾਂ ਚ ਖੜੇ ਆ, ਕਰੋੜਾਂ ਰੁਪਇਆ ਉਹਨਾਂ ਦੇ ਉੱਤੇ ਇਨਵੈਸਟ ਕੀਤਾ ਜਾ ਰਿਹਾ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੇਸ ਹੋਣਗੇ ਵੀ ਪੈਸਾ ਕਿੱਥੋਂ ਆਇਆ, ਇੰਨੀਆਂ ਰਾਤਾਂ ਹੋਟਲਾਂ ਚ ਰਹੇ, ਇੰਨੀਆਂ ਏਡੇ ਏਡੇ ਹੋਟਲਾਂ ਦੇ ਵਿੱਚ ਜਿਹੜੇ ਪਰੇਡ ਕੀਤੀ ਗਈ, ਫੇਰ ਟਵੀਟ ਦੇ ਉੱਤੇ ਸਪੈਸ਼ਲ ਲਿਖਿਆ ਗਿਆ ਵੀ ਆਓ ਜੀ ਰਾਜਪਾਲ ਨੂੰ ਦਿਖਾਓ, ਹੁਣ ਜਿਹੜੀ ਕਾਨੂੰਨ ਜਾਂ ਸੰਵਿਧਾਨ ਆ ਉਹ ਕਿਤੇ ਨਾ ਕਿਤੇ ਛਿੱਕੇ ਟੰਗਿਆ ਹੋਇਆ, ਤੇ ਇਸ ਟਾਈਮ ਜਿਹੜੀ ਪੋਜੀਸ਼ਨ ਆ ਮਹਾਰਾਸ਼ਟਰ ਦੇ ਵਿੱਚ ਕਰੋ ਮਰੋ ਦੀ ਆ, ਪਰ ਮੈਨੂੰ ਇੱਕ ਚੀਜ਼ ਜਿਹੜੀ ਵਧੀਆ ਇਹ ਲੱਗ ਰਹੀ ਆ ਵੀ ਜਿਹੜਾ RSS ਦਾ ਇੱਕ ਹੋਲਡ ਸੀ ਨਾ, RSS ਦਾ ਬਹੁਤ ਵੱਡਾ ਹੋਲਡ, ਜਿਹਦਾ ਹੋਲਡ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਸ਼ਿਵ ਸੈਨਾ ਸੀ, ਤੇ ਸ਼ਿਵ ਸੈਨਾ ਦਾ ਕੱਟੜਵਾਦ ਤਾਂ ਸੁਭਾਸ਼ ਠਾਕਰੇ ਤੋਂ ਲੈ ਕੇ ਹੁਣ ਤੱਕ ਹਰ ਬੰਦੇ ਨੂੰ ਪਤਾ ਵੀ ਸ਼ਿਵ ਸੈਨਾ ਕਿੰਨੀ ਕੱਟੜ ਆ ਤੇ ਕਿਵੇਂ ਆ, ਤੇ ਉਹਦੇ ਚ RSS ਕਰਕੇ ਉਹਨੂੰ ਮੰਨਿਆ ਜਾ ਰਿਹਾ ਸੀ, ਤੇ ਸ਼ਿਵ ਸੈਨਾ ਦੀ ਸਿੱਧੀ ਬਗਾਵਤ RSS ਨਾਲ, ਉਹਦੀ ਇੱਕ ਵੀ ਨਾ ਮੰਨਣਾ, ਸਿੱਧੇ ਭਾਜਪਾ ਨੂੰ ਅੰਗੂਠਾ ਦਿਖਾ ਦੇਣਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਨਾ ਥੋੜਾ ਜਿਹਾ ਆਮ ਲੋਕਾਂ ਲਈ ਚੰਗਾ ਵੀ ਉਹਨਾਂ ਦਾ ਜਿਹੜਾ ਵਧੀ ਜਾਂਦਾ ਸੀ ਹੋਲਡ ਜਾਂ ਉਹ ਕਿਤੇ ਨਾ ਕਿਤੇ ਕਮਜ਼ੋਰ ਪਊ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ ਖਬਰਾਂ ਦਾ ਇਹ ਸਿਲਸਿਲਾ ਜਿਹੜਾ ਹੁਣ ਆਪਾਂ ਇੱਥੇ ਹੀ ਸਮੇਟਦੇ ਆ, ਤੁਸੀਂ ਜਾਣ ਤੋਂ ਪਹਿਲਾਂ ਕੋਈ ਹੋਰ ਗੱਲਬਾਤ ਜਿਹੜੀ ਹੈ ਸਾਡੇ ਨਾਲ ਸਾਂਝੀ ਕਰਨੀ ਚਾਹੋ ਤੇ ਜ਼ਰੂਰ ਕਰੋ।
ਬਸ ਜੀ ਖਬਰਾਂ ਅੱਜ ਦੀਆਂ ਅਸੀਂ ਪੋਜ਼ਿਟਿਵ ਵੀ ਲਈਆਂ, ਨੈਗੇਟਿਵ ਵੀ ਲਈਆਂ, ਕਈ ਵਾਰੀ ਕਰਦੇ ਕਰਾਉਂਦੇ ਆਪਦੇ ਵਿਊ ਬਹੁਤ ਧੱਕ ਜਾਂਦੇ ਆ, ਮੈਂ ਗੁਰਦੁਆਰੇ ਕਮੇਟੀਆਂ ਦੀਆਂ ਗੱਲਾਂ ਕਰੀ ਜਾਂਦਾ ਸੀਗਾ, ਕਈਆਂ ਨੂੰ ਆਪੋ ਆਪਣੇ ਪਾਲੇ ਹੁੰਦੇ ਆ ਨਾ, ਮੈਨੂੰ 8-10 ਮੈਸੇਜ ਆ ਗਏ ਇਸ ਤਰ੍ਹਾਂ, ਬਾਈ ਜੀ ਦੱਸ ਦਿਓ ਕਿੱਥੋਂ ਦੀ ਕਮੇਟੀ ਦੀ ਗੱਲ ਕਰ ਰਹੇ ਹੋ, ਬਾਈ ਜੀ ਉਹ ਵੀ ਦੱਸ ਦਿਓ ਕਿੱਥੋਂ ਕਾਰਪੋਰੇਟ ਦੀ ਗੱਲ ਕਰ ਰਹੇ ਹੋ
ਜੀ।
ਉਹ ਦੋਸਤੋ ਮਾੜਾ ਜਾਂ ਉੱਚੇ ਲੈਵਲ ਤੇ ਸੋਚੋ, ਮੈਂ ਕਿਸੇ ਦੀ ਗੱਲ ਨੀ ਕਰ ਰਿਹਾ, ਮੈਂ ਗੁਰੂ ਨਾਨਕ ਦੇ ਫਲਸਫੇ ਦੀ ਗੱਲ ਕੀਤੀ ਆ, ਮੈਨੂੰ ਕੈਨੇਡਾ ਦਾ ਕੰਮ ਵਧੀਆ ਲੱਗਿਆ, ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਉਹ ਰੋਲ ਮਾਡਲ ਅਪਣਾਓ
ਜੀ,
ਅਸੀਂ ਭੁੱਲ ਜਾਈਏ ਸਾਰੀਆਂ ਚੌਧਰਾਂ, ਅਸੀਂ ਸਭ ਕੁਛ ਭੁੱਲ ਕੇ ਤੇ ਅਸੀਂ ਕੋਸ਼ਿਸ਼ ਕਰੀਏ ਗੁਰੂ ਨਾਨਕ ਦੇ ਨਿਵੇਂ ਨਿਮਾਣੇ ਸਿੱਖ ਹੋ ਕੇ ਕੰਮ ਕਰਨ ਦੀ, ਜੇ ਕੋਈ ਕਰ ਰਿਹਾ ਉਹਨੂੰ ਕਰ ਲਈਏ, ਸਾਰਾ ਦਿਨ ਇੱਕ ਦੂਜੇ ਤੇ ਲਾਈ ਜਾਂਦੇ ਉਹ ਖਾ ਗਿਆ ਉਹ ਖਾ ਗਿਆ, ਮੈਂ ਇੱਕ ਚੀਜ਼ ਤਾਂ ਦਾਅਵੇ ਨਾਲ ਕਹਿ ਸਕਦਾ ਵੀ ਖਾਧੇ ਜਾਂਦੇ ਹੋਣਗੇ ਪੈਸੇ ਗੁਰਦੁਆਰਿਆਂ ਦੇ ਵੀ ਹੋਣਗੇ, ਚਲੋ ਮੰਨ ਲੈਂਦੇ ਆ, ਪਰ ਬਹੁਤਾਤ ਨੀ ਹੈ ਉਹਨਾਂ ਲੋਕਾਂ ਦੀ, ਮੇਰੀ ਗੱਲ ਅੱਜ ਦਾਅਵੇ ਨਾਲ ਮੈਂ ਕਹਿਣਾ, ਦੇਖੋ ਜੇ ਤੁਸੀਂ ਇਸ ਨੂੰ ਕਿਹਾ ਪੁੱਠੇ ਪਾਸੇ ਲਾ ਲਓ ਕਿਸੇ ਪਾਸੇ ਲਾ ਲਓ, ਪਰ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਜੇ ਗੁਰੂ ਘਰ ਦੇ ਪੈਸੇ ਖਾਣ ਵਾਲਿਆਂ ਦੀ ਬਹੁਤਾਤ ਨਹੀਂ ਹੈ, ਉਹ 2-4-5% ਆ, ਜਾਂ ਤਾਂ ਜਿਹੜੇ ਨਿੱਜੀ ਤੌਰ ਤੇ ਗੁਰਦੁਆਰੇ ਆ ਜਿਨ੍ਹਾਂ ਦੇ, ਉਹਨਾਂ ਨੂੰ ਤੁਸੀਂ ਰੋਕ ਨੀ ਸਕਦੇ, ਉਹ ਗੋਲਕ ਗਿਣਨਗੇ ਚੱਕਣਗੇ, ਉਹ ਪਰਿਵਾਰ ਦਾ ਗੁਰਦੁਆਰਾ ਪਰਿਵਾਰ ਜੋ ਕਰਦਾ ਨਿੱਜੀ ਆ, ਉਹਨੂੰ ਗੁਰਦੁਆਰਾ ਹੀ ਨਾ ਕਹੋ, ਉਹਨੂੰ ਗੁਰਦੁਆਰਾ ਕਹਿਣ ਚ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਠੀਕ ਹੈ ਨਾ, ਪਰ ਸੰਗਤ ਤਾਂ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੁੰਦਾ ਤਾਂ ਉੱਥੇ ਜਾਂਦੀ ਆ, ਜੇ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਹੁੰਦੀ ਤਾਂ ਉਹਨੂੰ ਜਾਣ ਦੀ ਲੋੜ ਨੀ ਹੁੰਦੀ, ਠੀਕ ਆ, ਇਹ ਤਾਂ ਤੁਸੀਂ ਅੱਜ ਤੁਹਾਡੀ ਜੇਬ ਚ ਹੀ ਆ ਸਾਰਾ ਕੁਛ, ਤੇ ਤੁਸੀਂ ਉੱਥੇ ਬੈਠ ਕੇ ਹੀ ਉਹਨੂੰ ਫੋਲੋ ਕਰ ਸਕਦੇ ਹੋ। ਮੇਰੀ ਹਾਜ਼ਰੀ ਬਹੁਤ ਰੇਅਰ ਹੁੰਦੀ ਹੈ ਜੀ, ਮੈਂ ਬਹੁਤ ਘੱਟ ਜਾਂਦਾ ਗੁਰੂ ਘਰ ਚ, ਬਹੁਤ ਰੇਅਰ ਹੁੰਦੀ ਹੈ, ਕਿਉਂਕਿ ਜਦੋਂ ਦੀ ਸਮਝ ਆਈ ਹੈ ਵੀ ਗੁਰੂ ਤਾਂ ਘੱਟ ਘੱਟ ਚ ਵੱਸਦਾ, ਠੀਕ ਆ, ਪਰ ਇੱਕ ਸਾਡੇ ਚਲੋ ਥਾਂ ਹੋਣੇ ਚਾਹੀਦੇ, ਪਲੇਟਫਾਰਮ ਹੋਣੇ ਚਾਹੀਦੇ ਜਿੱਥੋਂ ਅਸੀਂ ਆਪਦੀਆਂ ਨੀਤੀਆਂ ਬਣਾਈਏ, ਜਿੱਥੋਂ ਆਪਦੀ ਆਉਣ ਵਾਲੀ ਜਨਰੇਸ਼ਨ ਨੂੰ ਚੰਗੇ ਸੁਨੇਹੇ ਦਈਏ, ਚੰਗੀ ਸੰਗਤ ਕਰੀਏ, ਉਸ ਲਈ ਮੈਂ ਜਾਣਾ, ਉਸ ਲਈ ਮੈਂ ਉਹਨੂੰ ਮਾਨਤਾ ਵੀ ਦਿੰਦਾ, ਪਰ ਅਸੀਂ ਜਿਹੜੇ 95% ਚੰਗੇ ਲੋਕ ਆ, ਕਈ ਵਾਰੀ ਉਹਨਾਂ ਦੇ ਉਂਗਲਾਂ ਖਾ ਕੇ ਨਾ ਵੀ ਉਹ ਖਾ ਗਏ ਉਹ ਖਾ ਗਏ, ਤੇ ਉਹ ਅਸੀਂ ਨਾ ਹੁਣ ਕੰਮ ਕਰਨ ਵਾਲੇ ਲੋਕਾਂ ਦਾ ਵੀ ਦਿਲ ਤੋੜਦੇ ਆ, ਉਹ ਜਿਹੜੇ 5-7% ਲੋਕਾਂ ਪਿੱਛੇ ਤੁਸੀਂ 90% ਲੋਕਾਂ ਨੂੰ ਮਾੜਾ ਨਾ ਕਹਿ ਕਰੋ, 90% ਲੋਕ ਚੰਗੇ ਆ, ਵਧੀਆ ਕੰਮ ਕਰੀ ਜਾਂਦੇ, ਆਪਦਾ ਵਕਤ ਕੱਢਦੇ ਆ, ਸਭ ਕੁਛ ਕਰਦੇ ਆ, ਉਂਗਲ ਉਠਾਉਣ ਤੋਂ ਪਹਿਲਾਂ ਬਿਹਤਰ ਆ, ਤੁਹਾਡੇ ਕੋਲ ਰਾਈਟ ਆ, ਇੱਥੇ ਆਸਟ੍ਰੇਲੀਆ ਕਿਹੋ ਜਿਹਾ ਮੁਲਕ ਆ ਜਿੱਥੇ ਤੁਸੀਂ ਤੁਹਾਡੇ ਕੋਲ ਜਿਹੜੀ ਇਨਫੋਰਮੇਸ਼ਨ ਦਾ ਰਾਈਟ ਆ, ਜਿਵੇਂ ਇੰਡੀਆ ਦੇ ਵਿੱਚ ਰਾਈਟ ਆਫ ਇਨਫੋਰਮੇਸ਼ਨ ਆ, ਇੱਥੇ ਫਰੀਡਮ ਆਫ ਜਿਹੜੀ ਤੁਹਾਡੇ ਕੋਲ ਇਨਫੋਰਮੇਸ਼ਨ ਆ, FOIA ਉਹਨੂੰ ਕਹਿੰਦੇ ਆ, ਤੁਸੀਂ ਲੈ ਸਕਦੇ ਹੋ ਕਿਸੇ ਵੀ ਮਰਜ਼ੀ ਡਿਪਾਰਟਮੈਂਟ ਚੋਂ ਕਿਸੇ ਅਦਾਰੇ ਤੋਂ ਲੈ ਲਓ, ਤੇ ਉਹ ਲਓ, ਜੇ ਤੁਹਾਨੂੰ ਕਿਤੇ ਲੱਗਦਾ ਤਾਂ ਕੱਢ ਲਓ ਗੱਲ, ਏਦਾਂ ਨੀ ਹੁੰਦਾ ਹੁੰਦਾ, ਏਦਾਂ ਬਹੁਤ ਔਖੇ ਹੁੰਦੇ ਆ ਗੁਰੂ ਦੇ ਪੈਸੇ ਖਾਣੇ, ਜੇ ਕੋਈ ਖਾਂਦੇ ਆ 5-10% ਉਹ ਭੁਗਤਣਗੇ ਵੀ ਫਿਰ,
ਸੋ
ਇੰਨੇ ਸ਼ਬਦਾਂ ਨਾਲ ਮੈਨੂੰ ਇਜਾਜ਼ਤ ਦਿਓ ਜੀ, ਮੇਰੀ ਕਿਸੇ ਨਾਲ ਨਿੱਜਤਾ ਨੀ ਹੈ, ਮੈਂ ਓਵਰਆਲ ਗੱਲ ਕਰਦਾ, ਨਾਲੇ ਮੈਂ ਕੋਈ ਦਾਇਰਾ ਇੱਕ ਇੱਕ ਪਿੰਡ ਸ਼ਹਿਰ ਸਟੇਟ ਦੀ ਗੱਲ ਨਹੀਂ ਕਰਦਾ ਇਸ ਟਾਈਮ, ਸਾਨੂੰ 70-80 ਕੰਟਰੀਆਂ ਦੇ ਵਿੱਚ ਸੁਣਿਆ ਜਾ ਰਿਹਾ, ਮੈਂ ਸਾਰੇ ਦੁਨੀਆਂ ਦੀ ਗੱਲ ਕਰ ਰਿਹਾ।
ਜੀ ਜੀ ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ ਸਮੇਂ ਦੇ ਲਈ ਡਾਕਟਰ ਸਾਹਿਬ।
ਮਿਹਰਬਾਨੀ ਜੀ, ਮਿਹਰਬਾਨੀ,
ਸ਼ੁਕਰੀਆ। ਸੋ ਦੋਸਤੋ, ਖਬਰਾਂ ਦਾ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਦੌਰਾਨ ਸਾਡੇ ਸਪਾਂਸਰਸ ਦੇ, ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਪ੍ਰਸਾਰਿਤ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਡੇ ਮੈਸੇਜਸ, ਕਿਉਂਕਿ ਤੁਹਾਡੇ ਨਾਲ ਸਾਡਾ ਜਿਹੜਾ ਰਾਬਤਾ ਉਹ ਵਿਚਾਰਾਂ ਦੇ ਨਾਲ ਬਣਦਾ ਔਰ ਤੁਹਾਡੇ ਵਿਚਾਰ, ਤੁਹਾਡੇ ਮੈਸੇਜਸ ਸਾਡੇ ਤੱਕ ਪਹੁੰਚੇ ਹੋਏ ਆ। ਬ੍ਰੇਕ ਤੋਂ ਬਾਅਦ ਸ਼ਾਮਲ ਕਰਦੇ ਹਾਂ ਤੁਹਾਡੇ ਸਾਰਿਆਂ ਦੇ ਉਹ ਮੈਸੇਜਸ, ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਵਕਫਾ, ਵਪਾਰਕ ਵਕਫੇ ਤੋਂ ਬਾਅਦ ਆਉਂਦੇ ਹਾਂ ਬਹੁਤ ਜਲਦੀ ਵਾਪਸ।
इस प्रोग्राम नु स्पॉन्सर करने लिए संपर्क करो account@harmanradio.com या विजिट करो साडी वेबसाइट harmanradio.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी जी विश, चलो फिर चलते हैं HK किड्स।
HK किड्स, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसी भी साइज दे, किसी भी डिजाइन दे, किसी भी कलर दे, किसी भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो HK किड्स।
HK किड्स जो की डील करदे ने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਕਾਫੀ ਨਾਮ ਯਾਦ ਰੱਖਿਓ
HKK। ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with Visa Aid, Immigration and Education Services, jis vich migration sambandhi kise vi tarah de sawal da jawab tusi lai sakoge। So sunna na bhulna har mangalwar Amardeep Kaur naal sham 7 baje ton 8 baje tak program Migration Matters।
Tusi sun rahe ho apna Harman Radio 24 ghante 7 din Australia da pehla Punjabi Radio। Harman Radio 24 ghante
Harman Radio।
ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ ਸਾਡੇ ਸਪਾਂਸਰ ਦੇ, ਸਾਡੇ ਸਹਿਯੋਗੀਆਂ ਦੇ, ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। ਤੇ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ, ਯਾਨੀ ਕਿ ਸਾਡਾ ਮਾਰਨਿੰਗ ਸ਼ੋ, ਸਾਡੀ ਸਵੇਰ ਦੀ ਸਭਾ, ਜਿਸ ਤਹਿਤ ਤੁਸੀਂ ਖਬਰਾਂ ਦਾ ਜਿਹੜਾ ਆਨੰਦ ਆ ਉਹ ਲੈ ਚੁੱਕੇ ਹੋ, ਖਬਰਾਂ ਦਾ ਆਨੰਦ ਲਿਆ, ਜਾਂ ਫਿਰ ਖਬਰਾਂ ਦੇ ਜਿਹੜੇ ਉਸ ਸਿਲਸਿਲੇ ਨੂੰ ਤੁਸੀਂ ਕਿਸ ਤਰ੍ਹਾਂ ਵੀ ਮਾਣਿਆ। ਖਬਰਾਂ ਦੇ ਸਿਲਸਿਲੇ ਤੋਂ ਬਾਅਦ ਹੁਣ ਜਿਹੜਾ ਅਗਲਾ ਸਿਲਸਿਲਾ ਉਹ ਗੱਲਾਂ ਬਾਤਾਂ ਦਾ ਵੀ ਸ਼ੁਰੂ ਹੋਣ ਜਾ ਰਿਹਾ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਦੋਸਤ ਇਸ ਵੇਲੇ ਬਣੇ ਹੋਏ ਨੇ ਕਾਫੀ ਦੇਰ ਤੋਂ, ਉਹਨਾਂ ਦੇ ਸੁਨੇਹੇ ਜਿਹੜੇ ਆ ਜ਼ਰੂਰ ਮੈਂ ਸ਼ਾਮਲ ਕਰ ਲਾਂ। ਔਰ ਸਾਡੇ ਨਾਲ ਕਾਫੀ ਦੇਰ ਤੋਂ ਜਿਹੜੀ ਸਾਂਝ ਆ ਬਣਾਈ ਹੋਈ ਹੈ ਜੀ ਕੁਲਵਿੰਦਰ ਸਿੰਘ ਜਗਰਾਓ ਹੋਰਾਂ ਨੇ ਵੀ, ਬਹੁਤ ਬਹੁਤ ਸਵਾਗਤ ਕੁਲਵਿੰਦਰ ਭਾਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ, ਔਰ ਬਿਕਰਮਜੀਤ ਸਿੰਘ ਬਰਾੜ ਹੋਰਾਂ ਨੇ ਵੀ ਕਾਫੀ ਦੇਰ ਤੋਂ ਸਾਡੇ ਨਾਲ ਸਾਂਝ ਬਣਾਈ ਹੋਈ ਹੈ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਸਾਡੇ ਨਾਲ ਕਾਫੀ ਦੇਰ ਤੋਂ ਸਾਂਝ ਬਣਾਈ ਹੋਈ ਹੈ। ਔਰ ਗਿੱਲ ਸਾਹਿਬ ਤੁਹਾਡਾ ਮੈਂ ਪਹਿਲਾਂ ਤਾਂ ਵਿਚਾਰ ਸ਼ਾਮਲ ਕਰਦੀ ਹਾਂ ਤੇ ਉਸ ਤੋਂ ਬਾਅਦ ਅਗਲੇ ਮੈਸੇਜ ਸ਼ਾਮਲ ਕਰਦੇ ਹਾਂ ਅਸੀਂ। ਸਾਡੇ ਨਾਲ ਬਹੁਤ ਸੋਹਣਾ ਵਿਚਾਰ ਸਾਂਝਾ ਕਰਦੇ ਹੁੰਦੇ ਆ ਹਰ ਪ੍ਰੋਗਰਾਮ ਦੇ ਵਿਚ ਗਿੱਲ ਸਾਹਿਬ, ਔਰ ਅੱਜ ਦਾ ਵਿਚਾਰ ਜਿਹੜਾ ਉਹ ਸਾਂਝਾ ਕਰ ਰਹੇ ਨੇ, ਉਹ ਕਹਿੰਦੇ ਜ਼ਿੰਦਗੀ ਚ ਇੱਛਾਵਾਂ ਇਨਸਾਨ ਨੂੰ ਜਿਉਣ ਨਹੀਂ ਦਿੰਦੀਆਂ। ਮਨੁੱਖ ਦੀ ਫਿਤਰਤ ਹੈ ਕਿ ਉਹ ਇੱਛਾਵਾਂ ਨੂੰ ਮਰਨ ਨਹੀਂ ਦਿੰਦਾ, ਇਹੀ ਜ਼ਿੰਦਗੀ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਖੂਬ। ਔਰ ਬਿਲਕੁਲ ਇੱਛਾਵਾਂ ਜਿਹੜੀਆਂ ਉਹ ਇਨਸਾਨ ਨੂੰ ਜਿਉਣ ਨਹੀਂ ਦਿੰਦੀਆਂ, ਤੇ ਫਿਤਰਤ ਇਹ ਹੈ ਕਿ ਇੱਛਾਵਾਂ ਨੂੰ ਅਸੀਂ ਮਰਨ ਨਹੀਂ ਦਿੰਦੇ, ਹਨਾ। ਵੈਸੇ ਕਹਿੰਦੇ ਹੁੰਦੇ ਆ ਵੀ ਜਦੋਂ ਇੱਛਾ ਹੀ ਖਤਮ ਹੋ ਗਈ, ਹਨਾ, ਤੇ ਫੇਰ ਜ਼ਿੰਦਗੀ ਵੀ ਖਤਮ ਹੈ। ਪਰ ਕਈ ਵਾਰ ਕੀ ਹੁੰਦਾ ਕਿ ਜਿਹੜੀਆਂ ਇੱਛਾਵਾਂ ਬਹੁਤ ਵੱਡੀਆਂ ਹੋ ਜਾਂਦੀਆਂ, ਕਈ ਵਾਰ ਉਹਨਾਂ ਨੂੰ ਪੂਰਾ ਕਰਦਿਆਂ ਕਰਦਿਆਂ ਆਪਾਂ ਜਿਹੜੀ ਕੋਲ ਸਾਡੇ ਜ਼ਿੰਦਗੀ ਦੇ ਖੂਬਸੂਰਤ ਪਲ ਹੁੰਦੇ ਆ, ਉਹਨਾਂ ਨੂੰ ਵੀ ਅਸੀਂ ਬਹੁਤ ਨਾਗਵਾਰ ਬਣਾ ਲੈਂਦੇ ਹਾਂ, ਕਿਉਂਕਿ ਉਹਨਾਂ ਨੂੰ ਜੇਕਰ ਅਸੀਂ ਮਾਣਨਾ ਹੁੰਦਾ ਜੋ ਸਾਡੇ ਕੋਲ ਹੈ ਉਹਦੇ ਵਿੱਚ ਮਾਣੀਏ ਤਾਂ ਉਹ ਖੁਸ਼ੀ ਜਿਹੜੀ ਆ ਉਹ ਵੱਖਰੀ ਹੁੰਦੀ ਹੈ, ਹਨਾ। ਪਰ ਜਦੋਂ ਉਹ ਵੱਡੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੀਆਂ ਜਿਹੜੀਆਂ ਛੋਟੀਆਂ ਇੱਛਾਵਾਂ ਸਾਡੇ ਅੰਦਰ ਸਾਨੂੰ ਨਹੀਂ ਟਿਕਣ ਦਿੰਦੀਆਂ, ਤਾਂ ਫਿਰ ਕਈ ਵਾਰ ਕੀ ਹੁੰਦਾ ਕਿ ਉਹਨਾਂ ਵੱਡੀਆਂ ਇੱਛਾਵਾਂ ਨੂੰ ਪੂਰਨ ਦੇ ਚੱਕਰ ਦੇ ਵਿੱਚ ਜਿਹੜੀਆਂ ਸਾਡੀਆਂ ਨਿੱਕੀਆਂ ਨਿੱਕੀਆਂ ਖਾਹਿਸ਼ਾਂ, ਨਿੱਕੀਆਂ ਨਿੱਕੀਆਂ ਜਿਹੜੀਆਂ ਇੱਛਾਵਾਂ ਆ, ਜਾਂ ਨਿੱਕੇ ਨਿੱਕੇ ਜਿਹੜੇ ਸਾਡੇ ਸੁੱਖ ਨੇ, ਨਿੱਕੀਆਂ ਨਿੱਕੀਆਂ ਜਿਹੜੀਆਂ ਖੁਸ਼ੀਆਂ ਨੇ, ਹਨਾ, ਅਸੀਂ ਉਹਨਾਂ ਤੋਂ ਵੀ ਦੂਰ ਹੋ ਜਾਂਦੇ ਹਾਂ। ਔਰ ਕਹਿੰਦੇ ਹੁੰਦੇ ਆ ਵੀ ਸਾਡੀਆਂ ਜਿਹੜੀਆਂ ਖੁਸ਼ੀਆਂ ਆ ਉਹ ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਚ ਹੀ ਲੁਕੀਆਂ ਹੁੰਦੀਆਂ, ਹਨਾ, ਛੋਟੇ ਛੋਟੇ ਹਾਸਿਆਂ ਦੇ ਵਿੱਚ, ਪਿਆਰੀਆਂ ਪਿਆਰੀਆਂ ਬੱਚਿਆਂ ਦੀਆਂ ਗੱਲਾਂ ਦੇ ਵਿੱਚ, ਹਨਾ। ਪਰ ਜਦੋਂ ਅਸੀਂ ਜਿਹੜੇ ਵੱਡੀਆਂ ਇੱਛਾਵਾਂ ਜਦੋਂ ਆਪਾਂ ਪਾਲ ਲੈਂਦੇ ਹਾਂ ਜ਼ਿੰਦਗੀ ਦੇ ਵਿੱਚ, ਤਾਂ ਫਿਰ ਸਾਡੇ ਕੋਲ ਉਹ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਮਾਣਨ ਦਾ ਜਿਹੜਾ ਵਕਤ ਆ ਉਹ ਨਹੀਂ ਰਹਿੰਦਾ। ਖੈਰ ਇਹੀ ਜ਼ਿੰਦਗੀ ਆ, ਔਰ ਜ਼ਿੰਦਗੀ ਦੀ ਇਸੇ ਹੀ ਦੌੜ ਦੇ ਵਿੱਚ ਅਸੀਂ ਸਾਰੇ ਭੱਜੇ ਜਾ ਰਹੇ ਹਾਂ। ਬਹੁਤ ਹੀ ਖੂਬਸੂਰਤ ਵਿਚਾਰ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ ਸਾਂਝ ਬਣਾਉਣ ਦੇ ਲਈ। ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਤੇ ਇਹਦੇ ਨਾਲ ਹੀ ਬਿਕਰਮਜੀਤ ਸਿੰਘ ਬਰਾੜ ਹੋਰਾਂ ਨੇ ਸਾਡੇ ਨਾਲ ਅਗਲੀ ਸਾਂਝ ਬਣਾਈ ਸੀ। ਸਤਿ ਸ੍ਰੀ ਅਕਾਲ ਭੈਣ ਜੀ, ਕਹਿੰਦੇ ਬਰਾੜ ਸਾਹਿਬ ਤੇ ਸਾਰੇ ਸਰੋਤਿਆਂ ਨੂੰ। ਦੇਖੋ ਬਰਾੜ ਸਾਹਿਬ ਤਾਂ ਹੁਣ ਜਾ ਚੁੱਕੇ ਆ, ਪਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਿਕਰਮਜੀਤ ਜੀ, ਤੁਹਾਨੂੰ ਸਾਡੇ ਵੱਲੋਂ ਔਰ ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ। ਵਲਗੂਲਗਰ ਤੋਂ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ, ਤੇ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਦੌਰਾਨ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋਗੇ, ਔਰ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੀ ਜਿਹੜੀ ਸਾਂਝ ਆ ਉਹ ਇਸੇ ਤਰ੍ਹਾਂ ਬਣਾ ਕੇ ਰੱਖੋਗੇ। ਅਗਲੀ ਸਾਂਝ ਜਿਹੜੀ ਹੈ ਸਾਡੇ ਨਾਲ ਬਣਾਈ ਹੈ ਕੁਲਵਿੰਦਰ ਸਿੰਘ ਜਗਰਾਓਂ ਭਾਜੀ, ਜਿਹੜੇ ਆ ਇਹ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਜਾ ਕੇ ਆਏ ਨੇ, ਔਰ ਗੁਰਪੁਰਬ ਦੇ ਮੌਕੇ ਤੇ, ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪੁਰਬ ਦੇ ਮੌਕੇ ਤੇ ਪਾਕਿਸਤਾਨ ਦੇ ਸਿੱਖ ਗੁਰੂ ਧਾਮਾਂ ਦੇ ਦਰਸ਼ਨ ਇਹਨਾਂ ਨੇ ਕੀਤੇ ਆ, ਔਰ ਉਸ ਸੰਬੰਧ ਦੇ ਵਿੱਚ ਦੱਸ ਰਹੇ ਆ। ਉਹਨਾਂ ਨੇ ਸਾਨੂੰ ਮੈਸੇਜ ਕੀਤਾ ਕਿ ਆਸਟ੍ਰੇਲੀਆ ਤੋਂ ਤਕਰੀਬਨ ਕਹਿੰਦੇ 125 ਸੰਗਤਾਂ ਦਾ ਜਿਹੜਾ ਗਿਆ ਜਥਾ ਉਹ ਪਾਕਿਸਤਾਨ ਦੇ ਸਿੱਖ ਗੁਰੂ ਧਾਮਾਂ ਤੇ ਸਿੱਖ ਇਤਿਹਾਸਕ ਥਾਵਾਂ ਦੇ ਦਰਸ਼ਨ ਦੀਦਾਰੇ ਕਰਕੇ ਪਿਆਰ ਮੁਹੱਬਤਾਂ ਖੁਸ਼ੀਆਂ ਦੇ ਝੋਲੇ ਭਰ ਕੇ ਵਾਪਸ ਪਹੁੰਚਿਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਵਧਾਈ ਪਹਿਲਾਂ ਤਾਂ ਕੁਲਵਿੰਦਰ ਭਾਜੀ ਤੁਹਾਨੂੰ ਕਿ ਤੁਸੀਂ ਬਹੁਤ ਕਿਸਮਤ ਵਾਲੇ ਹੋ ਕਿ 550ਵੇਂ ਗੁਰਪੁਰਬ ਦੇ ਮੌਕੇ ਦੇ ਉੱਤੇ ਤੁਸੀਂ ਦਰਸ਼ਨ ਦੀਦਾਰੇ ਕਰਕੇ ਆਏ ਹੋ, ਔਰ ਉੱਥੋਂ ਦੇ ਲੋਕਾਂ ਤੋਂ ਤੁਸੀਂ ਪਿਆਰ ਮੁਹੱਬਤਾਂ ਦੇ ਖੁਸ਼ੀਆਂ ਦੇ ਜਿਹੜੇ ਝੋਲੇ ਭਰ ਕੇ ਵਾਪਸ ਪਰਤੇ ਹੋ। ਸੋ ਬਹੁਤ ਬਹੁਤ ਵਧਾਈ ਤੁਹਾਨੂੰ, ਔਰ ਬਹੁਤ ਸੋਹਣੀਆਂ ਇਹਨਾਂ ਨੇ ਤਸਵੀਰਾਂ ਵੀ ਭੇਜੀਆਂ ਨੇ, ਔਰ ਤੁਹਾਡੀਆਂ ਜਿਹੜੀਆਂ ਤਸਵੀਰਾਂ ਮੈਂ ਜ਼ਰੂਰ ਸਰਬਜੀਤ ਭਾਜੀ ਨੂੰ ਕਹਾਂਗੀ ਕਿ ਉਹ ਸਾਡੇ ਮੇਨ ਜਿਹੜਾ ਪੇਜ ਹੈ ਉਹਦੇ ਉੱਤੇ ਜ਼ਰੂਰ ਸਾਂਝੀਆਂ ਕਰਨ। ਸੋ ਬਹੁਤ ਬਹੁਤ ਧੰਨਵਾਦ ਭਾਜੀ ਸਾਡੇ ਨਾਲ ਸਾਂਝ ਬਣਾਉਣ ਦੇ ਲਈ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹੋ, ਇੱਕ ਵਾਰ ਫਿਰ ਹਾਰਦਿਕ ਵਧਾਈ ਤੁਹਾਨੂੰ। ਤੇ ਇਹਦੇ ਨਾਲ ਹੀ ਅਗਲੀ ਸਾਂਝ ਸਾਡੇ ਨਾਲ ਬਣਾਈ ਹੈ ਜੀ ਈਮੇਲ ਦੇ ਜ਼ਰੀਏ ਸਾਂਝ ਬਣਾਈ ਹੈ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ, ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਦਾ ਮੈਂ ਮੈਸੇਜ ਜ਼ਰੂਰ ਸ਼ਾਮਲ ਕਰਦੀ ਹਾਂ। ਉਹਨਾਂ ਨੇ ਸਾਡੇ ਨਾਲ ਸਾਂਝ ਬਣਾਈ ਹੈ, ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਜੀ, ਭੈਣ ਜੀ ਤੇ ਸਾਰਿਆਂ ਨੂੰ, ਔਰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਕਹਿੰਦੇ ਸਾਡੇ ਨਾ ਮਾਤਾ ਜੀ ਕਹਿੰਦੇ ਹੁੰਦੇ ਸੀ ਵੀ ਟੂਕ ਦਿੱਤਾ ਮੰਦਾ ਤੇ ਮੱਤ ਦਿੱਤੀ ਚੰਗੀ। ਖੈਰ ਬਿਲਕੁਲ, ਜਿਹੜੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਅਸੀਂ ਬੱਚਿਆਂ ਨੂੰ ਜਿਸ ਤਰ੍ਹਾਂ ਦੇ ਆਪ ਬਣ ਕੇ ਦਿਖਾਵਾਂਗੇ ਸਾਡੇ ਬੱਚੇ ਜਿਹੜੇ ਆ ਉਹ ਹੀ ਸਾਡੇ ਤੋਂ ਪ੍ਰਾਪਤ ਕਰਨਗੇ, ਹਨਾ। ਖੈਰ ਬਹੁਤ ਹੀ ਸੋਹਣੀ ਗੱਲ ਕਹੀ ਆ, ਔਰ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਭੈਣ ਜੀ ਅਸੀਂ ਅਸਲ ਚ ਚੌਧਰ ਦੇ ਭੁੱਖੇ ਆ, ਔਰ ਸਾਰੇ ਇੱਕੋ ਜਿਹੇ ਨਹੀਂ ਹੋ ਸਕਦੇ, ਹਨਾ। ਸੋ ਬਿਲਕੁਲ ਜੀ, ਤੁਹਾਡੀ ਗੱਲ ਦੇ ਨਾਲ ਸਹਿਮਤ ਆ ਆਪਾਂ, ਔਰ ਬਾਕੀ ਕਹਿੰਦੇ ਜੀ ਨਿਮਰਤਾ ਦੇ ਵਿੱਚ ਰਹਿਣਾ ਵੀ ਬਹੁਤ ਔਖਾ, ਤੇ ਵਾਹਿਗੁਰੂ ਉੱਤੇ ਕਹਿੰਦੇ ਵਿਸ਼ਵਾਸ ਪਰ ਜ਼ਰੂਰ ਹੋਣਾ ਚਾਹੀਦਾ। ਤੇ ਅੱਗੇ ਵੀ ਉਹਨਾਂ ਨੇ ਸਾਨੂੰ ਸੁਨੇਹੇ ਭੇਜੇ ਆ, ਉਹਨਾਂ ਨੇ ਕਿਹਾ ਬਰਾੜ ਸਾਹਿਬ ਕਹਿੰਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਹੋਇਆ ਜਿਹਨੇ ਮਹਾਰਾਜਾ ਰਣਜੀਤ ਸਿੰਘ ਇਮਲੀ ਨਾਲ ਬੰਨ ਕੇ ਕੌੜੇ ਮਾਰੇ ਸੀ ਜਿਹਨੂੰ, ਹਨਾ। ਔਰ ਬਿਲਕੁਲ ਜੀ ਬਿਲਕੁਲ। ਔਰ ਦੇਖੋ ਉਹ ਵਕਤ ਏਦਾਂ ਦਾ ਸੀਗਾ ਕਿ ਸਾਡੇ ਜਿਹੜੇ ਰਾਜੇ ਮਹਾਰਾਜੇ ਸੀ, ਜੇਕਰ ਕੋਈ ਕੁਤਾਹੀ ਕੋਈ ਗਲਤੀ ਉਹਨਾਂ ਦੇ ਕੋਲ ਹੁੰਦੀ ਸੀ ਤਾਂ ਉਹ ਉਸ ਚੀਜ਼ ਨੂੰ ਸਵੀਕਾਰ ਕਰਦੇ ਸੀ, ਹਨਾ। ਪਰ ਅੱਜ ਕੱਲ ਜਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੋ ਚੁੱਕਿਆ ਕਿ ਅੱਜ ਕੱਲ ਮੈਨੂੰ ਲੱਗਦਾ ਕਿ ਠੇਕਾ ਹੀ ਜਿਹੜਾ ਆ ਉਹ ਸਾਡੇ ਜਿਹੜੇ ਸਿਆਸਤਦਾਨ ਨੇ ਜਾਂ ਫਿਰ ਜਿਹੜੇ ਅਸਲ ਦੇ ਵਿੱਚ ਲੀਡਰ ਨੇ, ਹਨਾ, ਚਾਹੇ ਉਹ ਧਾਰਮਿਕ ਨੇ ਚਾਹੇ ਉਹ ਰਾਜਨੀਤਿਕ ਨੇ, ਉਹਨਾਂ ਲੀਡਰਾਂ ਨੇ ਹੀ ਜਿਹੜਾ ਇਹ ਠੇਕਾ ਆ ਉਹ ਚੁੱਕਿਆ ਹੋਇਆ। ਖੈਰ ਅਸੀਂ ਅਗਲੇ ਸੁਨੇਹੇ ਵੱਲ ਵੱਧਦੇ ਹਾਂ। ਉਹਨਾਂ ਨੇ ਕਿਹਾ, ਕਹਿੰਦੇ ਪਿੰਟੂ ਬ੍ਰਾਂਡ ਜੀ, ਇੰਨਾ ਸੱਚ ਨਾ ਬੋਲ, ਇਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ। ਖੈਰ ਸੁਰਜੀਤ ਪਾਤਰ ਸਾਹਿਬ ਦੀਆਂ 17 ਜਿਹੜੀਆਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ। ਖੈਰ ਦੇਖੋ ਜੀ, ਜੇ ਸੱਚ ਬੋਲਣ ਦੀ ਕਿਤੇ ਲੋੜ ਪੈਂਦੀ ਹੈ ਤਾਂ ਬੋਲ ਵੀ ਲੈਣਾ ਚਾਹੀਦਾ, ਪਰ ਇਹ ਮੰਨਣ ਵਾਲੀ ਗੱਲ ਹੈ ਕਿ ਸੱਚ ਨੂੰ ਸਵੀਕਾਰ ਕਰਨਾ ਜਿਹੜਾ ਉਹ ਬਹੁਤ ਮੁਸ਼ਕਲ ਹੁੰਦਾ, ਹਜ਼ਮ ਕਰਨਾ ਜਿਹੜਾ ਉਹ ਬਹੁਤ ਮੁਸ਼ਕਲ ਹੁੰਦਾ, ਹਨਾ। ਤੇ ਅੱਗੇ ਜੀ ਕਹਿੰਦੇ ਆ, ਕਹਿੰਦੇ ਪੰਜਾਬ ਚ ਕਿੱਥੋਂ ਆਏ ਹੋ ਤੇ ਆਪਣਾ ਟੈਲੀਫੋਨ ਭੇਜਣਾ ਜੀ। ਘੁੰਮਣ ਸਾਹਿਬ, ਮੈਂ ਮੇਰੇ ਖਿਆਲ ਚ ਤੁਹਾਨੂੰ ਨਾ ਵਟਸਐਪ ਦੇ ਉੱਤੇ ਜ਼ਰੂਰ ਐਡ ਕੀਤਾ ਜਿਹੜਾ ਨੰਬਰ ਤੁਸੀਂ ਭੇਜਿਆ ਸੀਗਾ, ਔਰ ਤੁਸੀਂ ਜ਼ਰੂਰ ਚੈੱਕ ਕਰਿਓ, ਮੈਂ ਉਹਦੇ ਵਿੱਚ ਮੈਸੇਜ ਵੀ ਤੁਹਾਨੂੰ ਪਾਇਆ ਸੀਗਾ। ਤੇ ਵਟਸਐਪ ਨੰਬਰ ਜੇਕਰ ਉਹ ਤੁਹਾਡਾ ਨਹੀਂ ਆ ਤੇ ਤੁਸੀਂ ਆਪਣਾ ਹੋਰ ਨੰਬਰ ਜਿਹੜਾ ਉਹ ਜ਼ਰੂਰ ਮੈਨੂੰ ਦਿਓ ਤਾਂ ਕਿ ਮੈਂ ਤੁਹਾਨੂੰ ਐਡ ਕਰਕੇ ਆਪਣਾ ਨੰਬਰ ਭੇਜ ਸਕਾਂ। ਤੇ ਅੱਗੇ ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਦੀਪਜੋਤ ਸਿੰਘ ਸੋਇਨ ਹੋਰਾਂ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਪਜੋਤ ਜੀ। ਔਰ ਕਹਿੰਦੇ ਇਤਿਹਾਸ ਗਵਾਹ ਹੈ, ਗੁਰੂ ਦੀ ਗੋਲਕ ਦੇ ਚੋਰ ਬਸ ਥੋੜੀ ਦੇਰ ਹੀ ਐਸ਼ ਕਰਦੇ ਨੇ। ਮੈਂ ਦੋ ਦੋ ਬੰਦੇ ਦੇਖੇ ਰਿੜਕ ਰਿੜਕ ਕੇ ਮਰਦੇ, ਦੋ ਬੰਦੇ ਦੇਖਿਆ ਜੀ ਕਹਿੰਦੇ ਜਿਹੜੇ ਰਿੜਕ ਰਿੜਕ ਕੇ ਮਰਦੇ। ਸੋ ਗੁਰੂ ਘਰ ਦੀ ਚੋਰੀ ਕਦੇ ਫਲਦੀ ਨਹੀਂ ਹੈ, ਬਿਲਕੁਲ ਬਿਲਕੁਲ। ਔਰ ਦੀਪਜੋਤ ਜੀ, ਇਹ ਤਾਂ ਦੇਖੋ ਹਨਾ, ਜਿਹੜੇ ਲੋਕ ਇਸ ਤਰ੍ਹਾਂ ਦੀ ਨੀਯਤ ਜਿਹੜੀ ਹੈ ਉਹ ਰੱਖਦੇ ਹੋਣਗੇ, ਸੋ ਉਹਨਾਂ ਦਾ ਜ਼ਮੀਰ ਜਿਹੜਾ ਹੈ ਉਹ ਕਦੇ ਨਾ ਕਦੇ ਜ਼ਰੂਰ ਉਹਨਾਂ ਨੂੰ ਲਾਣ ਤਾਂ ਪਾਏਗਾ। ਪਰ ਮੈਨੂੰ ਲੱਗਦਾ ਨਹੀਂ ਹੈ ਕਿ ਗੁਰੂ ਘਰਾਂ ਦੇ ਵਿੱਚ ਜਾ ਕੇ ਵੀ ਅਸੀਂ ਇਹੋ ਜਿਹੀਆਂ ਕੋਈ ਨੀਚ ਹਰਕਤਾਂ ਕਰਦੇ ਹੋਵਾਂਗੇ। ਪਰ ਤੁਹਾਡਾ ਇਹ ਕਹਿਣਾ ਬਿਲਕੁਲ ਸਹੀ ਹੈ, ਕਿਉਂਕਿ ਉਹਦੀ ਸਜ਼ਾ ਜਿਹੜੀ ਹੈ, ਕਿਉਂਕਿ ਜੋ ਅਸੀਂ ਕਰਦੇ ਹਾਂ ਉਸਦੀ ਸਜ਼ਾ ਜਿਹੜੀ ਹੈ ਉਹ ਸਾਨੂੰ ਪਰਮਾਤਮਾ ਜ਼ਰੂਰ ਦਿੰਦਾ। ਜਿਹੋ ਜਿਹਾ ਅਸੀਂ ਬੀਜਦੇ ਹਾਂ ਹਨਾ, ਤੇ ਉਹੋ ਜਿਹਾ ਹੀ ਜਿਹੜਾ ਫਲ ਆ ਉਹ ਜ਼ਰੂਰ ਸਾਨੂੰ ਪ੍ਰਾਪਤ ਹੁੰਦਾ। ਬਹੁਤ ਬਹੁਤ ਧੰਨਵਾਦ ਸਾਂਝ ਬਣਾਉਣ ਦੇ ਲਈ। ਤੇ ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਬਣਾਈ ਹੈ ਰਾਜਨਦੀਪ ਸਿੰਘ ਕੈਨਬਰਾ ਵਾਲਿਆਂ ਨੇ, ਔਰ ਉਹਨਾਂ ਨੇ ਸਾਨੂੰ ਆਈ ਥਿੰਕ ਇੱਕ ਪਟੀਸ਼ਨ ਭੇਜੀ ਹੈ ਜੀ, ਹਰਟਿੰਗ ਸੈਂਟੀਮੈਂਟਸ ਆਫ ਸਿੱਖਸ ਇਨ ਦ ਆਰਟ ਆਫ ਟਾਈਂਗ ਪੱਗ। ਅੱਛਾ ਜੀ, ਇਹ ਕੋਈ ਨਾ ਕਾਰਟੂਨ ਹੈ ਜੀ ਬਣਾਇਆ ਹੋਇਆ, ਔਰ ਇੱਕ ਬੁੱਕ ਦਾ ਜਿਹੜਾ ਟਾਈਟਲ ਦਿੱਤਾ ਗਿਆ ਦ ਆਰਟ ਆਫ ਟਾਈਂਗ ਏ ਪੱਗ, ਜਿਹਦੇ ਵਿੱਚ ਜਿਹੜਾ ਇੱਕ ਸਿੱਖ ਆ ਉਹਨੂੰ ਇੱਕ ਜੋਕਰ ਦੇ ਵਾਂਗੂ ਵਿਖਾਇਆ ਗਿਆ, ਔਰ ਜਿਹੜਾ ਉਸਦਾ ਲੜ ਪੂਣੀ ਕਰਾਉਣ ਦੇ ਲਈ ਦੂਸਰੇ ਪਾਸਿਓਂ ਕੁੱਤੇ ਨੇ ਆਪਣੇ ਮੂੰਹ ਦੇ ਵਿੱਚ ਪਾਇਆ ਹੋਇਆ, ਔਰ ਇਹ ਕਾਫੀ ਜ਼ਿਆਦਾ ਹਾਸੋਹੀਣੇ ਰੂਪ ਦੇ ਵਿੱਚ ਉਹਨੂੰ ਦਿਖਾਇਆ ਗਿਆ। ਸੋ ਧੰਨਵਾਦ ਹੈ ਰਾਜਨਦੀਪ ਜੀ ਕਿ ਤੁਸੀਂ ਇਸ ਗੱਲ ਵੱਲ ਧਿਆਨ ਦਵਾਇਆ, ਔਰ ਇਹ ਜਿਹੜੀ ਪਟੀਸ਼ਨ ਸਾਈਨ ਕਰਨ ਦੇ ਲਈ ਤੁਸੀਂ ਭੇਜੀਏ, ਕੋਸ਼ਿਸ਼ ਕਰਾਂਗੇ ਕਿ ਸਾਨੂੰ ਇਹ ਪਰਸਨਲੀ ਵੀ ਤੁਸੀਂ ਜੇ ਭੇਜ ਦਿਓ ਤਾਂ ਅਸੀਂ ਅੱਗੇ ਹੋਰ ਗਰੁੱਪਸ ਦੇ ਵਿੱਚ ਵੀ ਇਸ ਨੂੰ ਭੇਜ ਸਕੀਏ। ਔਰ ਵਾਕਈ ਇਹ ਬਹੁਤ ਵੱਡੀ ਕੁਤਾਹੀ ਜਿਹੜੀ ਆ ਕੀਤੀ ਗਈ ਆ, ਔਰ ਸਾਡੇ ਜਿਹੜੇ ਸੈਂਟੀਮੈਂਟਸ ਨੂੰ ਕਾਫੀ ਵਾਰ ਹਰਟ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਸਾਡੇ ਜਜ਼ਬਾਤਾਂ ਨੂੰ ਠੇਸ ਲਾਉਣ ਦੀ ਜਿਹੜੀ ਕੋਸ਼ਿਸ਼ ਆ, ਬਹੁਤ ਵਾਰ ਕੀਤੀ ਜਾਂਦੀ ਰਹੀ ਹੈ, ਕਦੇ ਚੁਟਕਲਿਆਂ ਦੇ ਰੂਪ ਦੇ ਵਿੱਚ ਜਾਂ ਫਿਰ ਇਸ ਤਰ੍ਹਾਂ ਦੇ ਕਾਰਟੂਨਾਂ ਦੇ ਰੂਪ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੇ ਆਨਲਾਈਨ ਬਿਜ਼ਨੈਸਿਸ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਵੱਲੋਂ ਜਿਹੜੇ ਕੱਪੜੇ ਜਿਹੜੇ ਆ ਜਾਂ ਫਿਰ ਕੁਝ ਇਹੋ ਜਿਹੇ ਪ੍ਰੋਡਕਟਸ ਜਿਹੜੇ ਆ ਉਹ ਵੀ ਲਾਂਚ ਕੀਤੇ ਗਏ ਸੀ, ਜਿਹਦੇ ਵਿੱਚ ਸਾਡੇ ਜਿਹੜੀਆਂ ਸਿੱਖੀ ਦੀਆਂ ਜਿਹੜੀਆਂ ਬਹੁਤ ਸਤਿਕਾਰਿਤ ਚੀਜ਼ਾਂ ਆ ਉਹਨਾਂ ਨੂੰ ਇਹੋ ਜਿਹੇ ਪ੍ਰੋਡਕਟਸ ਦੇ ਉੱਤੇ ਵਰਤਿਆ ਗਿਆ ਜਿਹਦੇ ਨਾਲ ਸਾਡੀਆਂ ਭਾਵਨਾਵਾਂ ਨੂੰ ਜਿਹੜੀ ਠੇਸ ਆ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਹੁਣ ਇਹ ਜਿਹੜੀ ਕਿਤਾਬ ਤੁਸੀਂ ਦਿਖਾਈ ਆ ਉਹਦਾ ਜਿਹੜਾ ਟਾਈਟਲ ਜਿਹੜਾ ਆ ਦਿਖਾ ਕੇ ਤੇ ਉਹਦੇ ਵਿੱਚ ਕਾਰਟੂਨ ਦੇ ਤੌਰ ਦੇ ਉੱਤੇ ਇੱਕ ਸਿੱਖ ਨੂੰ ਬੜੀ ਹੀ ਹਾਸੋਹੀਣੀ ਸਥਿਤੀ ਦੇ ਵਿੱਚ ਦਿਖਾਇਆ ਗਿਆ। ਖੈਰ ਇਹ ਬਹੁਤ ਹੀ ਗਲਤ ਗੱਲ ਹੈ, ਔਰ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਇਹ ਤਸਵੀਰ ਆ ਇਸ ਨੂੰ ਅਸੀਂ ਆਪਣੇ ਪੇਜ ਦੇ ਉੱਤੇ ਸਾਂਝਾ ਕਰਕੇ ਵੀ ਦੂਸਰਿਆਂ ਤੱਕ ਜਿਹੜਾ ਮੈਸੇਜ ਆ ਉਹ ਪਹੁੰਚਾਈਏ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ। ਸੋ ਦੋਸਤੋ, ਅੱਗੇ ਪ੍ਰੋਗਰਾਮ ਦਾ ਜਿਹੜਾ ਸਿਲਸਿਲਾ ਉਹ ਆਪਾਂ ਲੈ ਕੇ ਜਾਵਾਂਗੇ। ਫਿਲਹਾਲ ਇੱਕ ਗੀਤ ਵੀ ਆਪਾਂ ਤੁਹਾਨੂੰ ਜ਼ਰੂਰ ਸੁਣਾਉਣਾ, ਔਰ ਗੀਤ ਤੋਂ ਪਹਿਲਾਂ ਇੱਕ ਛੋਟਾ ਜਿਹਾ ਸੁਨੇਹਾ ਜਿਹੜਾ ਉਹ ਤਾਂ ਤੁਹਾਡੇ ਲਈ ਲੈ ਕੇ ਆਵਾਂਗੇ, ਪਰ ਗੀਤ ਤੋਂ ਬਾਅਦ ਖੈਰ ਉਹ ਸੁਨੇਹਾ ਜਿਹੜਾ ਤੁਹਾਡੇ ਲਈ ਆਪਾਂ ਪ੍ਰਸਾਰਿਤ ਕਰ ਦਾਂਗੇ। ਪਰ ਗੀਤ ਤੋਂ ਪਹਿਲਾਂ ਦੋ ਜਿਹੜੀਆਂ 17 ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ, ਜਗਤਾਰ ਪੱਖੋਂ ਹੋਰਾਂ ਦੀਆਂ ਲਿਖੀਆਂ ਹੋਈਆਂ। ਕਹਿੰਦੇ, ਸਾਡੇ ਲਈ ਵੀ ਦਿਲ ਵਿੱਚ ਥੋੜੀ ਥਾਂ ਰੱਖੀ,
ਸਾਡੇ ਲਈ ਵੀ ਦਿਲ ਵਿਚ ਥੋੜੀ ਥਾਂ ਰੱਖੀ, ਤੇਰੇ ਮੇਰੇ ਰਿਸ਼ਤੇ ਦਾ ਕੋਈ ਨਾਂ ਰੱਖੀ। ਹੁਸਨ ਇਸ਼ਕ ਦੇ ਨਗਮੇ ਨਿਤ ਸਿਰਜਦਾ ਏ, ਹੁਸਨ ਇਸ਼ਕ ਦੇ ਨਗਮੇ ਨਿਤ ਸਿਰਜਦਾ ਏ, ਦਰਦਾਂ ਦਾ ਵੀ ਕੋਈ ਗੀਤ ਬਣਾ ਰੱਖੀ। ਡਾਲਰਾਂ ਦੇ ਸੰਗ ਡਾਲਰਾਂ ਵਰਗਾ ਬਣ ਜਾਈ ਨਾ, ਡਾਲਰਾਂ ਦੇ ਸੰਗ ਡਾਲਰਾਂ ਵਰਗਾ ਬਣ ਜਾਈ ਨਾ, ਘਰ ਵਿਚ ਔਸੀਆਂ ਪਾਉਂਦੀ ਚੇਤੇ ਮਾਂ ਰੱਖੀ। ਪੰਛੀ ਵੀ ਤਾਂ ਸ਼ਾਮਾਂ ਨੂੰ ਘਰ ਆਉਂਦੇ ਨੇ, ਪੰਛੀ ਵੀ ਤਾਂ ਸ਼ਾਮਾਂ ਨੂੰ ਘਰ ਆਉਂਦੇ ਨੇ, ਤੂੰ ਵੀ ਆਪਣਾ ਪੱਕਾ ਸ਼ਹਿਰ ਗਰਾਂ ਰੱਖੀ। ਰੁੱਖ ਵੀ ਯਾਰਾ ਮਾਵਾਂ ਵਰਗੇ ਹੁੰਦੇ ਨੇ, ਰੁੱਖ ਵੀ ਯਾਰਾ ਮਾਵਾਂ ਵਰਗੇ ਹੁੰਦੇ ਨੇ, ਦਮ ਮਾਰਨ ਲਈ ਤੂੰ ਵੀ ਥੋੜੀ ਛਾਂ ਰੱਖੀ, ਦਮ ਮਾਰਨ ਲਈ ਤੂੰ ਵੀ ਥੋੜੀ ਛਾਂ ਰੱਖੀ। ਸੋ ਕੁਝ ਇਹੋ ਜਿਹੇ ਜਜ਼ਬਾਤ ਪ੍ਰੋਗਰਾਮ ਦੇ ਅਗਲੇ ਗੀਤ ਦੇ ਵਿਚ ਸੁਣਦੇ ਆ। ਵਾਪਸ ਆਉਣੇ
ਕਦੇ ਬੋੜਾ ਵਰਗੀ ਛਾਂ, ਚੰਡ ਕਰੀਬ ਨੀ ਕਰ ਸਕਦੇ ਕਦੇ ਬੋੜਾ ਵਰਗੀ।
ਪਰਮਿੰਦਰ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਔਰ ਗੀਤ ਜ਼ਰੂਰ ਪਸੰਦ ਆਇਆ ਹੋਣਾ, ਇਸ ਗੱਲ ਦੀ ਮੈਂ ਉਮੀਦ ਕਰ ਸਕਦੀ ਹਾਂ। ਤੇ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਜਿਹੜੇ ਜਿਹੜੇ ਦੋਸਤ ਵੀ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਜਿਹੜੇ ਹੁਣੇ ਹੁਣੇ ਜੁੜੇ ਨੇ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਔਰ ਜਿਹੜੇ ਦੋਸਤ ਸਾਡੇ ਨਾਲ ਪਹਿਲਾਂ ਤੋਂ ਹੀ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਨੇ, ਜੁੜੇ ਹੋਏ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੀ ਹਾਂ ਕਿ ਤੁਹਾਡਾ ਹੁਣ ਤੱਕ ਦਾ ਦਿਨ ਜਿਹੜਾ ਉਹ ਖੂਬਸੂਰਤ ਨਿਬੜਿਆ ਹੋਣਾ ਔਰ ਇਸ ਤੋਂ ਬਾਅਦ ਵਾਲਾ ਦਿਨ ਵੀ ਜਿਹੜਾ ਉਹ ਤੁਹਾਡਾ ਖੂਬਸੂਰਤ ਹੋ ਨਿਬੜੇ, ਇਸ ਗੱਲ ਦੀ ਜਿਹੜੀ ਅਰਦਾਸ ਹੈ ਉਸ ਮਾਲਕ ਦੇ ਅੱਗੇ, ਉਸ ਪਰਮਾਤਮਾ ਦੇ ਅੱਗੇ ਕਰਦੇ ਹਾਂ। ਸੋ ਗੱਲ ਮਾਂ ਦੀ ਚੱਲ ਰਹੀ ਸੀ ਹਨਾ, ਕਿ ਇਹ ਗੀਤ ਜਿਹੜਾ ਸੀਗਾ ਉਹਦੇ ਵਿੱਚ ਵੀ ਕੁਛ ਅਲਫਾਜ਼ ਇਹੋ ਜਿਹੇ ਸੀਗੇ ਕਿ ਜਿਹੜੀ ਮਤਰੇਈ ਮਾਂ ਆ ਹਨਾ, ਉਹ ਆਪਣੀ ਮਾਂ ਦਾ ਜਿਹੜਾ ਪਿਆਰ ਆ ਉਹ ਨਹੀਂ ਦੇ ਸਕਦੇ। ਔਰ ਅਕਸਰ ਦੇਖਣ ਦੇ ਵਿੱਚ ਇਹ ਆਉਂਦਾ ਕਿ ਜਿਹੜਾ ਰਿਸ਼ਤਾ ਇੱਕ ਔਲਾਦ ਦਾ ਆਪਣੀ ਮਾਂ ਦੇ ਨਾਲ ਹੁੰਦਾ, ਆਪਣੇ ਪਿਓ ਦੇ ਨਾਲ ਹੁੰਦਾ ਹਨਾ, ਉਸ ਰਿਸ਼ਤੇ ਤੋਂ ਵੱਧ ਕੇ ਕੋਈ ਹੋਰ ਰਿਸ਼ਤਾ ਨਹੀਂ ਹੋ ਸਕਦਾ। ਚਾਹੇ ਹੋਰ ਰਿਸ਼ਤੇ ਜਿੰਨੇ ਵੀ ਮਰਜ਼ੀ ਹੋਣ ਔਰ ਜਿੰਨਾ ਵੀ ਜਿਹੜਾ ਪਿਆਰ ਜਾਂ ਮੁਹੱਬਤ ਦਾ ਜਿਹੜਾ ਪ੍ਰਗਟਾਵਾ ਜਾਂ ਇਜ਼ਹਾਰ ਜਿਹੜਾ ਉਹਨਾਂ ਵੱਲੋਂ ਕੀਤਾ ਜਾਵੇ, ਪਰ ਜੋ ਦਰਦ ਮਾਂ ਇੱਕ ਜਿਹੜੀ ਆ ਉਹ ਮਹਿਸੂਸ ਕਰਦੀ ਹੈ ਜਿਹਨੇ ਤੁਹਾਨੂੰ ਜਨਮ ਦਿੱਤਾ ਹੁੰਦਾ ਹਨਾ, ਸ਼ਾਇਦ ਉਸ ਹੱਦ ਤੱਕ ਜਿਹੜਾ ਦਰਦ ਆ ਉਹ ਦੂਸਰੀ ਮਾਂ ਜਾਂ ਮਤਰੇਈ ਮਾਂ ਜਾਂ ਕੋਈ ਹੋਰ ਮਾਂ ਜਿਹੜੀ ਆ ਉਹ ਮਹਿਸੂਸ ਨਹੀਂ ਕਰ ਪਾਉਂਦੀ। ਸ਼ਾਇਦ ਇਸੇ ਕਰਕੇ ਜਿਹੜਾ ਇਹ ਨਾਮ ਮਤਰੇਆ ਨਾਮ ਜਿਹੜਾ ਆ ਉਹ ਦਿੱਤਾ ਗਿਆ ਹੋਣਾ। ਪਰ ਆਮ ਦੇਖਣ ਦੇ ਵਿੱਚ ਇਹ ਵੀ ਆ ਜਾਂਦਾ ਕਿ ਕਈ ਵਾਰ ਕੁਝ ਇਹੋ ਜਿਹੀਆਂ ਔਰਤਾਂ ਵੀ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਇੱਛਾਵਾਂ ਆ ਉਹਨਾਂ ਨੂੰ ਪਿੱਛੇ ਛੱਡ ਕੇ ਕੁਝ ਇਹੋ ਜਿਹੇ ਬੱਚਿਆਂ ਨੂੰ ਆਸਰਾ ਦਿੱਤਾ ਹੁੰਦਾ ਜਿਹੜੇ ਜਿਨ੍ਹਾਂ ਦੇ ਲਈ ਉਸ ਵੇਲੇ ਕੋਈ ਆਸਰਾ ਬੱਚਿਆ ਨਹੀਂ ਹੁੰਦਾ ਜਦੋਂ ਉਹਨਾਂ ਨੂੰ ਉਹਨਾਂ ਔਰਤਾਂ ਦਾ ਸਹਾਰਾ ਮਿਲਦਾ। ਔਰ ਇਹੋ ਜਿਹੀਆਂ ਜਿਹੜੀਆਂ ਔਰਤਾਂ ਮੈਨੂੰ ਲੱਗਦਾ ਕਿ ਬਹੁਤ ਮਹਾਨ ਔਰਤਾਂ ਦੇ ਵਿੱਚ ਸ਼ੁਮਾਰ ਹੁੰਦੀਆਂ ਨੇ, ਕਿਉਂਕਿ ਜੇਕਰ ਅਸੀਂ ਆਪਣੀਆਂ ਇੱਛਾਵਾਂ ਜਾਂ ਆਪਣੇ ਸਵਾਰਥ ਤੋਂ ਪਿੱਛੇ ਹਟ ਕੇ ਹਨਾ ਕਿਸੇ ਦੀ ਵੀ ਮਦਦ ਕਰਦੇ ਹਾਂ, ਜੇਕਰ ਉਹਨੂੰ ਔਲਾਦ ਦੇ ਤੌਰ ਤੇ ਅਪਣਾਉਂਦੇ ਹਾਂ, ਤਾਂ ਫਿਰ ਇਹ ਬਹੁਤ ਵੱਡਾ ਮੈਂ ਕਹਿੰਦੀ ਹੁੰਦੀ ਇੱਕ ਪਰਉਪਕਾਰ ਹੁੰਦਾ ਹੈ ਹਨਾ। ਔਰ ਆਮ ਇਹ ਵੀ ਦੇਖਣ ਦੇ ਵਿੱਚ ਆ ਜਾਂਦਾ, ਪਰ ਗਿਣਤੀ ਜਿਹੜੀ ਉਹ ਬਹੁਤ ਘੱਟ ਹੁੰਦੀ ਆ ਕਿ ਜਿਹੜੇ ਇਹੋ ਜਿਹੇ ਲੋਕ ਚਾਹੇ ਉਹ ਕਿਸੇ ਦਾ ਬਾਪ ਬਣ ਕੇ ਚਾਹੇ ਉਹ ਕਿਸੇ ਦੀ ਮਾਂ ਬਣ ਕੇ ਨਿੱਤਰਦੇ ਆ ਜਦੋਂ ਸਮਾਜ ਦੇ ਵਿੱਚ ਅੱਗੇ ਆਉਂਦੇ ਆ, ਤਾਂ ਉਹ ਸਮਾਜ ਦੇ ਵਿੱਚ ਵੀ ਇੱਕ ਵਧੀਆ ਐਗਜ਼ਾਮਪਲ ਸੈੱਟ ਕਰਦੇ, ਇੱਕ ਵਧੀਆ ਮਿਸਾਲ ਜਿਹੜੀ ਆ ਉਹ ਕਾਇਮ ਜ਼ਰੂਰ ਕਰਦੇ ਆ। ਖੈਰ ਅਸੀਂ ਇੰਨਾ ਕੁ ਜ਼ਰੂਰ ਆਪਣੇ ਅੰਦਰ ਝਾਤ ਜਿਹੜੀ ਆ ਉਹ ਮਾਰਦੇ ਰਹੀਏ ਕਿ ਜੇਕਰ ਅਸੀਂ ਆਪਣੇ ਵੱਲੋਂ ਕਿਸੇ ਦੀ ਮਦਦ ਕਰਨ ਦੇ ਯੋਗ ਹੋ ਸਕੀਏ ਤਾਂ ਉਹ ਜ਼ਰੂਰ ਕਰੀਏ ਹਨਾ। ਤੇ ਕਿਉਂਕਿ ਆਪਣੀ ਮਾਂ ਜਿਹੜੀ ਆ, ਕਿਉਂਕਿ ਉਹਦੇ ਨਾਲ ਖੂਨ ਦਾ ਰਿਸ਼ਤਾ ਹੁੰਦਾ ਹਨਾ, ਉਹ ਤਾਂ ਸਾਡੇ ਹਰ ਦਰਦ ਨੂੰ ਮਹਿਸੂਸ ਕਰਦੀ ਹੈ, ਪਰ ਅਸੀਂ ਕਿਸੇ ਦੇ ਦਰਦ ਨੂੰ ਮਹਿਸੂਸ ਕਰਨ ਯੋਗ ਬਣ ਸਕੇ ਹਾਂ ਕਿ ਨਹੀਂ, ਅਸੀਂ ਕਿਸੇ ਦੀ ਉਦਾਸੀ ਨੂੰ ਸਮਝਣ ਦੇ ਯੋਗ ਹੋ ਸਕੇ ਹਾਂ ਕਿ ਨਹੀਂ, ਇਹ ਗੱਲ ਜਿਹੜੀ ਆ ਇਹ ਵੀ ਆਉਣੀ ਬਹੁਤ ਜ਼ਰੂਰੀ ਹੈ, ਸਮਝ ਆਉਣੀ ਬਹੁਤ ਜ਼ਰੂਰੀ ਹੈ, ਪਤਾ ਲੱਗਣੀ ਬਹੁਤ ਜ਼ਰੂਰੀ ਹੈ ਹਨਾ। ਕਿਉਂਕਿ ਇਸ ਜਹਾਨ ਦੇ ਵਿੱਚ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਦੇਖੋ ਜਿਉਣ ਆਏ ਆ ਹਨਾ, ਆਪਣਾ ਜਿਓ ਐਸ਼ ਕਰੋ ਹਨਾ, ਪਰ ਦੇਖੋ ਜੇਕਰ ਸਾਡੇ ਕੋਲ ਸਾਧਨ ਨੇ, ਜੇ ਆਪਣੀ ਜ਼ਿੰਦਗੀ ਜਿਹੜੀ ਹੈ ਜੇ ਅਸੀਂ ਉਹ ਬਿਤਾਉਣੀ ਆ, ਜੇਕਰ ਆਪਣੇ ਸਾਧਨਾਂ ਦੇ ਨਾਲ ਸਿਰਫ ਅਸੀਂ ਆਪਣਾ ਹੀ ਬਣਾ ਸਕੀਏ ਜਾਂ ਆਪਣੀਆਂ ਹੀ ਜਿਹੜੀਆਂ ਇੱਛਾਵਾਂ ਪੂਰੀਆਂ ਕਰ ਸਕੇ, ਤਾਂ ਸਾਡਾ ਜਿਹੜਾ ਆਉਣ ਦਾ ਇਸ ਦੁਨੀਆਂ ਦੇ ਵਿੱਚ ਆਉਣ ਦਾ ਜਿਹੜਾ ਮਨੋਰਥ ਆ ਉਹ ਕਿਤੇ ਨਾ ਕਿਤੇ ਪਿੱਛੇ ਜ਼ਰੂਰ ਰਹਿ ਜਾਂਦਾ। ਖੈਰ ਮੈਨੂੰ ਨਹੀਂ ਪਤਾ ਕਿ ਕੀ ਮਨੋਰਥ ਹੁੰਦਾ ਆਮ ਮਨੁੱਖਾਂ ਦਾ, ਪਰ ਮਨੁੱਖ ਦਾ ਜਿਹੜਾ ਮਨੋਰਥ ਆ ਇਹ ਜ਼ਰੂਰ ਹੋਣਾ ਚਾਹੀਦਾ ਕਿ ਇੱਕ ਮਨੁੱਖ ਹੋਣ ਦੇ ਨਾਤੇ ਜਿਹੜੀ ਇੱਕ ਮਨੁੱਖਤਾ ਦੀ ਜਿਹੜੀ ਸੋਚ ਆ ਉਹ ਜ਼ਰੂਰ ਫੁੱਲੇ ਫਲੇ ਹਨਾ। ਸੋ ਤਾਂ ਹੀ ਫੁੱਲਦੀ ਹੈ ਫਲਦੀ ਹੈ ਜੇਕਰ ਅਸੀਂ ਮਨੁੱਖੀ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹਾਂ ਔਰ ਉਹਨਾਂ ਦਾ ਜਿਹੜਾ ਫੈਲਾਓ ਆ ਉਹ ਕਰਦੇ ਹਾਂ। ਖੈਰ ਗੱਲਾਂ ਬਾਤਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ, ਤੁਹਾਨੂੰ ਇੱਕ ਹੋਰ ਗੀਤ ਵੀ ਆਪਾਂ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਦੋ ਜਿਹੜੀਆਂ ਖਬਰਾਂ ਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂ ਜਿਹੜੀਆਂ ਆਸਟ੍ਰੇਲੀਆ ਦੀਆਂ। ਸੋ ਦੋਸਤੋ ਅਕਸਰ ਇਹ ਕਹਿਣ ਦੇ ਵਿੱਚ ਆਉਂਦਾ ਕਿ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਗਏ, ਚਾਹੇ ਆਸਟ੍ਰੇਲੀਆ ਦੇ ਵਿੱਚ ਚਾਹੇ ਕੈਨੇਡਾ ਦੇ ਵਿੱਚ ਹਨਾ, ਇੱਥੇ ਸਾਧਨ ਸਹੂਲਤਾਂ ਜਿਹੜੀਆਂ ਉਹ ਇੰਨੀਆਂ ਕੁ ਸੋਹਣੀਆਂ ਨੇ ਕਿ ਤੁਸੀਂ ਥੋੜੇ ਸਮੇਂ ਦੇ ਵਿੱਚ ਜੇਕਰ ਮਿਹਨਤ ਕਰ ਲੈਂਦੇ ਹੋ ਤਾਂ ਤੁਸੀਂ ਸਰਵ ਪਾਸਿਓਂ ਸੰਪੰਨ ਹੋ ਜਾਂਦੇ ਹੋ, ਯਾਨੀ ਕਿ ਤੁਸੀਂ ਸਹੂਲਤਾਂ ਦੇ ਪੱਖ ਤੋਂ ਵੀ ਸਰਵ ਪੱਖ ਤੋਂ ਹੀ ਤੁਸੀਂ ਸੰਪੰਨ ਹੋ ਜਾਂਦੇ ਹੋ ਹਨਾ, ਸਹੂਲਤਾਂ ਦੇ ਪੱਖ ਤੋਂ, ਰੋਜ਼ੀ ਰੋਟੀ ਦੇ ਪੱਖ ਤੋਂ, ਜਾਂ ਫਿਰ ਜੋ ਵੀ ਤੁਹਾਡੀਆਂ ਇੱਛਾਵਾਂ ਆ ਛੋਟੀਆਂ ਜਿਹੜੀਆਂ ਉਹਨਾਂ ਨੂੰ ਤਾਂ ਤੁਸੀਂ ਛੇਤੀ ਪੂਰੀਆਂ ਕਰਨ ਦੇ ਯੋਗ ਹੋ ਜਾਂਦੇ ਆ। ਪਰ ਦੂਸਰਾ ਜਿਹੜਾ ਪੱਖ ਆ ਉਹ ਇਹਨਾਂ ਧਰਤੀਆਂ ਦਾ ਵੀ ਇਹ ਹੈ ਕਿ ਜਿਹੜਾ ਇੱਥੇ ਵੀ ਕੁਛ ਗਲਤ ਚੀਜ਼ਾਂ ਜਿਹੜੀਆਂ ਆ ਉਹ ਵੀ ਵੇਖਣ ਨੂੰ ਮਿਲਦੀਆਂ ਆ। ਔਰ ਜਿਵੇਂ ਅਸੀਂ
ਅਕਸਰ ਰੌਲਾ ਪਾਉਂਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਬਹੁਤਾਤ ਆ ਉਹ ਹੋ ਗਈ ਆ, ਔਰ ਇਸੇ ਕਰਕੇ ਜਿਹੜੇ ਉੱਥੋਂ ਦੀ ਜਿਹੜੀ ਨੌਜਵਾਨੀ ਆ ਉਹ ਪੂਰੀ ਤਰ੍ਹਾਂ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੀ ਆ, ਜਾਂ ਫਿਰ ਜਿਹੜੇ ਥੋੜੇ ਬਹੁਤੇ ਨੌਜਵਾਨ ਬਚੇ ਆ ਉਹਨਾਂ ਦਾ ਵਿਦੇਸ਼ਾਂ ਦੇ ਵੱਲ ਨੂੰ ਰੁਝਾਨ ਜਿਹੜਾ ਆ ਉਹ ਬਣ ਚੁੱਕਿਆ ਹਨਾ, ਔਰ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਦੇ ਲਈ ਜੀਵਨ ਬਸਰ ਕਰਨਾ ਜਿਹੜਾ ਆ ਉਹ ਬਹੁਤ ਵੱਡਾ ਮੁੱਦਾ ਬਣ ਚੁੱਕਿਆ, ਕਿਉਂਕਿ ਨੌਕਰੀਆਂ ਦੀ ਜਾਂ ਰੁਜ਼ਗਾਰ ਦੀ ਜਿਹੜੀ ਘਾਟ ਆ ਉਹ ਅਕਸਰ ਦੇਖਣ ਦੇ ਵਿੱਚ ਆਉਂਦੀ ਆ। ਪਰ ਜੇਕਰ ਇਹਨਾਂ ਧਰਤੀਆਂ ਦੀ ਗੱਲ ਕਰੀਏ, ਇਹਨਾਂ ਮੁਲਕਾਂ ਦੀ ਗੱਲ ਕਰੀਏ, ਤਾਂ ਜਿਹੜਾ ਨਸ਼ਿਆਂ ਦਾ ਇੱਕ ਦਾਨਵ ਆ, ਦੈਂਤ ਆ ਜਿਹੜਾ, ਉਹ ਇੱਥੇ ਦੀ ਨੌਜਵਾਨੀ ਨੂੰ ਵੀ ਨਿਗਲ ਰਿਹਾ, ਔਰ ਇਹ ਸਾਰਾ ਕੁਛ ਕਿਸ ਤਰ੍ਹਾਂ ਸੰਭਵ ਹੋ ਜਾਂਦਾ ਆ ਇਹਨਾਂ ਦੇਸ਼ਾਂ ਦੇ ਵਿੱਚ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਹਰ ਦੇਸ਼ ਦੇ ਵਿੱਚ ਸਰਕਾਰਾਂ ਦੀ ਦੇਖ ਰੇਖ ਦੇ ਵਿੱਚ ਇਹ ਨਸ਼ੇ ਜਿਹੜੇ ਆ ਉਹ ਦੇਸ਼ਾਂ ਦੇ ਵਿੱਚ ਐਂਟਰ ਕਰ ਜਾਂਦੇ ਆ, ਕਿ ਇਸ ਤਰ੍ਹਾਂ ਸੌਖਿਆਂ ਜਿਹੜਾ ਨਸ਼ਾ ਆ ਉਹ ਛੋਟੀ ਛੋਟੀ ਉਮਰ ਦੇ ਲੋਕਾਂ ਤੱਕ ਪਹੁੰਚਣਾ ਜਿਹੜਾ ਆ ਉਹ ਸੰਭਵ ਹੋ ਸਕਦਾ ਆ। ਪਰ ਇਹ ਜਿਹੜੇ ਸਵਾਲ ਆ ਬਹੁਤ ਵੱਡੇ ਸਵਾਲ ਬਣ ਕੇ ਸਾਹਮਣੇ ਆਉਂਦੇ ਆ। ਸੋ ਕੱਲ ਦੀ ਇੱਕ ਖਬਰ ਸੀ ਕਿ ਇੱਕ ਟੀਨੇਜਰ ਬੱਚਾ ਸੀ 15 ਸਾਲ ਦੀ ਉਮਰ ਦਾ, ਹਨਾ, ਉਸ ਦੀ ਓਵਰ ਡੋਜ਼ ਲੈਣ ਦੇ ਨਾਲ ਮੌਤ ਹੋਈ ਆ। ਔਰ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਨੌਜਵਾਨ ਆ ਜਿਹੜੇ ਕਿ ਹੈਰੋਇਨ ਲੈਂਦੇ ਆ, ਆਈਸ ਲੈਂਦੇ ਆ, ਹਨਾ, ਆਈਸ ਇੱਕ ਨਸ਼ਾ ਆ, ਔਰ ਉਹ ਨਸ਼ੇ ਜਿਹੜੇ ਆ ਉਹ ਬੜੀ ਹੀ ਸੌਖਿਆ ਉਹਨਾਂ ਦੀ ਪਹੁੰਚ ਤੱਕ ਹੈਗੇ ਆ, ਔਰ ਜੇਕਰ ਇਹੋ ਜਿਹੇ ਨਸ਼ੇ ਜਿਹੜੇ ਆ ਉਹਨਾਂ ਦੀ ਪਹੁੰਚ ਤੱਕ ਆ, ਤਾਂ ਫੇਰ ਬਹੁਤ ਵੱਡਾ ਸਵਾਲ ਖੜਾ ਹੁੰਦਾ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਜੇਕਰ ਨਸ਼ਿਆਂ ਦੀ ਬਹੁਤਾਤ ਆ, ਸਕੂਲਾਂ ਜਾਂ ਕਾਲਜਾਂ ਤੱਕ ਵੀ ਜਿਹੜੇ ਇਹ ਨਸ਼ੇ ਆ ਉਹ ਪਹੁੰਚ ਰਹੇ ਆ, ਤਾਂ ਕਿਸ ਢੰਗ ਦੇ ਨਾਲ ਇਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਆ ਉਹ ਸਰਕਾਰਾਂ ਕੱਸ ਰਹੀਆਂ। ਜੇਕਰ ਸ਼ਿਕੰਜਾ ਕੱਸ ਰਹੀਆਂ ਤਾਂ ਸਹੀ ਆ, ਜੇਕਰ ਸ਼ਿਕੰਜਾ ਨਹੀਂ ਕੱਸਿਆ ਜਾ ਰਿਹਾ ਤਾਂ ਵਿਰੋਧ ਜਿਹੜਾ ਆ ਉਹ ਲੋਕਾਂ ਵੱਲੋਂ ਹੋ ਰਿਹਾ ਆ। ਖੈਰ ਜਿਹੜੀ ਕੱਲ ਦੀ ਇਹ ਘਟਨਾ ਵਾਪਰੀ ਆ, ਉਸ ਸਟਰੀਟ ਦੇ ਉੱਤੇ ਜਿਹੜੇ ਰਹਿਣ ਵਾਲੇ ਲੋਕ ਆ ਉਹਨਾਂ ਨੇ ਕੁਛ ਦਿਨ ਪਹਿਲਾਂ ਹੀ ਜਿਹੜਾ ਇਸ ਮੁੱਦੇ ਨੂੰ ਲੈ ਕੇ ਜਿਹੜਾ ਮੁਜ਼ਾਹਰਾ ਸੀ ਸਰਕਾਰ ਦੇ ਵਿਰੁੱਧ ਜ਼ਰੂਰ ਕੀਤਾ ਸੀ, ਕਿਉਂਕਿ ਉਸ ਸਟਰੀਟ ਦੇ ਵਿੱਚ ਰਿਚਮੰਡ ਇਲਾਕਾ ਹੈ ਜੀ, ਔਰ ਉਸ ਸਟਰੀਟ ਦੇ ਵਿੱਚ ਕਹਿੰਦੇ ਆਮ ਤੌਰ ਤੇ ਨਸ਼ੇ ਜਿਹੜੇ ਉਪਲਬਧ ਕਰਾਉਣ ਵਾਲੇ ਜਿਹੜੇ ਲੋਕ ਆ ਉਹ ਵੀ ਹੁੰਦੇ ਆ, ਔਰ ਨਸ਼ੇ ਲੈਣ ਵਾਲੇ ਜਿਹੜੇ ਲੋਕ ਆ ਉਹ ਵੀ ਆਮ ਤੌਰ ਤੇ ਦੇਖੇ ਜਾਂਦੇ ਆ, ਔਰ ਉੱਥੇ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਇਹ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਆ, ਔਰ ਇਸ ਲਈ ਸਰਕਾਰਾਂ ਦਾ ਜਿਹੜਾ ਧਿਆਨ ਆ ਉਧਰ ਖਿੱਚਣ ਦੇ ਲਈ ਉੱਥੋਂ ਦੇ ਲੋਕਾਂ ਨੇ ਵੀ ਕੁਛ ਜਿਹੜਾ ਰੋਸ ਮੁਜ਼ਾਹਰਾ ਜਿਹੜਾ ਸੀਗਾ ਉਹ ਕੀਤਾ ਸੀ। ਔਰ ਕੱਲ ਦੀ ਜਿਹੜੀ ਇਹ 15 ਸਾਲ ਦੇ ਇੱਕ ਨੌਜਵਾਨ ਦੀ ਮੌਤ ਹੋਈ ਆ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਮੋਸ਼ੀ ਵਾਲੀ ਖਬਰ ਹੈ, ਹਨਾ। ਤੇ ਇਹਦੇ ਨਾਲ ਇੱਕ ਹੋਰ ਜਿਹੜੀ ਖਬਰ ਉਹ ਸਾਹਮਣੇ ਆ ਰਹੀ ਹੈ ਕਿ ਇੱਕ ਸੋਸ਼ਲ ਵਰਕਰ ਜਿਹੜੀ ਆ ਉਹ ਸਾਹਮਣੇ ਆਈ ਆ, ਜਿਹਨੇ ਕਿ ਇੱਕ ਨੌਜਵਾਨ ਬੱਚੇ ਨੂੰ, ਛੋਟੀ ਉਮਰ ਦੇ ਹੀ ਬੱਚੇ ਨੂੰ, ਵੀ 15 ਸਾਲ ਦਾ ਹੀ ਕੋਈ ਬੱਚਾ ਸੀਗਾ, ਮੁੰਡਾ ਸੀਗਾ, ਜਿਹਨੂੰ ਫੁਸਲਾ ਕੇ ਕਹਿ ਲਓ ਜਾਂ ਫਿਰ ਕਿਸੇ ਵੀ ਢੰਗ ਦੇ ਨਾਲ ਉਹਨੂੰ ਸੈਕਸ ਵੱਲ ਪ੍ਰੇਰਿਤ ਉਹਨੇ ਕੀਤਾ, ਔਰ ਦੱਸਿਆ ਜਾ ਰਿਹਾ ਕਿ ਉਹਦਾ ਜਿਹੜਾ ਮੋਬਾਈਲ ਫੋਨ ਆ ਜਾਂ ਉਹਦਾ ਜਿਹੜਾ ਸੈੱਲ ਫੋਨ ਆ ਉਹਦੇ ਵਿੱਚ ਲਗਭਗ 15,000 ਜਿਹੜੇ ਟੈਕਸਟ ਆ, ਯਾਨੀ ਕਿ ਮੈਸੇਜ ਜਿਹੜੇ ਆ ਉਹ ਕੀਤੇ ਗਏ ਸੀ ਪਿਛਲੇ 10 ਹਫ਼ਤਿਆਂ ਦੇ ਵਿੱਚ, ਜਿਹਦੇ ਤੋਂ ਪਤਾ ਲੱਗਦਾ ਆ ਕਿ ਉਹਨੂੰ ਹੌਲੀਡੇਜ਼ ਤੇ ਲਿਜਾਣ ਦੇ ਲਈ ਔਰ ਉਹਦੇ ਨਾਲ ਇਹੋ ਜਿਹੀਆਂ ਜਿਹੜੀਆਂ ਸੈਕਸ ਹਰਕਤਾਂ ਜਿਹੜੀਆਂ ਆ ਕਰਨ ਦੇ ਲਈ ਉਹਨੂੰ ਵਰਗਲਾਇਆ ਗਿਆ ਉਹਦੇ ਵੱਲੋਂ, ਔਰ ਹੁਣ ਉਹ ਜਿਹੜੀ ਸੈਕਸ ਸੋਸ਼ਲ ਵਰਕਰ ਜਿਹੜੀ ਆ ਉਹ ਸਾਹਮਣੇ ਆਈ ਆ। ਸੋ ਇਸ ਹੱਦ ਤੱਕ ਦੀਆਂ ਬੁਰਾਈਆਂ ਜਿਹੜੀਆਂ ਉਹ ਸਾਡੇ ਇਹਨਾਂ ਸਮਾਜਾਂ ਦੇ ਵਿੱਚ ਵੀ ਪਾਈਆਂ ਜਾਂਦੀਆਂ ਆ, ਔਰ ਇਹ ਕਾਫੀ ਚਿੰਤਾ ਦਾ ਵਿਸ਼ਾ ਆ, ਕਿਉਂਕਿ ਜਿਹੜੀ ਨੌਜਵਾਨੀ ਨੂੰ ਅਸੀਂ ਪ੍ਰੋਡਕਟਿਵ ਕੰਮਾਂ ਦੇ ਵਿੱਚ ਲਾਉਣਾ ਆ ਉਹ ਨੌਜਵਾਨੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਹੀ ਆ ਜਾਂ ਫਿਰ ਇਹੋ ਜਿਹੇ ਸੈਕਸ ਸਕੈਂਡਲਸ ਦਾ ਹਿੱਸਾ ਬਣ ਰਹੀ ਆ, ਔਰ ਇਹੋ ਜਿਹੇ ਸਮਾਜ ਦੇ ਵਿੱਚ ਜਿਹੜਾ ਭਵਿੱਖ ਆ ਉਹ ਫਿਰ ਆਉਣ ਵਾਲਾ ਕਿਹੋ ਜਿਹਾ ਹੋ ਸਕਦਾ ਹੈ, ਹਨਾ। ਇਹ ਵੀ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਜਿਹੜਾ ਆ ਉਹ ਮੰਨਿਆ ਜਾ ਰਿਹਾ। ਖੈਰ ਅਗਲੀ ਇੱਕ ਹੋਰ ਜਿਹੜੀ ਵਧੀਆ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਸਾਡੇ ਫਾਇਰ ਫਾਈਟਰ ਸੀਗੇ ਉਹ ਸੰਘਰਸ਼ ਕਰ ਰਹੇ ਸੀਗੇ ਨਿਊ ਸਾਊਥ ਵੇਲਸ ਦੇ ਵਿੱਚ, ਬਹੁਤ ਥਾਵਾਂ ਦੇ ਉੱਤੇ ਜਿਹੜੀਆਂ ਅੱਗਾਂ ਲੱਗੀਆਂ ਗਈਆਂ ਉਹਨਾਂ ਨੂੰ ਕਾਬੂ ਪਾਉਣ ਦੇ ਵਿੱਚ ਜਾਂ ਫਿਰ ਉੱਥੋਂ ਦੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਆ, ਔਰ ਮੈਂ ਕਹਿੰਦੀ ਹਾਂ ਉਹਨਾਂ ਨੂੰ ਸਲਾਮ ਦੇਣਾ ਬਣਦਾ ਉਹਨਾਂ ਦੇ ਉਸ ਕੰਮ ਕਰ ਦੇ ਲਈ, ਕਿਉਂਕਿ ਆਪਣੇ ਘਰ ਬਾਰ ਛੱਡ ਕੇ ਉਹ ਲੋਕ ਉਹਨਾਂ ਅੱਗ ਤੋਂ ਪ੍ਰਭਾਵਿਤ ਲੋਕਾਂ ਦਾ ਸਹਾਰਾ ਬਣੇ। ਔਰ ਕੱਲ ਪਰਸੋਂ ਉਹਨਾਂ ਦੀ ਜਿਹੜੀ ਇੱਕ ਵੀਡੀਓ ਵੀ ਸਾਹਮਣੇ ਆਈ ਆ ਜਿਹਦੇ ਵਿੱਚ ਉਹਨਾਂ ਨੇ ਰਿਲੈਕਸ ਮਹਿਸੂਸ ਕੀਤਾ, ਯਾਨੀ ਕਿ ਰਾਹਤ ਮਹਿਸੂਸ ਕੀਤੀ ਆ ਜਦੋਂ ਮੀਂਹ ਦੀਆਂ ਕਣੀਆਂ ਜਿਹੜੀਆਂ ਉਹ ਪਈਆਂ ਔਰ ਉਹਦੇ ਨਾਲ ਉਹਨਾਂ ਨੂੰ ਇੱਕ ਵੱਡੀ ਰਾਹਤ ਜਿਹੜੀ ਆ ਮਿਲੀ ਆ। ਖੈਰ ਇੱਥੇ ਇਹ ਦੱਸਣਾ ਵੀ ਜ਼ਰੂਰੀ ਆ ਕਿਉਂਕਿ ਨਿਊ ਸਾਊਥ ਵੇਲਸ ਦੇ ਵਿੱਚ ਤੇ ਕੁਈਨਜ਼ਲੈਂਡ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਸੀਗੀਆਂ, ਉੱਥੇ ਪਹੁੰਚਣ ਵਾਲੇ ਜਿਹੜੇ ਫਾਇਰ ਫਾਈਟਰ ਸੀ ਉਹ ਵਿਕਟੋਰੀਆ ਤੋਂ ਵੀ ਗਏ ਹੋਏ ਸੀ ਔਰ ਦੂਸਰੀਆਂ ਸਟੇਟ ਤੋਂ ਪਹੁੰਚਣ ਵਾਲੇ ਜਿਹੜੇ ਫਾਇਰ ਫਾਈਟਰਸ ਨੇ ਰਲ ਮਿਲ ਕੇ ਆਪਣੇ ਉਪਰਾਲਿਆਂ ਦੇ ਨਾਲ ਇਸ ਅੱਗ ਨੂੰ ਵੀ ਕੰਟਰੋਲ ਕੀਤਾ ਔਰ ਅੱਗ ਤੋਂ ਪ੍ਰਭਾਵਿਤ ਲੋਕਾਂ ਦਾ ਬਹੁਤ ਵੱਡਾ ਜਿਹੜਾ ਸਹਾਰਾ ਆ ਉਹ ਬਣੇ ਆ। ਸੋ ਇਹਨਾਂ ਦੀ ਇਸ ਕੰਮ ਦੇ ਲਈ, ਇਸ ਕਾਰਜ ਦੇ ਲਈ ਸ਼ਲਾਘਾ ਕਰਨੀ ਜਿਹੜੀ ਆ ਉਹ ਬਣਦੀ ਹੈ। ਖੈਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਿਹਤ ਨਾਲ ਸੰਬੰਧਿਤ ਇੱਕ ਸਿਲਸਿਲਾ ਤੁਹਾਡੇ ਨਾਲ ਸਾਂਝਾ ਕਰਾਂਗੇ। ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਜੀ, ਕਿਹਨਾਂ ਦੀ ਆਵਾਜ਼ ਚ ਸੁਣਾਈਏ। ਸੋ ਮੈਨੂੰ ਲੱਗਦਾ ਵੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣ ਲੈਣਾ ਚਾਹੀਦਾ। ਸੋ ਸੁਣਦੇ ਹਾਂ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਆਉਂਦੇ ਆ। ਬਹੁਤ ਜਲਦੀ ਵਾਪਸ ਬਣੇ ਰਹੋ, ਜੁੜੇ ਰਹੋ।
ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀਦਾ, ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀਦਾ, ਅਸੀਂ ਲੜ ਵੀ ਲੈਨੇ ਆ ਪਰ ਛੇਤੀ ਬੋਲੀਦਾ, ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀਦਾ। ਜੋ ਹਿੰਦ ਤੇ ਪਾਕਿਸਤਾਨ ਸ਼ੌਦਾਈ ਤੋਂ ਜਹੇ, ਦੋ ਮਹੀਨੇ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋ ਮਹੀਨਾ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਅਸੀਂ ਇੱਕ ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ, ਸਾਡੇ ਰੱਬ ਵੱਲੋਂ ਹੀ ਇੱਕੋ ਜਿਹੇ ਮਿਜ਼ਾਜ ਬਣੇ, ਅਸੀਂ ਇੱਕ ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ, ਅਸੀਂ ਇੱਕ ਦੂਜੇ ਦੀ ਸ਼ਾਨ ਸ਼ੌਦਾਈ ਇੱਕੋ ਜਿਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਅਸੀਂ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿੰਦੇ ਆ, ਅਸੀਂ ਅੱਖੀਆਂ ਮੀਚ ਕੇ ਦੂਰੋਂ ਹੀ ਗੱਲ ਕਰ ਲੈਂਦੇ ਆ, ਅਸੀਂ ਪਾਕ ਮੁਹੱਬਤ ਨੂੰ ਹੀ ਮਜ਼ਹਬ ਕਹਿੰਦੇ ਆ। ਇੱਕ ਦੀਨ ਦੂਜਾ ਈਮਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ ਸ਼ੌਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੌਦਾਈ ਇੱਕੋ ਜਹੇ। ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ।
ਨਿਹਾਰੀ ਦੇ ਦਰਬਾਨ ਸ਼ੋਦਾਈ ਇੱਕੋ ਜਹੇ ਦੋਵੇਂ ਆਨਾ ਦਾਨ ਸ਼ੋਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜਹੇ ਦੋਵੇਂ ਆਨਾ ਦਾਨ ਸ਼ੋਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਮੈਂ ਤੇ ਮੇਰੀ ਜਾਨ ਲੋਕੀ ਆਖਦੇ ਕੇ ਭਾਗਾਂ ਤੇ ਸੰਯੋਗਾਂ ਨਾ ਰੱਬ ਹੀ ਬਣਾਉਂਦਾ ਜੋੜੀਆਂ ਉਹ ਰੱਬ ਹੀ ਬਣਾਉਂਦਾ ਜੋੜੀਆਂ
ਲਓ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਹਾਂ ਕਿ ਜ਼ਰੂਰ ਪਸੰਦ ਆਇਆ ਹੁਣ ਸਾਡੇ ਨਾਲ ਅੱਗੇ ਜਗਵੀਰ ਸਿੰਘ ਜੀ ਜੁੜੇ ਨੇ ਜੀ
ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜਹੇ ਦੋਵੇਂ ਆਨਾ ਦਾਨ ਸ਼ੋਦਾਈ ਇੱਕੋ ਜਹੇ ਮੈਂ ਤੇ ਮੇਰੀ ਜਾਨ ਮੈਂ ਤੇ ਮੇਰੀ ਜਾਨ
ਵੈਦਰ ਦੇਖੋ ਤੇ ਤਕਰੀਬਨ 7 ਡਿਗਰੀ ਸੈਲਸੀਅਸ ਤੇ ਪਰ ਸੰਦੀਪ ਦੀ ਮਿਹਨਤ ਆ ਔਰ ਬਹੁਤ ਧੂਪ ਮੈਂ ਤੇ ਮੇਰੀ ਜਾਨ ਸ਼ਦਾਈ ਇੱਕੋ ਜਹੇ ਇਹਨੂੰ ਵੀ ਬਹੁਤ ਠੰਡ ਲੱਗ ਰਹੀ ਹੈ ਸਾਰੇ ਨੂੰ ਬਹੁਤ ਲੱਗ ਰਹੀ ਹੈ ਪੰਜੀਪ ਦੀ ਜਦੋਜਹਿਦ ਵੈਲੰਟਾਈਨ ਤੇ ਆ ਰਹੇ
ਥਰਟੀ
ਨੋਟੀ ਜਗ੍ਹਾ ਤੱਕ ਵੈਲੰਟਾਈਨ ਤੇ ਆਪਣੇ ਆਪਣੇ ਬਿਲਾਵ ਨੂੰ ਜਾਂ ਲਵਰਸ ਨੂੰ ਗਾਣਾ ਭੇਜਣਾ
ਸ਼ੌਕੀਨ ਸੀ ਬਤੇਰਾ ਨੀ ਇੱਕ ਸ਼ੌਕ ਤੇਰਾ ਲੱਗ ਗਿਆ
ਦੋਸਤੋ ਜਗਵੀਰ ਹੋਰਾਂ ਦੀ ਫਰਮਾਇਸ਼ ਤੇ ਗੁਰਵਿੰਦਰ ਬਰਾੜ ਹੋਰਾਂ ਦਾ ਜਿਹੜਾ ਗੀਤ ਸੀਗਾ ਉਹ ਮੈਨੂੰ ਥੋੜਾ ਜਿਹਾ ਵਿੱਚੋਂ ਰੋਕਣਾ ਪਿਆ ਕਿਉਂਕਿ ਆਪਾਂ ਗੱਲਬਾਤ ਸਿਹਤ ਸੰਬੰਧੀ ਵੀ ਕਰਨੀ ਸੀਗੀ ਔਰ ਉਸ ਸਿਹਤ ਸੰਬੰਧੀ ਗੱਲਬਾਤ ਦੇ ਵਿੱਚ ਥੋੜਾ ਜਿਹਾ ਮੈਂ ਜਿਹੜਾ ਵਾਧਾ ਆ ਉਹ ਕਰਦਾ ਕਿ ਅੱਜ ਕੱਲ ਖਾਣ ਪੀਣ ਦੇ ਜਿਹੜੇ ਸਾਡੇ ਤਰੀਕੇ ਆ ਉਹ ਬਦਲ ਗਏ ਆ ਔਰ ਸਾਡੇ ਜਿਹੜੇ ਰੋਗਾਂ ਦੇ ਵਧਣ ਦਾ ਕਾਰਨ ਵੀ ਇਹੀ ਆ ਸਾਡੇ ਅੰਦਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਾਂ ਸਿਹਤ ਸੰਬੰਧੀ ਜਿਹੜੀਆਂ ਸਮੱਸਿਆਵਾਂ ਸਾਡੇ ਅੰਦਰ ਪੈਦਾ ਹੋ ਰਹੀਆਂ ਉਹਦਾ ਕਾਰਨ ਇਹ ਆ ਕਿ ਇਸ ਵੇਲੇ ਸਾਡੀਆਂ ਖਾਣ ਪੀਣ ਦੀਆਂ ਜਿਹੜੀਆਂ ਆਦਤਾਂ ਆ ਉਹ ਬਹੁਤ ਹੀ ਜ਼ਿਆਦਾ ਵਿਗੜ ਚੁੱਕੀਆਂ ਆ ਹਨਾ ਸਾਡੀ ਜਿਹੜੀ ਡਾਇਟ ਆ ਸਾਡਾ ਜਿਹੜਾ ਫੂਡ ਆ ਉਹ ਬਹੁਤ ਜ਼ਿਆਦਾ ਬਦਲ ਚੁੱਕਿਆ ਆ ਪਰ ਉਹਦੇ ਨਾਲ ਦੀ ਨਾਲ ਜਿਹੜਾ ਸਾਡਾ ਕੰਮ ਕਾਜ ਆ ਉਹਦੇ ਵਿੱਚ ਵੀ ਬਦਲਾਅ ਆਇਆ ਆ ਜਿਹਦੇ ਕਾਰਨ ਬਹੁਤ ਸਾਰੀਆਂ ਸਿਹਤ ਸੰਬੰਧੀ ਜਿਹੜੀਆਂ ਸਮੱਸਿਆਵਾਂ ਉਹ ਆ ਰਹੀਆਂ ਨੇ ਸੋ ਜਗਵੀਰ ਜੀ ਗੀਤ ਜਿਹੜਾ ਤੁਹਾਨੂੰ ਅਸੀਂ ਸੁਣਾਉਣਾ ਗੁਰਵਿੰਦਰ ਬਰਾੜ ਹੋਰਾਂ ਦੀ ਆਵਾਜ਼ ਦੇ ਵਿੱਚ ਜ਼ਰੂਰ ਪੂਰਾ ਸੁਣਾਵਾਂਗੇ ਪਰ ਆਪਾਂ ਸਿਹਤ ਸੰਬੰਧੀ ਥੋੜੀ ਜਿਹੀ ਗੱਲਬਾਤ ਕਰਦੇ ਜਾਈਏ ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੇ ਲਈ ਉਹ ਗੀਤ ਜਿਹੜਾ ਛੱਡ ਕੇ ਜਾਵਾਂਗੇ ਸਾਨੂੰ ਹੌਸਲਾ ਗੀਤ ਤਾਂ ਨਹੀਂ ਮਿਲਿਆ ਪਰ ਸ਼ੌਕ ਗੀਤ ਜਿਹੜਾ ਉਹ ਤੁਹਾਡੀ ਨਜ਼ਰ ਜ਼ਰੂਰ ਕਰਾਂਗੇ ਖੈਰ ਗੱਲਬਾਤ ਜਿਹੜੀ ਕਰ ਰਹੇ ਸੀ ਆਪਾਂ ਡਾਇਟ ਦੇ ਬਾਰੇ ਫੂਡ ਦੇ ਬਾਰੇ ਕਿ ਸਾਡੀਆਂ ਜਿਹੜੀਆਂ ਫੂਡ ਦੀਆਂ ਆਦਤਾਂ ਵੀ ਬਦਲੀਆਂ ਆ ਉਹ ਕੰਮ ਕਾਜ ਦਾ ਵੀ ਜਿਹੜਾ ਢੰਗ ਆ ਉਹ ਬਦਲ ਗਿਆ ਜਿਹਦੇ ਕਰਕੇ ਸਾਡੀ ਜਿਹੜੀ ਡਾਇਟ ਆ ਸਾਡਾ ਜਿਹੜਾ ਫੂਡ ਆ ਨਾ ਅਸਲ ਦੇ ਵਿੱਚ ਉਹੀ ਬਿਮਾਰੀਆਂ ਦਾ ਕਾਰਨ ਬਣ ਰਿਹਾ ਇੱਕ ਤਾਂ ਜਿਹੜਾ ਜਿਹੜਾ ਫਾਸਟ ਫੂਡ ਆ ਹਨਾ ਉਹਦਾ ਪ੍ਰਚਲਨ ਬਹੁਤ ਵੱਧ ਗਿਆ। ਅਸੀਂ ਆਪਣੇ ਬੱਚਿਆਂ ਨੂੰ ਵੀ ਦੇਖੀਏ ਤਾਂ ਅਸੀਂ ਕਹਿੰਦੇ ਵੀ ਸਾਡਾ ਬੱਚਾ ਤਾਂ ਨੀ ਸਬਜ਼ੀ ਰੋਟੀ ਖਾ ਕੇ ਖੁਸ਼ ਹਨਾ। ਬਹੁਤੀਆਂ ਭੈਣਾਂ ਜਿਹੜੀਆਂ ਉਹ ਇਹੀ ਕਹਿੰਦੀਆਂ ਅਸੀਂ ਤਾਂ ਆਉਂਦੇ ਜਾਂਦੇ ਇਹ ਮੈਕਰ ਤੋਂ ਮੈਕਡੋਨਲਡ ਤੋਂ ਕੁਛ ਲੈ ਲੈਂਦੇ ਆ ਹਨਾ, ਜਾਂ ਫਿਰ ਹੰਗਰੀ ਜੈਕਸ ਤੋਂ ਫੜ ਲਈਦਾ ਹਨਾ, ਜਾਂ ਫਿਰ ਜਿਹੜੀਆਂ ਹੋਰ ਫਾਸਟ ਫੂਡ ਸ਼ਾਪਸ ਨੇ ਹਨਾ ਜਾਂ ਸਟਾਲਸ ਨੇ ਉਥੋਂ ਜ਼ਿਆਦਾਤਰ ਬੱਚੇ ਜਿਹੜੇ ਉਹ ਖਾਣਾ ਪਸੰਦ ਕਰਦੇ ਆ। ਕਾਰਨ ਕੀ ਆ ਕਿ ਸਾਡੇ ਕੰਮ ਕਾਜ ਜਿਹੜੇ ਉਹ ਇੰਨੇ ਜ਼ਿਆਦਾ ਵੱਧ ਗਏ ਆ, ਜਿਹੜੀ ਡਾਇਟ ਜਿਸ ਤਰ੍ਹਾਂ ਦਾ ਖਾਣਾ ਜਿਹੜਾ ਅਸੀਂ ਖਾਂਦੇ ਸੀ। ਖੈਰ ਜੇ ਇਥੋਂ ਦੇ ਸੱਭਿਆਚਾਰ ਦੇ ਵਿੱਚ ਲਈਏ, ਪੱਛਮੀ ਸੱਭਿਆਚਾਰ ਦੇ ਵਿੱਚ, ਤਾਂ ਇੱਥੇ ਦੇ ਸੱਭਿਆਚਾਰ ਦੇ ਵਿੱਚ ਸਾਡਾ ਜਿਹੜਾ ਖਾਣਾ ਆ ਉਹ ਵੀ ਬਹੁਤ ਜ਼ਿਆਦਾ ਹੈਵੀ ਮੰਨਿਆ ਜਾਂਦਾ ਆ। ਸਬਜ਼ੀਆਂ ਜਿਹੜੀਆਂ ਤੜਕੇ ਵਾਲੀਆਂ ਇੰਨੀਆਂ ਹੈਵੀ ਸਬਜ਼ੀਆਂ ਹੁੰਦੀਆਂ ਸਾਡੀਆਂ, ਔਰ ਇਹਦੇ ਨਾਲ ਹੀ ਜਦੋਂ ਅਸੀਂ ਚਪਾਤੀਆਂ ਦੀ ਰੋਟੀਆਂ ਦੀ ਗੱਲ ਕਰਦੇ ਹਾਂ ਤੇ ਉਹ ਵੀ ਸਾਡੀਆਂ ਹੈਵੀ ਮੰਨੀਆਂ ਜਾਂਦੀਆਂ, ਭਾਰੀਆਂ ਮੰਨੀਆਂ ਜਾਂਦੀਆਂ ਹਨਾ। ਕਿਉਂਕਿ ਅਕਸਰ ਇਹ ਹੁਣ ਮਹਿਸੂਸ ਕੀਤਾ ਜਾਣ ਲੱਗ ਪਿਆ ਆ ਕਿ ਸਾਡੇ ਜਿਹੜੇ ਕੰਮ ਆ ਉਹ ਓਨੇ ਭਾਰੇ ਨਹੀਂ ਰਹੇ ਜਿੰਨੇ ਜ਼ਬਰਦਸਤ ਮਿਹਨਤ ਜਿਹੜੀ ਸੀ ਪਹਿਲਾਂ ਅਸੀਂ ਕਰਦੇ ਸੀਗੇ। ਹੁਣ ਜ਼ਿਆਦਾਤਰ ਜਿਹੜੇ ਕੰਮ ਆ ਉਹ ਦਿਮਾਗੀ ਤੌਰ ਤੇ ਕੀਤੇ ਜਾਣ ਵਾਲੇ ਆ, ਕਿਉਂਕਿ ਬਹੁਤੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਆ ਉਹਨਾਂ ਨੇ ਉਹ ਥਾਂ ਲੈ ਲਈ ਹੈ ਹਨਾ, ਜਿਹਦੇ ਕਾਰਨ ਸਾਨੂੰ ਹੁਣ ਤੰਦਰੁਸਤ ਰਹਿਣ ਦੇ ਲਈ ਥੋੜਾ ਜਿਹਾ ਆਪਣੀ ਡਾਇਟ ਦੇ ਵਿੱਚ ਜਿਹੜੀ ਕਮੀਆਂ ਉਹ ਕਰਨੀ ਪੈਣੀ ਆ, ਔਰ ਡਾਇਟ ਦੇ ਵਿੱਚ ਥੋੜੀ ਜਿਹੀ ਚੇਂਜ ਵੀ ਲਿਆਉਣੀ ਪੈਣੀ ਆ, ਜਿਹਦੇ ਵਿੱਚ ਸਾਨੂੰ ਫਾਸਟ ਫੂਡ ਜਿਹੜਾ ਆ ਉਹ ਘਟਾਉਣ ਦੀ ਲੋੜ ਹੈ। ਔਰ ਫਾਸਟ ਫੂਡ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਵੀ ਸ਼ੁਰੂ ਕਰ ਦਿੰਦੇ ਹਾਂ ਔਰ ਉਹ ਬੱਚੇ ਜਿਹੜੇ ਆ ਉਹ ਆਦਤ ਬਣਾ ਲੈਂਦੇ ਆ ਆਪਣੀ, ਸਿਰਫ ਤੇ ਸਿਰਫ ਉਹਨਾਂ ਨੂੰ ਫਿਰ ਪਸੰਦ ਦੀ ਫਾਸਟ ਫੂਡ ਆਉਂਦਾ ਆ, ਔਰ ਸਬਜ਼ੀਆਂ ਜਿਹੜੀਆਂ ਜਾਂ ਫਿਰ ਸੈਲਡ ਜਿਹੜਾ ਆ ਉਹ ਉਹਨਾਂ ਨੂੰ ਪਸੰਦ ਹੀ ਨਹੀਂ ਆਉਂਦਾ, ਉਹ ਖਾਣਾ ਪਸੰਦ ਹੀ ਨਹੀਂ ਕਰਦੇ ਹਨਾ। ਪਰ ਜੇਕਰ ਅਸੀਂ ਤੰਦਰੁਸਤ ਰਹਿਣਾ ਆ, ਤੰਦਰੁਸਤੀ ਵਰਗੀ ਕੋਈ ਨਿਆਮਤ ਨਹੀਂ ਆ, ਕਿਉਂਕਿ ਤੰਦਰੁਸਤ ਹੋ ਤਾਂ ਤੁਹਾਨੂੰ ਸਭ ਕੁਛ ਚੰਗਾ ਲੱਗਦਾ, ਤੁਹਾਡਾ ਆਲਾ ਦੁਆਲਾ, ਤੁਹਾਡੇ ਦੋਸਤ ਮਿੱਤਰ, ਤੁਹਾਡੇ ਬੱਚੇ, ਸਭ ਕੁਛ ਤੁਹਾਨੂੰ ਚੰਗਾ ਲੱਗਦਾ ਹੈ ਨਾ, ਤੁਹਾਡਾ ਘਰ ਬਾਰ ਤੁਹਾਡਾ। ਪਰ ਜੇਕਰ ਤੁਸੀਂ ਤੰਦਰੁਸਤ ਨਹੀਂ ਹੋ ਤਾਂ ਤੁਹਾਡੇ ਕੋਲ ਪਿਆ ਹੋਇਆ ਪੈਸਾ ਵੀ ਬੇਕਾਰ ਹੈ, ਤੁਹਾਨੂੰ ਮਿਲੀਆਂ ਹੋਈਆਂ ਸਹੂਲਤਾਂ ਵੀ ਬੇਕਾਰ ਨੇ ਹਨਾ। ਔਰ ਜੇਕਰ ਸਭ ਕੁਛ ਹੁੰਦਿਆਂ ਹੋਇਆਂ ਤੁਸੀਂ ਉਹਨਾਂ ਨੂੰ ਮਾਣ ਨਹੀਂ ਸਕਦੇ ਤਾਂ ਤੁਹਾਡੇ ਲਈ ਇਹ ਬਹੁਤ ਹੀ ਜ਼ਿਆਦਾ ਹੋਰ ਚਿੰਤਾ ਵਾਲੀ ਗੱਲ ਹੋ ਜਾਂਦੀ ਹੈ। ਸੋ ਇਸ ਕਰਕੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਤੰਦਰੁਸਤ ਰਹਿਣ ਦੇ ਲਈ ਥੋੜੇ ਜਿਹੇ ਜਿਹੜੇ ਯਤਨ ਆ ਉਹ ਆਪਾਂ ਆਪ ਕਰੀਏ, ਡਾਇਟ ਦੇ ਵਿੱਚ ਸੁਧਾਰ ਲਈਏ ਲਿਆਈਏ, ਔਰ ਜਿਹੜਾ ਫਾਸਟ ਫੂਡ ਆ ਉਹਨੂੰ ਘੱਟ ਤੋਂ ਘੱਟ ਕੀਤਾ ਜਾਵੇ। ਜੇਕਰ ਹਫਤੇ ਦੇ ਵਿੱਚ ਇੱਕ ਦਿਨ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਹਫਤੇ ਚ ਸਿਰਫ ਇੱਕ ਦਿਨ ਇਹੋ ਜਿਹੀ ਚੀਜ਼ ਜਿਹੜੀ ਆ ਉਹ ਖਾਧੀ ਜਾਵੇ। ਪਰ ਰੂਟੀਨ ਦੇ ਵਿੱਚ ਜੇਕਰ ਅਸੀਂ ਹਰ ਵੇਲੇ ਤਿੰਨੋਂ ਟਾਈਮ ਜਿਹੜਾ ਜੇ ਇਹੋ ਜਿਹਾ ਫੂਡ ਅਸੀਂ ਸ਼ੁਰੂ ਕਰ ਲੈਂਦੇ ਆ ਤੇ ਉਹਦੇ ਨਾਲ ਜਿਹੜੀਆਂ ਸਿਹਤ ਸੰਬੰਧੀ ਜਿਹੜੀਆਂ ਸਮੱਸਿਆਵਾਂ ਆ ਉਹ ਸ਼ੁਰੂ ਹੋ ਜਾਂਦੀਆਂ, ਜਿਨ੍ਹਾਂ ਦੇ ਵਿੱਚ ਪਾਚਣ ਦੀ ਜਿਹੜੀ ਸਮੱਸਿਆ ਉਹ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਫੂਡ ਜਿਹੜਾ ਆ ਉਹ ਜੰਕ ਫੂਡ ਸਾਡਾ ਜ਼ਿਆਦਾ ਪਾਪੂਲਰ ਹੋ ਗਿਆ ਔਰ ਉਹਦੇ ਕਰਕੇ ਜਿਹੜਾ ਪਚਦਾ ਨਹੀਂ ਆ ਉਹਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਸਿਹਤ ਸੰਬੰਧੀ ਸਮੱਸਿਆਵਾਂ ਜਾਂ ਭਿਆਨਕ ਜਿਹੜੀਆਂ ਬਿਮਾਰੀਆਂ ਆ ਉਹ ਸਾਡੇ ਅੰਦਰ ਪੈਦਾ ਹੋ ਜਾਂਦੀਆਂ ਆ ਹਨਾ। ਤੇ ਇਹਦੇ ਨਾਲ ਹੀ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਉਂਦੀ ਆ, ਕਹਿੰਦੇ ਕਿ ਸ਼ੂਗਰ ਵਰਗੀ ਜਿਹੜੀ ਭਿਆਨਕ ਬਿਮਾਰੀ ਆ ਨਾ ਉਹਦਾ ਵੀ ਅਸਲ ਦੇ ਵਿੱਚ ਕਾਰਨ ਉਹ ਇਹੀ ਆ ਕਿ ਜੰਕ ਫੂਡ ਜਾਂ ਫਾਸਟ ਫੂਡ ਜਿਹੜੇ ਜ਼ਿਆਦਾ ਖਾਂਦੇ ਆ ਉਹਨਾਂ ਨੂੰ ਜਿਹੜੀ ਸ਼ੂਗਰ ਦੀ ਬਿਮਾਰੀ ਆ ਉਹ ਛੇਤੀ ਹੁੰਦੀ ਆ, ਔਰ ਇਹਦੇ ਨਾਲ ਛੋਟੀ ਗਿਣਤੀ ਦੇ ਵਿੱਚ ਹੀ ਬੱਚਿਆਂ ਦੇ ਵਿੱਚ ਹੀ ਜਿਹੜੀ ਇਹ ਬਿਮਾਰੀ ਆ ਉਹ ਹੁਣ ਸ਼ੁਰੂ ਹੋ ਚੁੱਕੀ ਹੈ। ਸੋ ਨੌਜਵਾਨ ਪੀੜ੍ਹੀ ਵੀ ਇਕੱਲੀ ਨਹੀਂ ਸਗੋਂ ਬੱਚੇ ਜਿਹੜੇ ਆ ਉਹ ਵੀ ਇਹਦਾ ਸ਼ਿਕਾਰ ਹੋ ਰਹੇ ਆ, ਤੇ ਇਹਦੇ ਜਿਹੜੇ ਹਾਨੀਕਾਰਕ ਜਿਹੜੇ ਨਤੀਜੇ ਆ ਜਾਂ ਜਿਹੜਾ ਜੋ ਵੀ ਨੁਕਸਾਨ ਆ ਇਹਦੇ ਤੋਂ ਬਚਣ ਦੇ ਲਈ ਸਾਨੂੰ ਇੱਕ ਤਾਂ ਕਸਰਤ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਹੈ, ਸਾਨੂੰ ਸੈਰ ਬਹੁਤ ਜ਼ਰੂਰੀ ਹੈ ਹਨਾ, ਤੇ ਫਾਸਟ ਫੂਡ ਤੋਂ ਜਿੰਨਾ ਦੂਰ ਰਿਹਾ ਜਾ ਸਕੇ ਜ਼ਰੂਰ ਰਹੀਏ, ਕਿਉਂਕਿ ਮਿੱਠਾ ਜ਼ਹਿਰ ਆ, ਸਾਨੂੰ ਸੁਸਤ ਵੀ ਬਣਾਉਂਦਾ ਆ, ਸਾਡੇ ਸਰੀਰ ਨੂੰ ਵੀ ਕਮਜ਼ੋਰ ਕਰਦਾ ਆ ਹਨਾ, ਤੇ ਤਨ ਤੇ ਮਨ ਜਦੋਂ ਦੋਨੋਂ ਹੀ ਰੋਗੀ ਹੋ ਜਾਂਦੇ ਆ ਤੇ ਫਿਰ ਦੇਖੋ ਫਿਰ ਸਮਾਜ ਦੇ ਵਿੱਚ ਆਪਾਂ ਰਹਿੰਦੇ ਵੀ ਆ ਹਨਾ, ਜ਼ਿੰਦਗੀ ਵੀ ਜਿਉਂਦੇ ਆ, ਪਰ ਫਿਰ ਜ਼ਿੰਦਗੀ ਦਾ ਜਿਹੜਾ ਮਜ਼ਾ ਆ ਉਹ ਨਹੀਂ ਆਉਂਦਾ। ਖੈਰ ਸਾਡੇ ਨਾਲ ਕੁਛ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਈ ਆ ਰਵਿੰਦਰ ਸਿੰਘ ਧਨੀ ਹੋਰਾਂ ਨੇ, ਧਨੀ ਸਾਹਿਬ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਹਾਲ ਚਾਲ ਪੁੱਛ ਰਹੇ ਨੇ, ਹਾਲ ਚਾਲ ਬਹੁਤ ਵਧੀਆ ਚੜ੍ਹਦੀ ਕਲਾ, ਔਰ ਉਮੀਦ ਕਰਦੇ ਹਾਂ ਤੁਸੀਂ ਵੀ ਚੜ੍ਹਦੀ ਕਲਾ ਚ ਹੋਵੋਗੇ। ਬਹੁਤ ਬਹੁਤ ਧੰਨਵਾਦ ਤੁਹਾਡੇ ਸੁਨੇਹੇ ਦੇ ਲਈ, ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਹੋਇਆ ਕਰੋ ਔਰ ਸਾਡਾ ਹੌਸਲਾ ਜ਼ਰੂਰ ਵਧਾਇਆ ਕਰੋ। ਤੁਸੀਂ ਬੜੀ ਲੇਟ ਆਉਂਦੇ ਹੋ, ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਵਾਲਾ ਹੁੰਦਾ ਜਦੋਂ ਤੁਸੀਂ ਆਉਂਦੇ ਹੋ, ਪਰ ਬੜਾ ਚੰਗਾ ਲੱਗਦਾ ਜਦੋਂ ਵੀ ਤੁਹਾਡੀ ਹਾਜ਼ਰੀ ਲੱਗਦੀ ਹੈ। ਇੱਕ ਵਾਰ ਫਿਰ ਘੁੰਮਣ ਸਾਹਿਬ ਵੀ ਹਾਜ਼ਰ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਅਸੀਂ ਪੈਦਾਵਾਰ ਵਧਾ ਲਈਏ, ਪਾਣੀ ਤੇ ਵਾਤਾਵਰਨ ਨੂੰ ਗੰਦਲਾ ਕਰ ਦਿੱਤਾ, ਅਨਾਜ ਦੀ ਪੈਦਾਵਾਰ ਵਧਾਉਣ ਲਈ ਜ਼ੋਰ ਲਾ ਰਹੇ ਹਾਂ ਪਰ ਦਵਾਈ ਜ਼ਿਆਦਾ ਵਰਤ ਰਹੇ ਹਾਂ। ਬਿਲਕੁਲ ਜੀ ਬਿਲਕੁਲ, ਔਰ ਬਿਲਕੁਲ ਸਾਡਾ ਜਿਹੜਾ ਫੂਡ ਆ ਅਸਲ ਦੇ ਵਿੱਚ ਉਹ ਵੀ ਬਹੁਤ ਸਾਰੇ ਕੈਮੀਕਲਸ ਦੇ ਨਾਲ ਬਣਦਾ ਆ ਹੁਣ, ਔਰ ਉਹ ਕੈਮੀਕਲਸ ਜਿਹੜੇ ਸਾਡੇ ਅੰਦਰ ਤੱਕ ਮਾਰ ਕਰਦੇ ਆ। ਸੋ ਕੋਸ਼ਿਸ਼ ਜਿਹੜੀ ਉਹ ਇਹ ਹੋਣੀ ਚਾਹੀਦੀ ਆ ਕਿ ਜਿਹੜਾ ਫੂਡ ਆ ਉਹ ਲਾਈਟ ਹੋਵੇ। ਬਰਗਰ ਜਾਂ ਪੀਜ਼ੇ ਜਿਹੜੇ ਆ ਉਹ ਅਸੀਂ ਰੂਟੀਨ ਦੇ ਵਿੱਚ ਨਾ ਅਪਣਾਈਏ, ਹੈ ਨਾ, ਕਿਉਂਕਿ ਪੂਰੇ ਦਾ ਪੂਰਾ ਜਿਹੜਾ ਮੈਦਾ ਆ ਉਹ ਸਰੀਰ ਨੂੰ ਸੁਸਤ ਵੀ ਬਣਾਉਂਦਾ ਆ। ਹਰ ਇਹ ਡਾਇਟ ਦੇ ਉੱਤੇ ਧਿਆਨ ਦੇਣ ਦੇ ਲਈ ਅਸੀਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਵੀ ਗੱਲਬਾਤ ਜਿਹੜੀ ਆ ਉਹ ਕਰਦੇ ਰਿਹਾ ਕਰਾਂਗੇ, ਪਰ ਅੱਜ ਨਾ ਜਾਂਦੇ ਜਾਂਦੇ ਤੁਹਾਨੂੰ ਔਲੇ ਦੀ ਜਿਹੜੀ ਖਾਸੀਅਤ ਆ ਉਹ ਜ਼ਰੂਰ ਦੱਸੀਏ ਕਿ ਔਲਾ ਜਿਹੜਾ ਆ ਉਹ ਬਹੁਤ ਵਧੀਆ। ਜੇਕਰ ਅਸੀਂ ਚੰਗੀ ਸਿਹਤ ਆਪਣੀ ਚਾਹੁੰਦੇ ਹਾਂ ਤਾਂ ਉਹਦੇ ਲਈ ਔਲੇ ਦਾ ਜਿਹੜਾ ਸੇਵਨ ਜੇਕਰ ਅਸੀਂ ਕਰੀਏ ਤਾਂ ਉਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਦਾ, ਕਿਉਂਕਿ ਇਹਦੇ ਵਿੱਚ ਨਾ ਵਿਟਾਮਿਨ ਸੀ ਦੀ ਵੀ ਮਾਤਰਾ ਕਾਫੀ ਹੁੰਦੀ ਹੈ। ਦਿਮਾਗ ਦੀ ਸ਼ਕਤੀ ਵਧਾਉਣ ਦੇ ਲਈ ਕਹਿੰਦੇ ਔਲੇ ਨੂੰ ਕੱਦੂਕਸ ਕਰਕੇ ਉਹਨੂੰ ਸ਼ਹਿਦ ਦੇ ਵਿੱਚ ਮਿਲਾ ਲਓ, ਕਿਉਂਕਿ ਔਲਾ ਜੇ ਵੈਸੇ ਖਾਓ ਕੱਚਾ ਔਲਾ ਜਿਹੜਾ ਹੁੰਦਾ ਕਾਫੀ ਕੌੜਾ ਹੁੰਦਾ ਆ, ਜੇਕਰ ਉਹਨੂੰ ਤੁਸੀਂ ਕੱਦੂਕਸ ਕਰਕੇ ਸ਼ਹਿਦ ਦੇ ਵਿੱਚ ਮਿਲਾ ਕੇ ਲੈਣੇ ਆ ਤਾਂ ਉਹ ਦਿਮਾਗ ਦੀ ਜਿਹੜੀ ਸ਼ਕਤੀ ਆ ਉਹਨੂੰ ਵਧਾਉਂਦਾ। ਤੇ ਜੇਕਰ ਚੱਕਰ ਆਉਂਦੇ ਨੇ ਤਾਂ ਸਾਨੂੰ ਔਲੇ ਦਾ ਜਿਹੜਾ ਪਾਊਡਰ ਆ ਉਹਦੇ ਵਿੱਚ ਧਨੀਆ ਦਾ ਥੋੜਾ ਪਾਊਡਰ ਤੇ ਸ਼ਹਿਦ ਮਿਲਾ ਕੇ ਇਹਨੂੰ ਤੁਸੀਂ ਲਓ ਗਰਮੀ ਦੇ ਵਿੱਚ, ਤੁਹਾਨੂੰ ਚੱਕਰਾਂ ਤੋਂ ਵੀ ਤੇ ਗਰਮੀ ਤੋਂ ਵੀ ਰਾਹਤ ਮਿਲੂਗੀ, ਤੇ ਸਿਰ ਦਰਦ ਵੀ ਜੇ ਤੁਹਾਨੂੰ ਰਹਿੰਦਾ ਉਹਦੇ ਤੋਂ ਵੀ ਤੁਹਾਨੂੰ ਛੁਟਕਾਰਾ ਮਿਲੂਗਾ। ਇਹਦੇ ਨਾਲ ਹੀ ਜੇਕਰ ਰੇਸ਼ਾ ਰਹਿੰਦੀ ਹੈ ਬਲਗਮ ਜਿਹੜੀ ਹੈ ਬਣਦੀ ਹੈ ਤਾਂ ਉਹਦੇ ਲਈ ਤੁਸੀਂ ਔਲੇ ਦਾ ਪਾਊਡਰ ਤੇ ਮਲੱਠੀ ਦਾ ਪਾਊਡਰ ਜਿਹੜਾ ਹੈ ਮਿਕਸ ਕਰਕੇ ਖਾਲੀ ਪੇਟ ਖਾਓ, ਉਹਦੇ ਨਾਲ ਵੀ ਜਿਹੜੀ ਉਹ ਰੇਸ਼ਾ ਤੋਂ ਵੀ ਖਾਂਸੀ ਤੋਂ ਵੀ ਤੁਹਾਨੂੰ ਛੁਟਕਾਰਾ ਮਿਲਦਾ। ਔਲੇ ਦਾ ਜਿਹੜਾ ਪਾਊਡਰ ਆ ਉਹਨੂੰ ਮਿਸ਼ਰੀ ਪਾਊਡਰ ਦੇ ਨਾਲ ਖਾਣ ਦੇ ਨਾਲ ਇਹਦੇ ਨਾਲ ਜਿਹੜੀਆਂ ਪੇਟ ਦੀਆਂ ਕੁਛ ਸਮੱਸਿਆਵਾਂ ਹੁੰਦੀਆਂ ਪੇਟ ਦੇ ਨਾਲ ਸੰਬੰਧਿਤ, ਜਿਵੇਂ ਅਸੀਂ ਪਾਚਣ ਦੀ ਗੱਲ ਕਰਦੇ ਹਾਂ, ਹਨਾ, ਗੈਸ ਦੀ ਸਮੱਸਿਆ ਜਿਹੜੀ ਬਹੁਤ ਵੱਡੀ ਸਮੱਸਿਆ ਆ ਅੱਜ ਦੇ ਦੌਰ ਦੇ ਵਿੱਚ, ਇਹਦੇ ਤੋਂ ਵੀ ਰਾਹਤ ਮਿਲਦੀ ਹੈ। ਬਾਕੀ ਮੁਰੱਬਾ ਜੇ ਔਲੇ ਦਾ ਖਾਓ ਤੁਸੀਂ ਰੋਜ਼ ਤਾਂ ਉਹਦੇ ਨਾਲ ਵੀ ਦਿਮਾਗ ਦੀ ਸ਼ਕਤੀ ਵਧਾਉਣ ਦੇ ਵਿੱਚ ਇਹ ਯੋਗਦਾਨ ਪਾਉਂਦਾ ਆ। ਤੇ ਇਹਦੇ ਨਾਲ ਔਲੇ ਦੀ ਚਟਨੀ ਜੇਕਰ ਤੁਸੀਂ ਬਣਾ ਕੇ ਖਾਂਦੇ ਆ ਉਹਦੇ ਨਾਲ ਵੀ ਰੂਟੀਨ ਦੇ ਵਿੱਚ ਜੇ ਤੁਸੀਂ ਲੈਂਦੇ ਆ ਤਾਂ ਉਹਦੇ ਨਾਲ ਵੀ ਕਾਫੀ ਬਿਮਾਰੀਆਂ ਤੋਂ ਜਿਹੜਾ ਬਚਿਆ ਜਾ ਸਕਦਾ। ਬਾਕੀ ਵਾਲ ਝੜਨ ਤੋਂ ਜਾਂ ਘੱਟ ਹੋਣ ਤੋਂ ਜਾਂ ਹਲਕੇ ਹੋਣ ਤੋਂ ਆਪਾਂ ਨੂੰ ਔਲੇ ਦਾ ਜਿਹੜਾ ਸੇਵਨ ਜੇ ਕਰੀਏ ਮਜ਼ਬੂਤ ਬਣਦੇ ਆ ਉਹਦੇ ਨਾਲ ਵਾਲ, ਕਿਉਂਕਿ ਜੇਕਰ ਵਾਲ ਸਫੇਦ ਹੁੰਦੇ ਆ ਤਾਂ ਕੱਚੇ ਔਲੇ ਦਾ ਪੇਸਟ ਬਣਾ ਕੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਲਗਾਉਣ ਦੇ ਨਾਲ ਵਾਲ ਮਜ਼ਬੂਤ ਵੀ ਹੁੰਦੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਕਾਲਾਪਨ ਉਹ ਵੀ ਬਣਿਆ ਰਹਿੰਦਾ। ਬਾਕੀ ਜੀ ਸਫੈਦ ਵਾਲਾਂ ਨੂੰ ਕਾਲਾ ਕਰਨ ਦੇ ਲਈ ਰੀਠਾ ਪਾਊਡਰ ਤੇ ਔਲਾ ਪਾਊਡਰ ਤੇ ਸ਼ਿਕਾਕਾਈ ਪਾਊਡਰ ਇਹ ਸਾਰਾ ਕੁਛ ਜਿਹੜਾ ਆ ਇਹਨਾਂ ਨੂੰ ਰਾਤ ਨੂੰ ਕਹਿੰਦੇ ਵੀ ਲੋਹੇ ਦੀ ਕੜਾਈ ਚ ਭੇਜ ਦਿਓ, ਕਿਉਂਕਿ ਜਦੋਂ ਨਾ ਬਹੁਤੇ ਸ਼ੈਂਪੂ ਨਹੀਂ ਸੀ ਹੁੰਦੇ ਕੰਡੀਸ਼ਨਰ ਨਹੀਂ ਸੀ ਹੁੰਦੇ ਉਦੋਂ ਇਹੋ ਹੀ ਇੱਕ ਦੇਸੀ ਤਰੀਕਾ ਹੁੰਦਾ ਸੀਗਾ, ਔਰ ਔਲੇ ਨੂੰ ਤੇ ਰੀਠੇ ਦੇ ਪਾਊਡਰ ਨੂੰ ਭੇਜ ਦਿੱਤਾ ਜਾਂਦਾ ਸੀ, ਸ਼ਿਕਾਕਾਈ ਪਾਊਡਰ ਜਿਹੜਾ ਆ ਉਹ ਵੀ ਉਹਦੇ ਵਿੱਚ ਮਿਲਾ ਕੇ ਕੜਾਈ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ ਲੋਹੇ ਦੀ ਕੜਾਈ ਚ, ਤੇ ਸਵੇਰੇ ਚਾਹ ਦੇ ਪਾਣੀ ਵਿੱਚ ਮਹਿੰਦੀ ਮਿਲਾ ਕੇ ਕਹਿੰਦੇ ਉਸ ਕੜਾਈ ਵਾਲੇ ਮਿਸ਼ਰਣ ਨੂੰ ਮਿਲਾ ਲਓ ਤੇ ਬੁਰਸ਼ ਵਾਲੇ ਸਪੇਸ ਨੂੰ ਵਾਲਾਂ ਤੇ ਲਾਓ ਤੇ 4-5 ਘੰਟੇ ਤੱਕ ਵਾਲਾਂ ਚ ਲੱਗਿਆ ਰਹਿਣ ਦਿਓ, ਸੁੱਕਣ ਤੇ ਵਾਲ ਧੋ ਲਓ, ਹਫ਼ਤੇ ਚ 2 ਵਾਰ ਕਹਿੰਦੇ ਇਹ ਮਿਸ਼ਰਣ ਲਗਾਓ। ਤੇ ਇਹਦੇ ਨਾਲ ਕੀ ਆ ਕਿ ਇੱਕ ਤਾਂ ਕੈਮੀਕਲਸ ਨਹੀਂ ਹੁੰਦੇ ਔਰ ਕੈਮੀਕਲਸ ਤੋਂ ਮੁਕਤ ਇਹ ਇੱਕ ਬਹੁਤ ਵਧੀਆ ਮਿਸ਼ਰਣ ਆ ਜਿਹੜਾ ਤੁਹਾਡੇ ਵਾਲਾਂ ਨੂੰ ਤੰਦਰੁਸਤ ਵੀ ਰੱਖਦਾ ਔਰ ਚਮਕ ਵੀ ਪ੍ਰਦਾਨ ਕਰਦਾ ਤੇ ਠੰਡਕ ਵੀ, ਜੇ ਗਰਮੀ ਦੇ ਵਿੱਚ ਤੁਸੀਂ ਲਾਉਂਦੇ ਆ ਤਾਂ ਠੰਡਕ ਵੀ ਪ੍ਰਦਾਨ ਕਰਦਾ। ਔਰ ਪਹਿਲੇ ਸਮਿਆਂ ਦੇ ਵਿੱਚ ਔਲੇ ਨੂੰ ਭੇਂ ਕੇ ਤੇ ਉਹਦੇ ਨਾਲ ਨਹਾਇਆ ਵੀ ਜਾਂਦਾ ਸੀ, ਵਾਲ ਜਿਹੜੇ ਨਹਾਤੇ ਜਾਂਦੇ ਸੀ ਰੀਠੇ ਤੇ ਔਲੇ ਦੇ ਪਾਊਡਰ ਨੂੰ ਜਾਂ ਕੁੱਟ ਕੇ ਉਹਨੂੰ, ਹਨਾ, ਭੇਂ ਕੇ ਉਹਦੇ ਨਾਲ ਜਦੋਂ ਨਹਾਉਂਦੇ ਸੀ ਤੇ ਵਾਲ ਜਿਹੜੇ ਸੀਗੇ ਬੜੇ ਮਜ਼ਬੂਤ ਰਹਿੰਦੇ ਸੀ, ਤੰਦਰੁਸਤ ਰਹਿੰਦੇ ਸੀਗੇ। ਤੇ ਲਓ ਜੀ ਇਹ ਸੀਗੇ ਔਲੇ ਦੇ ਲਾਭ, ਤੇ ਹੁਣ ਆਪਾਂ ਜਾਣ ਤੋਂ ਪਹਿਲਾਂ ਗੀਤ ਜਿਹੜਾ ਸੁਣਾਉਣਾ ਤੁਹਾਨੂੰ ਗੁਰਵਿੰਦਰ ਬਰਾੜ ਦੀ ਆਵਾਜ਼ ਜਿਹੜੀ ਕਿ ਫਰਮਾਇਸ਼ ਸਾਨੂੰ ਕੀਤੀ ਸੀ ਜਗਵੀਰ ਸਿਡਨੀ ਆਸਟ੍ਰੇਲੀਆ ਵਾਲਿਆਂ ਨੇ। ਔਰ ਜਗਵੀਰ ਜੀ ਲਓ ਤੁਹਾਡੀ ਫਰਮਾਇਸ਼ ਤੇ ਗੁਰਵਿੰਦਰ ਬਰਾੜ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸਾਨੂੰ ਕਿਹਾ ਸੀਗਾ ਕਿ ਸੁਣਾਈਓ ਹੌਸਲਾ, ਪਰ ਹੌਸਲਾ ਗੀਤ ਸਾਡੇ ਡਾਟਾਬੇਸ ਚ ਨਹੀਂ ਮਿਲਿਆ, ਸ਼ੌਂਕ ਗੀਤ ਨਾਲ ਤੁਹਾਨੂੰ ਛੱਡ ਕੇ ਜਾਂਦੇ ਹਾਂ, ਉਸ ਤੋਂ ਬਾਅਦ ਇੱਕ ਵਪਾਰਕ ਵਕਫਾ ਵੀ ਹੋਣਾ, ਪ੍ਰੋਗਰਾਮ ਹੋਰ ਚੱਲਦੇ ਰਹਿਣੇ ਹਰਮਨ ਰੇਡੀਓ ਤੇ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਲਈ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲਓ ਜੀ ਇੱਕ ਗੀਤ ਦੇ ਨਾਲ ਛੱਡ ਕੇ ਜਾਂਦੀ ਹਾਂ, ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਪਹਿਲਾਂ ਯਾਰ ਜਿਨ ਨਵਾਂ ਹੈ ਕਢਾਇਆ ਜਮੀਨਾ ਪਹਿਲਾਂ ਯਾਰ ਜਿਨ ਨਵਾਂ ਹੈ ਕਢਾਇਆ ਕੋਠੀਆਂ ਹੀ ਵਾਲੇ ਖੇਤ ਜਿੱਥੇ ਤੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਜੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਖਿਡਾਰੀ ਕੌਡੀ ਦੇ ਸੁਬਾ ਜਿਮ ਵਿੱਚ ਜਾਈਏ ਨੀ ਸ਼ੌਕੀਨ ਬੋਡੀ ਦੇ ਸੋਹਣੇ ਕੁੰਤਾਂ ਦੇ ਸਰੀਰ ਹਾਂ ਖਿਡਾਰੀ ਕੌਡੀ ਦੇ ਸੁਬਾ ਜਿਮ ਵਿੱਚ ਜਾਈਏ ਨੀ ਸ਼ੌਕੀਨ ਬੋਡੀ ਦੇ ਜੱਟ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਗੌਰੀ ਨਾਲੇ ਘੋੜੀਆਂ ਦਾ ਸ਼ੌਂਕ ਹੈ ਦੀਵਾਲੀਆਂ ਵਿਸਾਖੀਆਂ ਤੇ ਲੋਹੜੀਆਂ ਦਾ ਸ਼ੌਂਕ ਜਾਂਦੇ ਬਲ ਦਿਨ ਗੌਰੀ ਨਾਲੇ ਘੋੜੀਆਂ ਦਾ ਸ਼ੌਂਕ ਹੈ ਦੀਵਾਲੀਆਂ ਵਿਸਾਖੀਆਂ ਤੇ ਲੋਹੜੀਆਂ ਦਾ ਸ਼ੌਂਕ ਵਿੱਚ ਭੰਗੜੇ ਨੰਬਰ ਵਨ ਮੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ ਪਹਿਲਾਂ ਹੀ ਸ਼ੌਕੀਨ ਸੀ ਬਥੇਰਾ ਨੀ ਇੱਕ ਸ਼ੌਂਕ ਤੇਰਾ ਲੱਗ ਗਿਆ
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦ ਮਾਈਗ੍ਰੇਸ਼ਨ ਸ਼ੋ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀਕੂਏ, ਲੈ ਕੇ ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ। ਪੁੱਤ ਵੱਡਾ ਵੇਖਣੇ ਨੂੰ ਰਹੇ ਜੋ ਉਡੀਕੂਏ, ਦਿਲਾਂ ਵਿੱਚ ਸੁਪਨੇ ਨਾ ਜਾਣੀ ਅੱਖਾਂ ਵੀ ਟੋਏ। ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ, ਨਾ ਬੁੱਢੀ ਮਾਂ ਤੋਂ ਬਦਲ ਹੋਈਆਂ ਚੁੰਨੀਆਂ, ਵੇਲ ਬਾਪੂ ਨੂੰ ਮਿਲੇ ਨਾ ਹੜ ਤੇ ਪੰਜਾਲੀ ਤੋਂ। ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ, ਹਾਏ ਉਮਰ ਵਧਾ ਦੇ ਬੇਬੇ ਬਾਪੂ ਦੀ, ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ। ਉਮਰ ਵਧਾ ਦੇ ਬੇਬੇ ਬਾਪੂ ਦੀ, ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ। ਉਮਰ ਵਧਾ ਦੇ ਬੇਬੇ ਬਾਪੂ ਦੀ, ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ। ਦਾਦੇ ਵਾਂਗ ਜਿੰਨਾ ਕੀਤੀਆਂ ਕਮਾਈਆਂ ਹੋਏ, ਬੇਬੇ ਦੀਆਂ ਪੈਰਾਂ ਵਿੱਚ ਪਾਟੀਆਂ ਵਿਆਈਆਂ ਹੋਏ। ਹਾਂ ਬਲਦਾਂ ਦੇ ਵਾਂਗ ਜਿੰਨਾ ਕੀਤੀਆਂ ਕਮਾਈਆਂ ਹੋਏ, ਅੰਮੀ ਦੀਆਂ ਪੈਰਾਂ ਵਿੱਚ ਪਾਟੀਆਂ ਵਿਆਈਆਂ ਹੋਏ। ਦਿਨ ਰਾਤ ਹੀ ਕਰਿੰਦਾ ਮੁੰਡਾ ਮਿਹਨਤਾਂ, ਦਿਨ ਰਾਤ ਹੀ ਕਰਿੰਦਾ ਮੁੰਡਾ ਮਿਹਨਤਾਂ, ਚਿੱਟਾ ਦਿਨ ਹੀ ਚੜਾਊ ਵੇਖੀ ਰਾਤ ਕਾਲੀ ਤੋਂ। ਓਏ ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ, ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ, ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ। ਉਮਰ ਵਧਾ ਦੇ ਬੇਬੇ ਬਾਪੂ ਦੀ, ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ। ਸੌਖਾ ਜੋੜੇ ਬਾਪੂ ਪਹਿਣ ਲਈ ਦਾ ਜੋਏ, ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾ ਜੋਏ। ਹਾਂ ਔਖਾ ਸੌਖਾ ਜੋੜੇ ਬਾਪੂ ਪਹਿਣ ਲਈ ਦਾ ਜੋਏ, ਅੰਮੀ ਵੀ ਕਰੇਂਦੀ ਰਹਿੰਦੀ ਕੁੜਤੇ ਤੇ ਕਾ ਜੋਏ। ਆਰਨੇਤ ਦੀ ਕਲਮ ਖੈਰ ਮੰਗਦੀ, ਆਰਨੇਤ ਦੀ ਕਲਮ ਖੈਰ ਮੰਗਦੀ, ਨਹੀਂ ਤਾਂ ਤੇਰੇ ਨਾਲ ਰੁੱਸ ਜੁਦਵਾ ਟਾਲੀ ਤੋਂ। ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ, ਰੱਬਾ ਉਮਰ ਵਧਾ ਦੇ ਬੇਬੇ ਬਾਪੂ ਦੀ, ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ। ਉਮਰ ਵਧਾ ਦੇ ਬੇਬੇ ਬਾਪੂ ਦੀ, ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ।
उम्र वधा दे बेबे बापू दी आपां वादा काटा कर लांगे मेरे आली चों
ਸਾਦੇ ਨਾਲ ਬਸ ਵੇ कोई दोष असां दा दसवे के इंज मुख नहीं मुड़ीदा प्यारे के इंज दिल नहीं तोड़ीदा प्यार तेरे नाल दसा की मैं किन्ना ए पानी सत्ता सागरा दे विच जिन्ना ए प्यार तेरे नाल दसा की मैं किन्ना ए पानी सत्ता सागरा दे मेरी अखियां दे विचों पानी रिसदा बंद नैणा नू भी मुख तेरा दिसदा वे रोंदियां नू नहीं छोड़ीदा प्यारिया ਵੇਂਜ ਮੁਖ ਨਹੀਂ ਮੋੜੀਦਾ ਯਾਦ ਆਉਣ ਕਰਾਂ ਯਾਦ ਮੈਂ ਸਵੇਰੇ ਅਤੇ ਸ਼ਾਮ ਵੇ ਲਵਾਂ ਅੱਲਾ ਤੋਂ ਵੀ ਪਹਿਲਾਂ ਤੇਰਾ ਨਾਮ ਵੇ ਕੇ ਨਾਲੇ ਹੱਥਾਂ ਨੂੰ ਵੀ ਜੋੜੀਦਾ ਪਿਆਰਿਆ ਵੇਜ ਮੁੱਖ ਨਹੀਂ ਮੋੜੀਦਾ ਹਏ ਸ਼ਾਮਾਂ ਪੈ ਗਈਆਂ ਰੇ ਸ਼ਹਿਰ ਤੇਰਾ ਦੂਰੇ ਸ਼ਾਮਾਂ ਪੈ ਗਈਆਂ ਵੇ ਸ਼ਹਿਰ ਤੇਰਾ ਦੂਰੇ ਸ਼ਾਮਾਂ ਪੈ ਗਈਆਂ ਸ਼ਾਮਾਂ ਪੈ ਗਈਆਂ ਨੇ ਸ਼ਹਿਰ ਦੇ ਚਿੜੀਆਂ ਦਾ ਪੂਰੇ ਮੇਰਾ ਲੈ ਜਾਇਓ ਸੁਨੇਹਾ ਜਾਣ ਦੇ ਪੰਛੀਓ ਛੇਤੀਆਂ ਵੇ ਸਰਤਾਜ ਨੂੰ ਵੀ ਆਖਿਓ ਕਿ ਸ਼ਾਮੀ ਘਰ ਵੱਲੇ ਬੋੜੀਦਾ ਢੋਲਣਾ ਵੇਂਜ ਮੁੱਖ ਨਹੀਂ ਮੋੜੀਦਾ ਹਾਏ ਕਾਤੋਂ ਕੀਤੀ ਏ ਅਸਾਂ ਦੇ ਨਾਲ ਬਸ ਵੇ ਕੋਈ ਦੋਸ਼ ਅਸਾਂ ਦਾ ਦੱਸ ਵੇ ਕਿ ਇੰਜ ਮੁੱਖ ਨਹੀਂ ਮੋੜੀਦਾ ਪਿਆਰਿਆਂਜ ਦਿਲ ਨਹੀਂ ਤੋੜੀਦਾ
मैं ते मेरी जान शौदाई इको जहे दो मैया नादान शौदाई इको जहे मैं ते मेरी जान शौदाई इको जहे दो मैया नादान शौदाई इको जहे मैं ते मेरी जान मैं ते मेरी जान अच्छी लड़वी लेने पर छेती बोली दा शौदाई तो जहे